ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬਰ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨੀਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦਾ ਵੀਕਐਂਡ ਜੋ ਬੰਤੇ ਹੈ ਔਰ ਸਾਰੇ ਸਰੋਤਿਆਂ ਦਾ ਮੈਂ ਸਵਾਗਤ ਕਰਦਾ। ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਆਸਟ੍ਰੇਲੀਆ ਦੇ ਵਿਚ ਬਹਾਰ ਦਾ ਸੀਜ਼ਨ ਸ਼ੁਰੂ ਹੋ ਚੁੱਕਾ, ਸਪਰਿੰਗ ਆ ਚੁੱਕਾ, ਸੋ ਸਾਰਿਆਂ ਨੂੰ ਇਸ ਨਵੇਂ ਸੀਜ਼ਨ ਦੀ ਲੱਖ ਲੱਖ ਵਧਾਈ ਜੀ ਆਇਆਂ ਨੂੰ। ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਕੱਲ ਤੇ ਅੱਜ ਵੀ ਮਨਾਇਆ ਜਾ ਰਿਹਾ ਬਹੁਤ ਸਾਰੀ ਦੁਨੀਆਂ ਦੇ ਵਿਚ। ਸੋ ਸਾਰੇ ਹੀ ਸਿੱਖ ਸੰਗਤਾਂ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਤੇ ਆਓ ਫੇ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ 9:02 ਹੋਏ ਨੇ ਸਿਡਨੀ ਦੇ ਵਿਚ, ਈਸਟ ਕੋਸਟ ਦੇ ਉੱਤੇ। ਤਰੀਕ ਕੈਲੰਡਰ ਦੇ ਉੱਤੇ 1 ਸਪਤੰਬਰ 2019 ਹੈ। ਆਸਟ੍ਰੇਲੀਆ ਦੇ ਵਿਚ ਜਿਵੇਂ ਦੱਸਿਆ ਕਿ ਸਪਰਿੰਗ ਸੀਜ਼ਨ ਅਫੀਸ਼ੀਅਲੀ ਅੱਜ ਸ਼ੁਰੂ ਹੋ ਚੁੱਕਾ ਹੈ। ਤੇ ਅੱਜ ਮੈਂ ਇੱਕ ਤਸਵੀਰ ਵੀ ਫੇਸਬੁੱਕ ਤੇ ਪਾਈ ਆ, ਹੁਣੇ ਹੁਣੇ ਸਵੇਰੇ ਸਵੇਰੇ ਜਾ ਕੇ ਫਾਰਮ ਦੇ ਵਿੱਚੋਂ ਗਿਆ ਸੀ ਘੁੰਮਣ ਫਿਰ, ਤੇ ਉੱਥੇ ਫੋਟੋ ਖਿੱਚੀ ਆ। 2 ਸ਼ਹਿਦ ਦੀਆਂ ਮੱਖੀਆਂ ਫੁੱਲਾਂ ਦੇ ਦੁਆਲੇ ਮੰਡਰਾ ਰਹੀਆਂ ਨੇ, ਸ਼ਹਿਦ ਇਕੱਠਾ ਕਰ ਰਹੀਆਂ ਨੇ, ਤੇ ਬਹਾਰ ਦਾ ਮੌਸਮ ਜਿਹੜਾ ਆ ਉਸ ਦਾ ਲੁਤਫ ਉਠਾ ਰਹੀਆਂ ਨੇ। ਸੋ ਮੈਨੂੰ ਵੀ ਉਹਨਾਂ ਦਾ ਜੋ ਕਾਰਜ ਸੀ ਦੇਖ ਕੇ ਆਨੰਦ ਆਇਆ, ਮੈਂ ਵੀ ਉਹਨਾਂ ਦੇ ਆਨੰਦ ਦੇ ਵਿੱਚ ਆਨੰਦਮਈ ਹੋਇਆ ਤੇ ਕੁਦਰਤ ਦੇ ਬਲਿਹਾਰੇ ਗਿਆ। ਸੋ ਅੱਜ ਸਪਰਿੰਗ ਹੈ ਤੇ ਸਾਰੇ ਈਸਟ ਕੋਸਟ ਦੇ ਉੱਤੇ 9:03 ਹੋਏ ਨੇ ਤੇ ਐਡਲੇਡ ਦੇ ਵਿੱਚ 8:33 ਹੋਏ ਨੇ, ਪਰਥ ਦੇ ਵਿੱਚ 7:03 ਸਵੇਰ ਦੇ ਹੋ ਚੁੱਕੇ ਨੇ। ਭਾਰਤ ਦੇ ਵਿੱਚ 4:33 ਹੈ ਔਰ ਸ਼ਨਿਚਰਵਾਰ ਤੋਂ ਐਤਵਾਰ ਬਦਲ ਚੁੱਕਾ ਹੈ, 12:03 ਇੰਗਲੈਂਡ ਦੇ ਵਿੱਚ, ਔਰ ਹਜੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ। ਸਾਰਿਆਂ ਦਾ ਸਵਾਗਤ। ਇੰਗਲੈਂਡ ਤੋਂ ਵਰਿੰਦਰ ਲਾਡੀ ਹੁਣੇ ਵੀ ਜੁੜਦੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ, ਕੁਲਵੀਰ ਸਿੰਘ ਸੰਧੂ ਵੀ ਆ ਗਏ ਨੇ, ਵਿਜੇ ਵਿਰਦੀ ਵੀ, ਦਲਜੀਤ ਸਿੰਘ ਢਿੱਲੋਂ ਭਾਜੀ ਵੀ ਤੇ ਸੱਤੀ ਸੱਲਣ ਵੀ ਪ੍ਰੋਗਰਾਮ ਵਿਚ ਆ ਗਏ ਨੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆਣਗੇ ਤੇ ਮੈਂ ਸ਼ੁਰੂ ਚ ਹੀ ਦੱਸ ਦਾਂਗਾ ਕਿ ਅੱਜ ਅਸੀਂ ਇਕ ਵਕੀਲ ਸਾਹਿਬ ਨੂੰ ਪ੍ਰੋਗਰਾਮ ਦੇ ਵਿਚ ਲੈ ਕੇ ਆ ਰਹੇ ਹਾਂ। ਇਕ ਮਸਲਾ ਕਾਫੀ ਭਖਿਆ ਹੋਇਆ ਜ਼ਮੀਨਾਂ ਦਾ। 12 ਸਾਲ ਅਗਰ ਕੋਈ ਤੁਹਾਡੀ ਜ਼ਮੀਨ ਦੇ ਉੱਤੇ ਕੰਮ ਕਰ ਜਾਵੇ, ਰਹਿ ਜਾਵੇ, ਪ੍ਰੋਪਰਟੀ ਵਿਚ ਰਹਿ ਜਾਵੇ ਤਾਂ ਉਹ ਕਬਜ਼ਾ ਹੋ ਸਕਦਾ ਅਫੀਸ਼ਲੀ ਜਾਂ ਲੀਗਲੀ। ਸੋ ਇਸ ਦੇ ਬਾਰੇ ਅੱਜ ਅਸੀਂ ਚਿੰਤਨ ਕਰਾਂਗੇ, ਬੜੀ ਡਿਟੇਲ ਦੇ ਵਿਚ ਜਾਣਕਾਰੀ ਦੇਣਗੇ ਵਕੀਲ ਸਾਹਿਬ ਸਾਡੇ, ਔਰ ਸਾਨੂੰ ਵੀ ਉਤਸੁਕਤਾ ਹੈ ਕਿ ਕੀਤਾ ਜਾ ਸਕਦਾ। ਸੋ ਜ਼ਰੂਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਾ। ਮਿੰਟੂ ਭਾਜੀ ਨੂੰ ਆ ਲੈਂਦੇ ਹੋ, ਫਿਰ ਆਪਾਂ ਲਾਉਂਦੇ ਹਾਂ ਗੱਲਬਾਤ ਤੇ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਸੁਣਨਾ, ਮੌਸਮ ਦੀ ਜਾਣਕਾਰੀ ਵੀ ਲੈਣੀ ਹੈ, ਖਬਰਾਂ ਤੇ ਵੀ ਝਾਤੀ ਮਾਰਨੀ ਆ, ਹੋਰ ਵੀ ਮਸਲੇ ਨੇ ਤੁਹਾਡੇ ਦਿਲ ਵਾਲੀਆਂ ਗੱਲਾਂ, ਸਾਡੇ ਦਿਲ ਵਾਲੀਆਂ ਗੱਲਾਂ ਸਾਰੀਆਂ ਅੱਜ ਅਸੀਂ ਕਰੀ ਜਾਣੀਆਂ। ਸੋ ਜਿੱਦਾਂ ਜਿੱਦਾਂ ਪ੍ਰੋਗਰਾਮ ਦੇ ਵਿਚ ਸੁਨੇਹੇ ਆਉਂਦੇ ਨੇ, ਪ੍ਰੋਗਰਾਮ ਉਦਾਂ ਉਦਾਂ ਚੱਲੀ ਜਾਂਦਾ ਆ, ਕੋਈ ਮਿੱਥ ਕੇ ਪ੍ਰੋਗਰਾਮ ਨਹੀਂ ਕਰੀਦਾ। ਹਾਂ, ਜਿਹੜੀਆਂ ਚੀਜ਼ਾਂ ਮਿੱਥੀਆਂ ਜਿਸ ਤਰ੍ਹਾਂ ਅੱਜ ਵਕੀਲ ਸਾਹਿਬ ਨੇ ਆਉਣਾ ਉਹ ਆਪਾਂ ਜ਼ਰੂਰ ਕਰਾਂਗੇ, ਪਰ ਪ੍ਰੋਗਰਾਮ ਫ੍ਰੀ ਸਟਾਈਲ ਚੱਲਦਾ ਆ, ਖੁੱਲ੍ਹੇ ਦਿਲ ਵਾਲੀਆਂ ਗੱਲਾਂ ਚੱਲਦੀਆਂ ਨੇ। ਦਿਲ ਤੇ ਕਦੇ ਕਾਬੂ ਨਹੀਂ ਰੱਖਿਆ ਜਾਂਦਾ। ਦਿਲ ਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਹੈ ਤੇ ਦਿਮਾਗ ਦੇ ਨਾਲ ਬੰਨਣਾ ਪੈਂਦਾ ਉਹਨੂੰ, ਪਰ ਆਪਾਂ ਦਿਮਾਗ ਬਹੁਤਾ ਵਰਤਣਾ ਨਹੀਂ ਹੈਗਾ, ਫਰੀ ਸਟਾਈਲ ਚੱਲਣ ਦਿਓ। ਸੋ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਵੀ ਅੱਜ ਵਧਾਈ ਦਿੱਤੀ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਾਰੇ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ। ਆਪ ਜੀ ਨੂੰ ਵੀ ਵਧਾਈ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਸਾਨੂੰ ਗਿਆਨ ਪ੍ਰਕਾਸ਼ ਮਿਲਦਾ ਆ ਉਹ ਹਰ ਵੇਲੇ ਪ੍ਰਕਾਸ਼ ਹੁੰਦਾ ਆ, ਹਰ ਵੇਲੇ ਪ੍ਰਕਾਸ਼ ਰਹਿੰਦਾ ਮਨ ਦੇ ਵਿੱਚ। ਕਦੇ ਨਾ ਕਦੇ ਕੋਈ ਨਾ ਕੋਈ, ਹਰ ਵੇਲੇ ਰੱਖ ਲਓ ਕਈ ਜਿਹੜੀ ਵੀ ਆਪਾਂ ਕੁਦਰਤ ਨੂੰ ਦੇਖਦੇ ਹਾਂ, ਕਿਤੇ ਕੋਈ ਅਤਿਆਚਾਰ ਹੁੰਦਾ ਦੇਖਦੇ ਹਾਂ, ਕਿਤੇ ਕੋਈ ਚੰਗੀ ਚੀਜ਼ ਹੁੰਦੀ ਦੇਖਦੇ ਹਾਂ, ਤਾਂ ਮਹਾਰਾਜ ਦੀ ਬਾਣੀ ਆਪਣੇ ਆਪ ਮਨ ਦੇ ਵਿੱਚ ਪ੍ਰਕਾਸ਼ ਕਰ ਜਾਂਦੀ ਹੈ, ਦਿਮਾਗ ਦੇ ਵਿੱਚ ਬੁੱਧੀ ਦੇ ਵਿੱਚ ਪ੍ਰਕਾਸ਼ ਕਰ ਜਾਂਦੀ ਹੈ। ਸੋ ਇੱਕ ਬਹੁਤ ਵੱਡੀ ਦੇਣ ਸਾਨੂੰ ਦੇ ਗਏ ਨੇ ਗੁਰੂ ਸਾਹਿਬ, ਕਿਉਂਕਿ ਉਹਨਾਂ ਦੀਆਂ ਲਿਖਤਾਂ ਕੀ ਸਨ, ਕੀ ਨੇ ਉਹ, ਉਹਨਾਂ ਦੀਆਂ ਲਿਖਤਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਨੇ ਜੋ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ, ਦਿਲ ਹਿਰਦੇ ਹੀ ਹੁੰਦਾ, ਹਿਰਦੇ ਦੇ ਵਿੱਚ ਜਿਹੜੀਆਂ ਉਹਨਾਂ ਨੇ ਅਨੁਭਵ ਕੀਤੀਆਂ, ਖਸਮ ਕੀ ਬਾਣੀ ਜਿਹੜੀ ਆ ਰਹੀ ਸੀ ਧੁਰੋਂ, ਉਹ ਹਿਰਦੇ ਦੇ ਵਿੱਚ ਵਸਾਈ, ਵਸਾ ਕੇ ਉਹਨਾਂ ਨੇ ਕਲਮਬੱਧ ਕਰਕੇ ਸਾਨੂੰ ਦਿੱਤੀ। ਸੋ ਉਹ ਜਿਹੜੀਆਂ ਅਸੀਂ ਧੰਨ ਭਾਗ ਹਾਂ ਕਿ ਅੱਜ ਵੀ ਅਸੀਂ ਉਹਨਾਂ ਦੇ ਹਿਰਦੇ ਦੀਆਂ ਗੱਲਾਂ ਜਿਹੜੀਆਂ ਨੇ, ਧੁਰ ਕੀ ਬਾਣੀ ਹੈ, ਉਹਨਾਂ ਦੀ ਧੁਰ ਦੇ ਅਨੁਭਵ ਹੈ, ਉਹ ਅਸੀਂ ਵੀ ਕਿਸੇ ਹੱਦ ਤੱਕ ਅਨੁਭਵ ਕਰਦੇ ਹਾਂ ਗੁਰਬਾਣੀ ਦੇ ਥਰੂ, ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ। ਹੁਣ ਮੈਂ ਇੱਥੇ ਥੋੜ੍ਹੀ ਜਿਹੀ ਬੈਕਗ੍ਰਾਉਂਡ ਦੇਣਾ ਚਾਹਾਂਗਾ ਕਿ ਅਸਲ ਦੇ ਵਿੱਚ ਜੋ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤੇ ਚੰਗੀ ਗੱਲ ਹੈ, ਕਿਉਂਕਿ ਉਸ ਦੇ ਵਿੱਚ ਗਿਆਨ ਪ੍ਰਕਾਸ਼ ਹੈ, ਇਹਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ। ਅਗਰ ਕੋਈ ਟੀਚਰ ਹੈ ਤੁਹਾਡਾ, ਉਸ ਨੂੰ ਤੁਸੀਂ ਸਤਿਕਾਰ ਕਰਦੇ ਹੋ, ਉਸਦਾ ਉਸਦੇ ਪੈਰੀਂ ਹੱਥ ਵੀ ਲਾ ਦਿੰਦੇ ਹੋ, ਬਹੁਤ ਵਧੀਆ ਗੱਲ ਹੈ, ਕਿਉਂਕਿ ਉਸ ਤੋਂ ਤੁਸੀਂ ਗਿਆਨ ਲੈਣਾ ਹੁੰਦਾ। ਸੋ ਅੱਜ ਦੁਨੀਆ ਸਿਰ ਝੁਕਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ, ਬਹੁਤ ਵਧੀਆ ਗੱਲ ਹੈ, ਮੁੱਢਲੀ ਇਹ ਗੱਲ ਹੋਣੀ ਚਾਹੀਦੀ ਹੈ, ਇਹ ਸਤਿਕਾਰ ਭਾਵਨਾ ਇਹ ਹੋਣਾ ਚਾਹੀਦਾ ਹੈ, ਪਰ ਇੱਥੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਕਿਸੇ ਦੇ ਪੈਰੀਂ ਹੱਥ ਲਾ ਕੇ ਉਸ ਦੇ ਪਾਸੇ ਤੋਂ ਨਿਕਲ ਜਾਣਾ, ਉਹ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ। ਤੁਸੀਂ ਕਿਸੇ ਦੇ ਪੈਰੀਂ ਹੱਥ ਲਾਉਂਦੇ ਹੋ, ਸਤਿਕਾਰ ਦਿੰਦੇ ਹੋ, ਉਹਨੂੰ ਫੁੱਲ ਭੇਂਟ ਕਰਦੇ ਹੋ, ਉਹਦਾ ਤੁਸੀਂ ਆਦਰ ਮਾਣ ਕਰਦੇ ਹੋ, ਤਾਂ ਤੁਸੀਂ ਉਹਦਾ ਧਿਆਨ ਖਿੱਚ ਰਹੇ ਹਾਂ। ਅਸੀਂ ਉਸ ਗੁਰੂ ਦਾ ਧਿਆਨ ਖਿੱਚ ਰਹੇ ਹਾਂ, ਟੀਚਰ ਦਾ ਧਿਆਨ ਖਿੱਚ ਰਹੇ ਹਾਂ ਕਿ ਮੈਂ ਵੀ ਹਾਂ, ਮੈਨੂੰ ਵੀ ਕੁਛ ਦਿਓ। ਪਰ ਜੇ ਆਪਾਂ ਕੁਛ ਲੈਣਾ ਹੀ ਨਹੀਂ, ਆਪਾਂ ਧਿਆਨ ਖਿੱਚ ਰਹੇ ਹਾਂ, ਗੁਰੂ ਸਾਹਿਬ ਤਾਂ ਧਿਆਨ ਦੇ ਰਹੇ ਨੇ, ਪਰ ਆਪਾਂ ਧਿਆਨ ਬਸ ਪੈਰੀਂ ਹੱਥ ਲਾ ਕੇ ਗਾਂਹ ਤੁਰ ਜਾਣਾ ਹੈ, ਤੇ ਫਿਰ ਸਾਨੂੰ ਅਸੀਂ ਕੁਛ ਖੱਟਿਆ ਤਾਂ ਹੈ ਨਹੀਂ ਉਹਦੇ ਵਿੱਚੋਂ। ਸੋ ਇਸ ਕਰਕੇ ਅੱਜ ਦੀ ਜਿਹੜੀ ਲੋੜ ਹੈ, ਅਸੀਂ ਬਹੁਤ ਮਾਣ ਸਤਿਕਾਰ ਕਰ ਰਹੇ ਹਾਂ ਗੁਰੂ ਸਾਹਿਬਾਂ ਦਾ, ਇਹ ਹੋਰ ਵੀ ਵਧਣਾ ਚਾਹੀਦਾ ਹੈ, ਪਰ ਗੁਰੂ ਸਾਹਿਬ ਤਾਂ ਖੁਸ਼ ਹੋਣਗੇ, ਸਾਡਾ ਗੁਰੂ ਤਾਂ ਖੁਸ਼ ਹੋਏਗਾ ਜੇ ਅਸੀਂ ਉਸ ਗੁਰੂ ਦੀ ਸੁਣਾਂਗੇ, ਜੇ ਅਸੀਂ ਉਸ ਗੁਰੂ ਤੋਂ ਗਿਆਨ ਲਵਾਂਗੇ, ਉਸ ਦੀ ਮੰਨਾਂਗੇ। ਔਰ ਦੋਸਤੋ, ਮੈਂ ਆਪਣੇ ਪਰਸਨਲ ਆਪਣੇ ਅਨੁਭਵ ਨਾਲ ਹੀ ਗੱਲ ਕਰ ਰਿਹਾ ਕਿ ਅਗਰ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰੀਏ ਤਾਂ ਤੁਹਾਨੂੰ ਜ਼ਰੇ ਜ਼ਰੇ ਦੇ ਵਿੱਚ, ਕਿਣ ਕਣ ਦੇ ਵਿੱਚ ਪਰਮਾਤਮਾ ਨਜ਼ਰ ਆਏਗਾ, ਅਗਰ ਤੁਹਾਨੂੰ ਅਨੁਭਵ ਹੋਣ ਲੱਗ ਪੈਣ। ਔਰ ਜਦੋਂ ਉਹ ਨਜ਼ਰ ਆਏਗਾ ਤਾਂ ਫਿਰ ਵਾਹਿਗੁਰੂ ਨਿਕਲੇਗਾ ਮਨ ਦੇ ਵਿੱਚੋਂ ਕਿ ਵਾਹਿਗੁਰੂ ਤੈਂ ਮੈਨੂੰ ਇਸ ਲਾਇਕ ਬਣਾ ਦਿੱਤਾ ਕਿ ਮੈਂ ਜ਼ਰੇ ਜ਼ਰੇ ਦੇ ਵਿੱਚੋਂ ਪਰਮਾਤਮਾ ਦਾ ਅਨੁਭਵ ਕਰ ਰਿਹਾ, ਅਕਾਲ ਪੁਰਖ ਦੀ ਕਿਰਤ ਦਾ ਅਨੁਭਵ ਕਰ ਰਿਹਾ। ਹੁਣ ਇਹ ਜਿਹੜੀ ਬਾਣੀ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਗੁਰੂ ਸਾਹਿਬ ਨੇ, ਦਸਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਮਨੌਤ ਦਿੱਤੀ ਹੈ, ਪਰ ਇਹ ਜਿਹੜਾ ਬੇਸ ਸੀਗਾ, ਇਹਦਾ ਆਧਾਰ ਸੀ, ਉਹ ਪੰਜਵੇਂ ਪਾਤਸ਼ਾਹ ਨੇ ਹੀ ਕਰ ਦਿੱਤਾ ਸੀ। ਪੋਥੀ ਪਰਮੇਸ਼ਰ ਕਾ ਥਾਨ, ਬਹੁਤ ਹੀ ਸੁੰਦਰ ਤਰੀਕੇ ਨਾਲ ਉਹਨਾਂ ਨੇ ਵਿਖਿਆਨ ਕੀਤਾ ਸੀ। ਹੁਣ ਆਪਾਂ ਗੱਲ ਪੋਥੀ ਦੀ ਕਰਦੇ ਹਾਂ। ਪੋਥੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 10 ਜਾਂ 15 ਵਾਰੀ ਸ਼ਬਦ ਵਰਤਿਆ ਗਿਆ ਹੈ, ਔਰ ਭਗਤ ਕਬੀਰ ਜੀ ਨੇ ਵੀ ਵਰਤਿਆ, ਪਹਿਲੇ ਪਾਤਸ਼ਾਹ ਨੇ ਵੀ ਵਰਤਿਆ ਤੇ ਪੰਜਵੇਂ ਪਾਤਸ਼ਾਹ ਨੇ ਵੀ ਵਰਤਿਆ। ਸੋ ਭਗਤ ਕਬੀਰ ਜੀ ਦਾ ਤੇ ਪਹਿਲੇ ਪਾਤਸ਼ਾਹ ਜੀ ਦਾ ਜਿਹੜਾ ਵਰਤਣ ਦਾ ਲਹਿਜ਼ਾ ਸੀ, ਉਹ ਜਿਹੜਾ ਪ੍ਰਚਲਿਤ ਪੋਥੀਆਂ ਸੀ ਉਦੋਂ ਪੰਡਤਾਂ ਦੀਆਂ, ਕਿਤੇਬਾਂ ਦੀਆਂ ਜਾਂ ਹੋਰ ਉਹਨਾਂ ਨੂੰ ਮੁਖਾਤਿਬ ਸੀ ਕਿ ਇਹ ਕੱਲੀਆਂ ਪੋਥੀਆਂ ਜਿਹੜੀਆਂ ਨੇ ਉਹ ਵੀ ਪੜ੍ਹ ਕੇ ਜਾਂ ਉਹਨਾਂ ਤੇ ਬਾਦ ਕਰਨਾ, ਪੜ੍ਹ ਪੜ੍ਹ ਕੇ ਖੋਜ ਕੇ ਫਿਰ ਉਹਨਾਂ ਤੇ ਬਹਿਸ ਕਰੀ ਜਾਣੀ, ਇਹ ਵੀ ਕੋਈ ਸਾਰਥਕ ਗੱਲ ਨਹੀਂ ਹੈਗੀ। ਹੁਣ ਉਹ ਸਾਨੂੰ ਪ੍ਰੇਰਿਤ ਵੀ ਕਰਦੇ ਨੇ ਕਿ ਪੋਥੀਆਂ ਨੂੰ ਪੜ੍ਹੋ, ਉਸਦਾ ਅਧਿਐਨ ਕਰੋ, ਜਿਹੜੀ ਆਪਾਂ ਗੱਲ ਸਵੇਰ ਦੀ ਹੁਣ ਕਰ ਰਹੇ ਹਾਂ। ਪਰ ਪੰਜਵੇਂ ਪਾਤਸ਼ਾਹ ਨੇ ਪੋਥੀ ਨੂੰ ਬੜੇ ਹੀ ਪੋਜ਼ਿਟਿਵ ਲਹਿਜੇ ਨਾਲ ਵਰਤਿਆ, ਸਕਾਰਾਤਮਕ ਤਰੀਕੇ ਨਾਲ ਵਰਤਿਆ ਹੈ ਤੇ ਉਹਨਾਂ ਨੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਆ। ਉਸਾਰੰਗ ਰਾਗ ਦੇ ਵਿੱਚ ਕਹਿੰਦੇ ਨੇ ਕਿ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਤੇ ਥਾਨ ਹੈ ਪਰ ਨਾਲ ਉੱਥੇ ਜਾ ਕੇ ਗਾਣਾ ਹੈ, ਪੋਥੀ ਦੇ ਵਿੱਚ ਜੋ ਲਿਖਿਆ ਉਸ ਨੂੰ ਗਾਉਣਾ ਆ ਸਾਧ ਦੇ ਸੰਗ। ਗਾਣਾ ਕਿਹਨੂੰ ਹੈ? ਗੁਣ ਗੋਬਿੰਦ ਦੇ, ਔਰ ਫਿਰ ਪੂਰਨ ਬ੍ਰਹਮ ਗਿਆਨ ਉਸ ਦੇ ਵਿੱਚੋਂ ਲੈਣਾ ਆ। ਸੋ ਕੱਲਾ ਮੱਥਾ ਟੇਕਣਾ, ਪੋਥੀ ਪਰਮੇਸ਼ਰ ਕੇ ਥਾਨ ਨੂੰ ਮੱਥਾ ਟੇਕਣਾ ਹੀ ਕਾਫੀ ਨਹੀਂ, ਸਾਧ ਦੇ ਸੰਗ ਗਾਉਣਾ, ਗੋਬਿੰਦ ਦੇ ਗੁਣ ਗਾਉਣੇ ਤੇ ਪੂਰਨ ਬ੍ਰਹਮ ਗਿਆਨ ਲੈਣਾ, ਇਹ ਹੁਕਮ ਹੈ ਸਾਨੂੰ, ਇਹ ਹੁਕਮਨਾਮਾ ਹੈ ਗੁਰੂ ਸਾਹਿਬ ਦਾ। ਸੋ ਇਸ ਨੂੰ ਅਸੀਂ ਫੋਲੋ ਕਰਨਾ ਹੈ। ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਪੋਥੀ ਥਾਪਣ ਦਾ ਕੀ ਸਿਧਾਂਤ ਹੈ, ਕਿਉਂ ਬਾਣੀ ਨੂੰ ਕੰਪਾਈਲ ਕੀਤਾ ਗਿਆ, ਉਸ ਨੂੰ ਪੋਥੀ ਦੇ ਵਿੱਚ ਰੱਖਿਆ ਗਿਆ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੰਜਵੇਂ ਪਾਤਸ਼ਾਹ ਨੇ ਪੋਥੀ ਨੂੰ ਥਾਪਿਆ। ਉਹ ਇਸ ਕਰਕੇ ਥਾਪਿਆ ਕਿ ਜਿਹੜੇ ਸਿੱਖਾਂ ਦੇ ਗੁਰੂ ਨੇ ਉਹ ਸ਼ਬਦ ਗੁਰੂ ਨੇ, ਬਾਣੀ ਤੋਂ ਪਹਿਲਾਂ ਵੀ ਪਹਿਲੇ ਪਾਤਸ਼ਾਹ ਦੇ ਵੀ ਗੁਰੂ ਸੀ, ਉਹ ਸ਼ਬਦ ਗੁਰੂ ਸੀ, ਉਹ ਮੌਖਿਕ ਹੈ, ਤੁਸੀਂ ਲਿਖ ਵੀ ਸਕਦੇ ਹੋ ਪਰ ਅਸਲ ਦੇ ਵਿੱਚ ਉਸ ਧੁਨੀ ਹੈ, ਸਾਊਂਡ ਹੈ ਜਿਹੜਾ ਚੱਲ ਰਿਹਾ 24 ਘੰਟੇ ਪਹਿਲਾਂ ਵੀ ਬਾਅਦ ਚ ਵੀ। ਹੁਣ ਉਸ ਦੀ ਮਹਿਮਾ ਬਾਣੀ ਦੇ ਵਿੱਚ ਲਿਖੀ ਹੋਈ ਸੀ, ਬੜੀ ਪ੍ਰਚਲਿਤ ਹੋਈ, ਫਿਰ ਉਸ ਤੋਂ ਬਾਅਦ ਦੂਜੇ ਪਾਤਸ਼ਾਹ ਕੋਲ ਬਾਣੀ ਆਈ, ਤੀਜੇ ਕੋਲ ਆਈ ਤੇ ਮਹਾਰਾਜ ਨੇ ਮੰਜੀਆਂ ਵੀ ਥਾਪੀਆਂ। ਉਸ ਤੋਂ ਬਾਅਦ ਕੀ ਹੋਇਆ ਕਿ ਇਸ ਦੇ ਵਿੱਚ ਰਲਾ ਹੋਣਾ ਸ਼ੁਰੂ ਹੋ ਗਿਆ, ਕਾਪੀ ਹੋਣੀ ਸ਼ੁਰੂ ਹੋ ਗਈ, ਜਿਸ ਤਰ੍ਹਾਂ ਅੱਜ ਤੁਸੀਂ ਕੋਈ ਚੀਜ਼ ਲਿਖ ਦੋ ਤੁਹਾਡੀ ਕਾਪੀ ਕਰਕੇ ਕੋਈ ਹੋਰ ਲਿਖ ਦਿੰਦਾ ਆ ਤੇ ਨਾਮ ਤੁਹਾਡਾ ਲੱਗੀ ਜਾਂਦਾ ਆ। ਸੋ ਬਾਣੀ ਇਹੋ ਜਿਹੀ ਪ੍ਰਚਲਿਤ ਲੋਕਾਂ ਨੇ ਕਰ ਦਿੱਤੀ ਕਿ ਜਿਹੜੇ ਕਿ ਬਿਲਕੁਲ ਸਿੱਖੀ ਸਿਧਾਂਤਾਂ ਦੇ ਅਧਿਆਤਮਕ ਜਿਹੜੇ ਮੂਲ ਓਰਿਜਨਲ ਸਿਧਾਂਤ ਸੀ ਉਹਨਾਂ ਦੇ ਉਲਟ ਸੀ। ਸੋ ਉੱਥੇ ਕਨਫਿਊਜ਼ਨ ਸ਼ੁਰੂ ਹੋ ਗਈ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਵੱਡਾ ਟਾਸਕ ਚੁਣਿਆ ਤੇ ਉਹਨਾਂ ਨੇ ਬਾਣੀ ਸਾਰੀ ਇਕੱਠੀ ਕੀਤੀ, ਜਿਨ੍ਹਾਂ ਜਿਨ੍ਹਾਂ ਕੋਲ ਵੀ ਸੀ ਗੁਰੂ ਸਾਹਿਬ ਨੇ ਦਿੱਤੀ ਹੋਈ, ਔਰ ਇਕੱਠੀ ਕਰਕੇ ਉਹਨਾਂ ਦੇ ਉੱਤੇ ਫਿਲਟਰ ਲਾਇਆ ਕਿ ਸਿਧਾਂਤਾਂ ਦੇ ਉੱਤੇ ਕਿਹੜੀ ਖਰੀ ਉਤਰਦੀ ਹੈ ਤੇ ਕਿਹੜੀ ਕੱਚੀ ਹੈ ਤੇ ਕਿਹੜੀ ਪੱਕੀ ਹੈ, ਕਿਉਂਕਿ ਨਾਨਕ ਦੀ ਮੋਹਰ, ਨਾਨਕ ਅੱਖਰ ਦੇ ਬਹੁਤ ਸਾਰੇ ਲੋਕਾਂ ਨੇ ਨਾਨਕ ਦਾ ਨਾਂ ਲੈ ਕੇ ਬੜਾ ਕੁਛ ਲਿਖਿਆ ਸੀ। ਸੋ ਉਹਨਾਂ ਨੇ ਉਹ ਸਾਰੀ ਬਾਣੀ ਕੰਪਾਈਲ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਆਦਿ ਗ੍ਰੰਥ ਦੇ ਰੂਪ ਦੇ ਵਿੱਚ, ਪੋਥੀ ਦੇ ਰੂਪ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਐਜ਼ ਏ ਰੈਫਰੈਂਸ ਗ੍ਰੰਥ ਸਥਾਪਿਤ ਕਰ ਦਿੱਤਾ। ਗੁਰੂ ਦਾ ਪਦ ਵੀ ਨਹੀਂ ਦਿੱਤੀ ਉਦੋਂ, ਪਰ ਉਹ ਗ੍ਰੰਥ ਜਿਹੜਾ ਆ, ਪੋਥੀ ਆ, ਪਰਮੇਸ਼ਰ ਕਾ ਥਾਨ ਹੈ, ਉਹ ਸਥਾਪਿਤ ਕਰ ਦਿੱਤਾ। ਉਸਦਾ ਕੀ ਮਤਲਬ ਹੈ? ਮੇਰੀ ਨਜ਼ਰ ਇਹ ਦੁਨੀਆਂ ਦਾ ਪਹਿਲਾ ਰੈਫਰੈਂਸ ਗ੍ਰੰਥ ਸੀ ਕਿ ਅਗਰ ਕੋਈ ਸਿੱਖ ਉਹਨੂੰ ਲੱਗੇ ਕਿ ਇਹ ਬਾਣੀ ਸੱਚੀ ਹੈ ਜਾਂ ਕੱਚੀ ਹੈ ਤਾਂ ਉਹ ਬਾਣੀ ਨੂੰ ਰੈਫਰੈਂਸ ਜਾ ਕੇ ਉੱਥੇ ਦੇਖ ਸਕਦਾ, ਜਿੱਦਾਂ ਅੱਜ ਅਸੀਂ ਲਾਇਬ੍ਰੇਰੀ ਚ ਜਾ ਕੇ ਦੇਖ ਸਕਦੇ ਹਾਂ ਕਿ ਇਹ ਲਿਖਿਆ ਵੀ ਹੈ ਜਾਂ ਨਹੀਂ ਲਿਖਿਆ ਹੈ। ਸੋ ਅਗਰ ਤਾਂ ਗੁਰੂ ਗ੍ਰੰਥ ਪੋਥੀ ਦੇ ਵਿੱਚ ਉਹ ਸ਼ਬਦ ਹੈਗਾ ਆ, ਫਿਰ ਤਾਂ ਉਹ ਪੱਕੀ ਬਾਣੀ ਹੈ, ਨਹੀਂ ਤਾਂ ਉਹ ਕੱਚੀ ਬਾਣੀ ਹੈ। ਇਸੇ ਕਰਕੇ ਜਿਹੜੇ ਸਮਕਾਲੀ ਸੀਗੇ, ਧੀਰ ਮੱਲੀਏ ਸੀ, ਸੋਰੀ ਪਿਰਥੀਏ ਸੀ ਜਾਂ ਹੋਰ ਸੀ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਚੁਕਾਉਣਾ ਚਾਹੁੰਦੇ ਸੀ, ਉੱਥੋਂ ਖਾਲੀ ਕਰਾਉਣਾ ਚਾਹੁੰਦੇ ਸੀ ਦਰਬਾਰ ਸਾਹਿਬ ਨੂੰ, ਦਰਬਾਰ ਸਾਹਿਬ ਦੇ ਵਿੱਚੋਂ, ਕਿ ਉਹਨਾਂ ਦੀ ਜਿਹੜੀਆਂ ਕੱਚੀਆਂ ਬਾਣੀਆਂ ਸੀ ਉਹ ਚੱਲ ਨਹੀਂ ਸੀ ਰਹੀਆਂ, ਉਹਨਾਂ ਦੀਆਂ ਹੱਟੀਆਂ ਚੱਲ ਨਹੀਂ ਸੀ ਰਹੀਆਂ। ਅੱਜ ਵੀ ਇਹੀ ਜਿਹੜੀ ਦੌੜ ਲੱਗੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਦਾ ਸ਼ਰੀਕ ਪੈਦਾ ਕਰਨਾ ਆ, ਬਰਾਬਰ ਇੱਕ ਹੋਰ ਬਾਣੀ ਬਣਾ ਕੇ ਉਹਨੂੰ ਬਰਾਬਰ ਦੀ ਗੁਰਤਾ ਦੀ ਗੱਦੀ ਜਿਹੜੀ ਦੇਣ ਨੂੰ ਸਾਰੇ ਫਿਰੀ ਜਾਂਦੇ ਆ। ਇਹ ਅਟੈਂਪਟ ਬਹੁਤ ਦੇਰ ਤੋਂ ਚੱਲ ਰਿਹਾ। ਸੋ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਨਰੋਲ ਬਾਣੀ ਹੈ, ਪੰਜਵੇਂ ਪਾਤਸ਼ਾਹ ਨੇ ਗ੍ਰੰਥ ਆਦਿ ਗ੍ਰੰਥ ਸਿਰਜਿਆ, ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਉਸ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਸ਼ਲੋਕ ਬਣਾ ਕੇ ਉਸ ਨੂੰ ਸੰਪੂਰਨ ਕੀਤਾ, ਉਸ ਦੇ ਮੁਕਾਬਲੇ ਹੋਰ ਕਈ ਗ੍ਰੰਥ ਜਿਹੜੇ ਤਿਆਰ ਹੋ ਰਹੇ ਨੇ, ਕਰਵਾ ਰਹੇ ਨੇ, ਤੇ ਬੜੇ ਟਾਈਮ ਤੋਂ ਇਹ ਉਦੋਂ ਤੋਂ ਹੀ ਇਹ ਜ਼ੋਰ ਲੱਗਾ ਹੋਇਆ ਕਿ ਇਸ ਨੂੰ ਗੰਧਲਾ ਕੀਤਾ ਜਾਵੇ, ਇਸ ਨੂੰ ਗ੍ਰਹਿਣ ਲਾਇਆ ਜਾਵੇ। ਸੋ ਅਸੀਂ ਸਾਰੇ ਹੀ ਸਿੱਖਾਂ ਨੇ ਇਹ ਮਨ ਦੇ ਵਿੱਚ ਧਿਆਨ ਰੱਖਣਾ ਕਿ ਗੁਰੂ ਸਿਰਫ ਸਾਡਾ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ। ਹੋਰ ਗ੍ਰੰਥ ਪੜ੍ਹੋ, ਸਾਰੇ ਧਰਮਾਂ ਦਾ ਅਧਿਐਨ ਕਰੋ। ਮੰਨਣਾ ਜਾਂ ਨਾ ਮੰਨਣਾ ਉਹ ਵੱਖਰੀ ਗੱਲ ਹੈ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਿਹਾ ਸਿਰਫ ਸਿੱਖ ਉਹੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਨੂੰ ਵੀ ਗ੍ਰੰਥ ਨੂੰ ਵੀ ਉਹ ਗੁਰੂ ਦਾ ਦਰਜਾ ਦੇ ਰਿਹਾ, ਫਿਰ ਦੋ ਗੁਰੂ ਥੋੜੋ ਹੋ ਸਕਦੇ ਨੇ? ਫਿਰ ਦੋ ਬੇੜੀਆਂ ਚ ਪੈਰ ਕਿੱਦਾਂ ਰੱਖ ਹੋ ਸਕਦੇ ਨੇ? ਪੜ੍ਹਨ ਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ। ਗੁਰੂ ਸਾਹਿਬ ਆਪ ਕਹਿੰਦੇ ਆ, ਇਹਦੇ ਵਿੱਚ ਸ਼ਬਦ ਦੇ ਵਿੱਚ ਆ ਜਾਂਦਾ ਨਾ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਇਹ ਪੜ੍ਹੋ ਜਾ ਕੇ ਤੁਸੀਂ, ਕਹਿੰਦੇ ਇਹਨਾਂ ਦਾ ਅਧਿਐਨ ਕਰੋ। ਕਹਿੰਦੇ ਪੜ੍ਹ ਪੜ੍ਹ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੇ ਸੁਣ ਥਾਟਾ। ਪੜ੍ਹੋ ਜਾ ਕੇ ਪੋਥੀ ਪੰਡਿਤ ਵੇਦ ਖਜੰਤਾ ਜੀਓ, ਖੋਜੋ ਸਾਰਿਆਂ ਨੂੰ। ਪੰਡਿਤ ਬਖਾਣੇ ਪੋਥੀਆਂ, ਸਿੱਧ ਬਹੇ ਦੇਵ ਸਥਾਨ। ਪੜ੍ਹੋ ਜਾ ਕੇ ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇੱਤ ਤਨ ਪਾਈਏ। ਪੜ੍ਹਨ ਦੇ ਵਿੱਚ ਕੋਈ ਮਨਾਹੀ ਨਹੀਂ, ਪਰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਸੋ ਆਓ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇਸ ਵਿਚਾਰ ਨੂੰ ਅੱਗੇ ਤੋਰਦੇ ਹੋਏ ਤੁਹਾਨੂੰ ਮੈਂ ਇੱਕ ਧਾਰਮਿਕ ਗੀਤ ਸੁਣਾਉਣਾ ਹੈ। ਹਰਜੀਤ ਹਰਮਨ ਨੇ 2011 ਦੇ ਵਿੱਚ ਬਹੁਤ ਹੀ ਖੂਬਸੂਰਤ ਧਾਰਮਿਕ ਐਲਬਮ ਪੇਸ਼ ਕੀਤੀ ਸੀ ਕਮਿਊਨਿਟੀ ਦੇ ਲਈ, ਤੇ ਆਓ ਉਸ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ 'ਚ ਇੱਕ ਗੀਤ ਸੁਣਦੇ ਹਾਂ। जी सुनेहा बड़ा स्पष्ट है कि असी मानते हैं मत्था टेकते हैं जाने हैं पर असी गुरु ग्रंथ साहब की बाणी का कदे भी अध्ययन नहीं किया। अगर तुसी इस कैटेगरी दे विच आउंदे हो तो मैं थोड़े अगे हाथ जोड़ के बेनती करदा कि तुसी बहुत कुछ मिस कर रहे हो। बड़ा जिन्ना मर्जी तुसी ज्ञान इकट्ठा कर लो पर जिहड़ा उपदेश आदेश गुरु ग्रंथ साहब दे विच तुसी मिस कर रहे हो एक वारी पढ़ के देखो एक वारी खोज करके देखो कुछ महीने करके देखो थोड़ी जिंदगी बदल जाएगी। खैर मैं बहुता कुछ तुहानू पुछ नहीं करदा हौली हौली सहजे सहज दसदे जावांगे और मैं ये भी दस देवांगे बहुत सारे जिहड़े स्रोते ने साडे चों साडे लिसनर ने साडे संपर्क च आउंदे ने और वह इस दा बहुत बड़ा लाहा लै भी रहे ने गाइडेंस लै भी रहे ने ते उहु गुरु ग्रंथ साहब नाल जुड़ भी रहे ने बाणी दा अध्ययन भी कर रहे ने ते जिंदगी नू अपनी नू सहजता दे विच लै के जा रहे ने ते मौसम बदल चुका आस्ट्रेलिया दे विच अज स्प्रिंग चढ़ चुका आपां मौसम दी भी आपां पहलां गल करिए सारे शहरां नू आपां नाल जोड़िए अपने और मौसम एक बड़ा वधिया जरिया हुंदा आ सारिआं दी हाजरी लाउण दा। डारविन दे विच अज 33 डिग्री मौसम साफ रहेगा ते केन्स दे विच 28 डिग्री हल्के बदल हो सकदे ने। ब्रिस्बेन दे विच धुप खिड़ी रहेगी 26 डिग्री और कॉफ हार्बर दे विच अज 21 डिग्री आ बाद दुपहर थोड़े जे बदल दसे जा रहे ने पर कुल मिला के ठीक ही रहेगा। सिडनी दे विच दिन साफ रहेगा 22 डिग्री और कोरा पिया जी कैनबरा दे विच 19 डिग्री वध तो वध जाएगा। हल्का मीह पै सकदा मेलबर्न दे विच 17 डिग्री। सारे तस्मेनिया दे विच अज मीह पै रहा है ठंड है। एडलेड दे विच मीह दे ज्यादा आसार ने 17 डिग्री तापमान है ते पर्थ दे विच अज मीह दस्या जा रहा 19 डिग्री तापमान अज सुई दिखाएगी ते एलिस स्प्रिंग दे विच 30 डिग्री गर्म ते दिन साफ रहेगा। श्री दरबार साहब अमृतसर इस वेले 29 डिग्री तापमान है बदल छाए हुए ने और दिनां नूं गरज नाल छिट्टां पैण दी पूरी पूरी संभावना है ते 32 डिग्री तापमान रहेगा। कुल मिला के पंजाब दी इह एवरेज इही आउंदी आ। सो इह सी मौसम दी जानकारी। सवेर दे बहुत सारे स्रोते साडे नाल जुड़ रहे ने। वरिंदर सिंह लाडी वड्डे तड़के तों साडे नाल ने इंग्लैंड तों ते सारिआं नूं सति श्री अकाल बुला रहे ने। आस है कि कहिंदे सब चढ़दी कला दे विच होवोंगे ते किताब कदों आ रही है कहिंदे मैनूं वी इक कापी किवें मिलू। मिल जाऊगी जी किताब बहुत छेती आ रही है। प्रिंटिंग लई गई हुई है ते प्रिंट प्रेस दे विच प्रिंट हो रही है प्रूफ उहदा हो गया है। सो एक दो हफ्ते दे विच मेरे कोल आ जाणियां ने। सत्ती सल्लन जी की हाल चाल है सति श्री अकाल। ਕਹਿੰਦੇ ਭਾਜੀ ਅੱਜ ਮੈਨੂੰ ਆਪਣੀ ਪਤਨੀ ਨਾਲ ਜੁੰਡੋ ਜੁੰਡੀ ਹੁੰਦੇ ਨੂੰ 6 ਸਾਲ ਹੋ ਗਏ। ਸੋ ਕਹਿਣ ਦਾ ਮਤਲਬ ਹੈ ਤੁਹਾਡੀ ਅੱਜ ਐਨੀਵਰਸਰੀ ਆ। ਬਹੁਤ ਬਹੁਤ ਮੁਬਾਰਕਾਂ ਤੇ ਇਹ ਜੁੰਡੋ ਜੁੰਡੀ ਤੁਸੀਂ ਆਉਣ ਵਾਲੀ ਸਾਰੀ ਜ਼ਿੰਦਗੀ ਹੁੰਦੇ ਰਹੋ ਇਕੱਠੇ ਤਾਂ ਹੀ ਜ਼ਿਆਦਾ ਵਧੀਆ ਹੈ। ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਕਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਿਊਟੀਫੁਲ ਮੋਰਨਿੰਗ ਫਸਟ ਡੇ ਆਫ ਸਪਰਿੰਗ ਅੱਜ ਕਹਿੰਦੇ ਹੈਗਾ ਤੇ ਹੈਪੀ ਫਾਦਰਸ ਡੇ ਟੂ ਆਲ ਇਨ ਆਸਟ੍ਰੇਲੀਆ। ਵਿਜੇ ਵਿਰਦੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਸੁਖਵਿੰਦਰ ਸੌਂਤ ਭਾਜੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਸਿਡਨੀ ਤੋਂ। ਕੀ ਹਾਲ ਚਾਲ ਹੈ ਭਾਜੀ ਠੀਕ ਠਾਕ ਹੋ? ਨਿਸ਼ਾਨ ਸਿੰਘ ਬਾਠ ਜੀ ਕੈਲੀਫੋਰਨੀਆ ਕਿੱਦਾਂ ਠੀਕ ਠਾਕ ਹੈ? ਤੁਹਾਡੇ ਤਾਂ ਨਹੀਂ ਸਪਰਿੰਗ, ਤੁਹਾਡੇ ਤਾਂ ਮੇਰਾ ਖਿਆਲ ਆਟਮ ਸ਼ੁਰੂ ਹੋਣ ਵਾਲਾ ਆ। ਕੋਈ ਗੱਲ ਨਹੀਂ, ਮੌਸਮ ਜਿਹੜੇ ਨੇ ਅਲਟਦੇ ਪਲਟਦੇ ਰਹਿੰਦੇ ਨੇ। ਕੁਲਵੀਰ ਸਿੰਘ ਧੰਜੂ ਭਾਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਿਚਾਰ ਵਧੀਆ ਸੀ ਜੀ ਸ਼ੁਕਰੀਆ। ਜਗਤਾਰ ਗਿੱਲ ਭਾਜੀ ਕੀ ਹਾਲ ਚਾਲ ਹੈ? ਤੁਹਾਡਾ ਮੈਸੇਜ ਬਹੁਤ ਪਿਆਰਾ ਹੈ, ਮੈਸੇਜ ਫੋਟੋ ਦੇ ਉੱਤੇ ਛਾਪਿਆ ਜਿਹੜਾ ਮੈਂ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦਿੱਤਾ ਹੈ। ਸੋ ਤੁਸੀਂ ਸਾਡੀ ਐਪਲੀਕੇਸ਼ਨ ਦੇ ਵਿੱਚ ਜਾ ਕੇ ਜਿਹੜੀ ਐਂਡਰਾਇਡ ਤੇ ਨਵੀਂ ਐਪਲੀਕੇਸ਼ਨ ਹੈ ਉਹਦੇ ਖੱਬੇ ਹੱਥ ਮੈਨਿਊ ਖੋਲ ਕੇ ਉਹਦੇ ਵਿੱਚ ਲਾਈਵ ਬਲੌਗ ਹੈ ਤੇ ਸਾਰੀਆਂ ਫੋਟੋਆਂ ਤਸਵੀਰਾਂ ਸੁਨੇਹੇ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਉਹਦੇ ਤੇ ਪਾ ਦਿੰਦਾ ਹੁੰਦਾ ਤੇ ਤੁਸੀਂ ਉਸ ਨੂੰ ਜ਼ਰੂਰ ਉਸ ਤੇ ਨਿਗਾਹ ਮਾਰਿਆ ਕਰੋ। ਜਗਤਾਰ ਭਾਜੀ ਕਹਿੰਦੇ ਨੇ ਹਾਂਗਕਾਂਗ ਦੀ ਸ਼ਾਇਦ ਤਸਵੀਰ ਹੈ, ਕਹਿੰਦੇ ਤੁਹਾਡੀ ਜ਼ਿੰਦਗੀ ਦੇ ਖੂਬਸੂਰਤ ਪਲ ਉਹੀ ਹੁੰਦੇ ਹਨ ਜਦੋਂ ਤੁਹਾਡਾ ਪਰਿਵਾਰ ਤੁਹਾਨੂੰ ਦੋਸਤ ਸਮਝਣ ਲੱਗ ਜਾਵੇ ਤੇ ਦੋਸਤ ਆਪਣਾ ਪਰਿਵਾਰ। ਕਿਆ ਬਾਤ ਹੈ, ਬੜੇ ਡੂੰਘਾ ਵਿਚਾਰ ਦੇ ਦਿੱਤਾ ਜੀ ਤੁਸੀਂ, ਬਹੁਤ ਸੋਹਣਾ, ਬੜੀ ਸੋਹਣੀ ਆਬਜ਼ਰਵੇਸ਼ਨ ਹੈ, ਸ਼ੁਕਰੀਆ। ਤੇ ਨਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਗੁਰੂ ਸਾਹਿਬ ਨੇ ਸਾਰੀ ਲੁਕਾਈ ਲਈ ਗਿਆਨ ਲਈ ਕੀਤੀ ਸੀ ਪਰ ਕੁਝ ਕੁ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਕੁ ਲੋਕਾਂ ਤੱਕ ਸੀਮਿਤ ਕਰ ਦਿੱਤਾ। ਉੱਥੇ ਸਾਡੇ ਪ੍ਰਚਾਰਕਾਂ ਦੀ ਕਮੀ ਰਹੀ ਹੈ, ਉਹ ਦੱਸ ਹੀ ਨਹੀਂ ਸਕੇ ਕਿ ਬਾਣੀ ਜਪਣ ਤੇ ਅਪਣਾਉਣ ਦਾ ਵਿਸ਼ਾ ਹੈ। ਬਿਲਕੁਲ ਜੀ ਬਿਲਕੁਲ ਤੁਹਾਡੇ ਨਾਲ ਬਿਲਕੁਲ ਸਹਿਮਤ ਆ। ਜਿਹੜੀ ਮੇਰੀ ਕਿਤਾਬ ਆਉਣ ਵਾਲੀ ਆ ਨਾ ਉਹਦੇ ਵਿੱਚ ਇਸੇ ਹੀ ਸਮੱਸਿਆ ਨੂੰ ਆਪਾਂ ਥੋੜਾ ਜਿਹਾ ਉਜਾਗਰ ਕੀਤਾ ਤੇ ਇਹਦੇ ਹੱਲ ਵੀ ਦੱਸੇ ਨੇ। ਬਲਰਾਜ ਸਿੰਘ ਬਰਾੜ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਕੱਲ ਸਾਡੇ ਸੱਜਣਾਂ ਨੇ ਇੱਕ ਨੇ ਸੁਨੇਹਾ ਭੇਜਿਆ ਸੀ ਤੇ ਕੜਾਹੀ ਚੜਾਈ ਹੋਈ ਸੀ। ਉਹ ਕਹਿੰਦੇ ਸੀ ਖੋਆ ਮਾਰ ਰਹੇ ਨੇ ਤੇ ਇਹ ਫੋਟੋ ਵੀ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਖੋਆ ਮਾਰ ਰਹੇ ਨੇ ਬੈਕਯਾਰਡ ਚ। ਕਰਨਵੀਰ ਜੀ ਤੁਹਾਡਾ ਬੈਕਯਾਰਡ ਠੀਕ ਠਾਕ ਹੈ? ਕਿਵੇਂ ਹੋ ਸਾਰੇ? ਤੰਦਰੁਸਤ ਹੋ? ਸ਼ੈਪਟਨ ਤੋਂ ਯੋਗੀ ਕੁਮਾਰ ਜੀ ਵੀ ਐਡਲੇਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਿੰਦਰ ਸਿਵੀਆ ਹੁਣੀ ਖੋਆ ਮਾਰ ਰਹੇ ਸੀਗੇ। ਹਾਂਜੀ ਹੁਣ ਮੈਨੂੰ ਯਾਦ ਆ ਗਿਆ ਇਹਨਾਂ ਦੀ ਕੜਾਹੀ ਦੇਖ ਕੇ। ਕਿਆ ਬਾਤ ਹੈ, ਦੇਸੀ ਚੁੱਲ੍ਹਾ ਟਾਈਪ ਇਹਨਾਂ ਨੇ ਰੱਖਿਆ ਹੋਇਆ। ਇਹ ਲਾਈਵ ਬਲੌਗ ਤੇ ਦੇਖੋ ਫੋਟੋ ਜੀ, ਕੱਲ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ। ਖੋਆ ਵੱਜਿਆ ਕਿ ਨਹੀਂ ਵੱਜਿਆ ਇਹ ਵੀ ਮੈਨੂੰ ਦੱਸ ਦਿਓ। ਮਲਕੀਤ ਸਿੰਘ ਕਰੇਨਬੋਰਨ ਤੋਂ, ਮਲਕੀਤ ਸਿੰਘ ਮੱਲੀ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਕੀ ਹਾਲ ਚਾਲ ਹੈ ਮਲਕੀਤ ਜੀ? ਮੈਨੂੰ ਲੱਗਦਾ ਕੱਲ ਤੁਹਾਡਾ ਮੈਸੇਜ ਮੇਰੇ ਪੜਨੋਂ ਰਹਿ ਗਿਆ ਸੀ, ਹੁਣ ਮੈਨੂੰ ਯਾਦ ਆਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਰਦਾਰ ਅਜਮੇਰ ਸਿੰਘ ਜੀ ਗੁੱਡ ਮਾਰਨਿੰਗ, ਕੈਨਬਰਾ ਠੀਕ ਠਾਕ ਹੈ? ਕੈਨਬਰਾ ਦੇ ਵਿਚ ਵੀ ਬਹੁਤ ਫੁੱਲ ਖਿੜੇ ਹੋਣੇ ਆ, ਉੱਥੇ ਵੀ ਮੇਰਾ ਖਿਆਲ ਉਹ ਜਿਹੜਾ ਫੈਸਟੀਵਲ ਹੈ ਫਲਾਵਰ ਫੈਸਟੀਵਲ ਹੁਣ ਸ਼ੁਰੂ ਹੋਣ ਵਾਲਾ ਆ। ਸੋ ਕੈਨਬਰਾ ਦੀ ਵੀ ਜਿਹੜੀ ਬਸੰਤ ਬਹਾਰ ਹੈ, ਕਿਆ ਬਾਤ ਹੀ ਹੁੰਦੀ ਆ, ਬਹੁਤ ਸੋਹਣਾ ਹੁੰਦਾ ਹੈ। ਦੱਸਾਂਗੇ ਜੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿਚ ਜਦੋਂ ਵੀ ਉਹ ਮੇਲਾ ਲੱਗਿਆ ਤੇ ਸਾਨੂੰ ਗੁਰਪ੍ਰੀਤ ਹੋਣੀ ਵੀ ਤੇ ਅਜਮੇਰ ਸਿੰਘ ਹੋਣੀ ਵੀ ਰਿਮਾਇੰਡ ਕਰਾ ਦਿੰਦੇ ਹੁੰਦੇ ਆ ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਲਓ ਜੀ ਤੁਹਾਨੂੰ ਹੁਣ ਮੈਂ ਇੱਕ ਗੀਤ ਸੁਣਾਉਣਾ ਆ ਬਹਾਰ ਦੇ ਸੰਬੰਧ ਦੇ ਵਿਚ। ਇਹ ਅਮਿਤਾਭ ਬੱਚਨ ਦੀ ਇੱਕ ਫਿਲਮ ਸੀ ਤੇ ਗੀਤ ਗਾਇਆ ਸੀ ਆਸ਼ਾ ਭੋਸਲੇ, ਕਿਸ਼ੋਰ ਕੁਮਾਰ ਔਰ ਅਮਿਤ ਕੁਮਾਰ ਜੀ ਨੇ।
ਰਹੇਗੇ ਬਹਾਰੇ ਜਾਤੀ, ਰਹੇਗੇ ਬਹਾਰੇ ਦਿਲ ਕੀ ਨਜ਼ਰ ਸੇ ਦੁਨੀਆ ਕੋ ਦੇਖੋ, ਦੁਨੀਆ ਸਦਾ ਹੀ ਹਸੀ ਹੈ। बस यही मांगी है दुआए, फूलों की तरह हम सदा मुस्कुराए। मैंने तो बस यही मांगी है दुआए, फूलों की तरह हम सदा मुस्कुराए। गाते रहे हम खुशियों के गीत, यूं ही जाए भी जिंदगी। हो नजर से ये दुनिया को देखो, दुनिया सदा ही हंसी है। हो हो आती रहेंगी बहारें, जाती रहेंगी जीवन।
हम जो मिले हैं तो दिल को यकी है, धरती पे स्वर्ग जो है तो यही है। हम जो मिले हैं तो दिल को यकी है, धरती पे स्वर्ग जो है तो यही है। भूले से भी हम आए ना वहाँ, प्यार है जहाँ बंदगी हो, आती रहेगी बहारें।
ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਪਰਿੰਗ ਦਾ ਪਹਿਲਾ ਪ੍ਰੋਗਰਾਮ ਅੱਜ ਦਿਨ ਐਤਵਾਰ 1 ਸਪਟੰਬਰ 2019 ਨੂੰ। ਤੇ ਬਹਾਰਾਂ ਕੀ ਕਰ ਰਹੀਆਂ ਨੇ ਆਸਟ੍ਰੇਲੀਆ ਦੇ ਦੂਸਰੇ ਹਿੱਸੇ ਦੇ ਵਿਚ, ਤੇ ਪੁੱਛਦੇ ਆ ਕਿ ਵਿਕਟੋਰੀਆ ਚ ਬਹਾਰ ਆਈ ਕਿ ਨਹੀਂ ਆਈ। ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਹਾਲ ਚਾਲ ਵਧੀਆ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਦਿਨ ਖੂਬਸੂਰਤ ਚੜੇ ਹੋਣੇ। ਵਿਕਟੋਰੀਆ ਚ ਬਹਾਰ ਬਿਲਕੁਲ ਆ ਚੁੱਕੀ ਹੈ ਜੀ। ਵਿਕਟੋਰੀਆ ਦੇ ਕੱਲ ਮੈਂ ਇੱਥੇ ਈਡਨ ਹੋਪ ਦੇ ਵਿਚ ਬਹੁਤ ਧੁੱਪ ਵਾਲਾ ਦਿਨ ਨਿਕਲਿਆ ਸੀ ਤੇ ਕੱਲ ਅਸੀਂ ਗੇੜੀ ਲਾਈ ਸੀ ਸ਼ਹਿਰ ਦੀ ਤਾਂ ਦੇਖਿਆ ਵੀ ਜਿਹੜੇ ਫੁੱਲ ਹੁੰਦੇ ਆ ਉਹ ਫੁੱਲਾਂ ਨਾਲ ਲੱਦੇ ਹੋਏ ਦਰਖਤ ਤੁਹਾਨੂੰ ਮੇਨ ਸਟਰੀਟ ਚ ਦਿਖ ਜਾਣਗੇ, ਹੋਰ ਆਲੇ ਦੁਆਲੇ ਸੜਕਾਂ ਦੇ ਲਾਗੇ ਦਿਖ ਜਾਣਗੇ ਤੇ ਪੱਤਾ ਕੋਈ ਨੀ ਉਹਨਾਂ ਦੇ, ਕਿਉਂਕਿ ਇਹ ਜਿਹੜਾ ਰੁੱਤ ਆ ਉਹ ਖਾਸ ਕਰਕੇ ਜਿਹੜੇ ਇੱਕ ਸਪੈਸ਼ਲ ਵਰਾਇਟੀ ਦੇ ਟ੍ਰੀ ਹੁੰਦੇ ਆ, ਭਾਵੇਂ ਸਟੋਨ ਫਰੂਟ ਹੋਣ ਜਾਂ ਇੱਕ ਫੁੱਲਾਂ ਦੇ ਵੀ ਸਪੈਸ਼ਲ ਵਰਾਇਟੀ ਦੇ ਹੁੰਦੇ ਆ, ਉਹਨਾਂ ਦੇ ਪੱਤਿਆਂ ਨਾਲੋਂ ਪਹਿਲਾਂ ਫੁੱਲ ਆ ਜਾਂਦੇ ਆ, ਪੱਤੇ ਬਾਅਦ ਚ ਆਉਂਦੇ ਆ। ਸੋ ਇਹ ਟਾਈਮ ਸ਼ੋਰਟਲੀ ਹੁੰਦਾ, ਥੋੜੇ ਦਿਨਾਂ ਦਾ ਹੁੰਦਾ, ਪਰ ਥੋੜੇ ਦਿਨਾਂ ਦੀ ਜਿਹੜੀ ਬਹਾਰ ਆ ਵਾਕਈ ਮਾਨਣ ਵਾਲੀ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਓਵਰਆਲ ਜ਼ਿੰਦਗੀ ਦਾ ਵੀ ਹਿਸਾਬ ਕਿਤਾਬ ਲਾਈਏ ਤਾਂ ਬਹਾਰ ਗਿਣਤੀ ਦੇ ਦਿਨ ਹੀ ਹੁੰਦੀ ਆ, ਬਾਕੀ ਦਿਨ ਤਾਂ ਪੱਤ ਝੜ ਤੀ ਬੰਦਾ ਆਪਦੀ ਸੋਝੀ ਕਾਰਨ ਹੀ ਗੁਜ਼ਾਰ ਲੈਂਦਾ ਵੀ ਮਰ ਗਏ, ਪੱਟੇ ਗਏ, ਇਹ ਹੋ ਗਿਆ, ਵੋ ਹੋ ਗਿਆ, ਤੇ ਜਿਹੜੀ ਬਹਾਰ ਦਾ ਟਾਈਮ ਆ ਉਹ ਥੋੜੇ ਜਿਹੇ ਦਿਨ ਹੁੰਦਾ ਤੇ ਉਹ ਕੁਦਰਤ ਵੀ ਸਾਨੂੰ ਹਿੰਟ ਦਿੰਦੀ ਆ ਵੀ ਦੇਖ ਲਓ ਬਹਾਰ ਬੜੀ ਤੇਜ਼ੀ ਨਾਲ ਆਈ ਹੈ ਤੇ ਤੇਜ਼ੀ ਨਾਲ ਚਲੀ ਜਾਊਗੀ ਤੇ ਕਿਉਂ ਨਾ ਤੁਸੀਂ ਇਹਦਾ ਆਨੰਦ ਮਾਣ ਲਓ। ਸੋ ਕੱਲ ਸ਼ਾਮ ਨੂੰ ਘੰਟੇ ਦੇ ਕਰੀਬ ਨਾ ਅਸੀਂ ਸਪੈਸ਼ਲ ਸਿਰਫ ਇਹਦਾ ਆਨੰਦ ਮਾਣਨ ਹੀ ਗਏ ਸੀਗੇ ਤੇ ਕੁਝ ਇੱਕ ਫੋਟੋਗ੍ਰਾਫੀ ਵੀ ਕੀਤੀ, ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਸ਼ੋਅ ਕਰਾਂਗੇ।
ਕੱਲ ਅਮਰੀਕ ਭਾਜੀ ਵੀ ਪੁੱਛਦੇ ਸੀ ਵੀ ਹੁਣ ਉਹ ਮਸਲਾ ਜਿਹੜਾ ਸੋਲਵ ਹੋਇਆ, ਹੁਣ ਤੁਸੀਂ ਇਕੱਠੇ ਤਾਂ ਨਹੀਂ ਗਏ ਸੀ ਬਹਾਰ ਦੇਖਣ ਕਿ ਇਕੱਲੇ ਇਕੱਲੇ ਗਏ ਸੀ, ਇੱਦਾਂ ਦੱਸੋ।
ਨਹੀਂ ਹੁਣ ਮਸਲਾ ਸੋਲਵ ਆ ਹੁਣ, ਕਿਉਂਕਿ ਹੁਣ ਫੈਮਲੀਆਂ ਆਈਆਂ ਹੋਈਆਂ, ਮਨਦੀਪ ਦੀ ਫੈਮਲੀ ਆ, ਸਾਡੇ ਬਾਈ ਸਨੀ ਮੈਲਬਰਨ ਤੋਂ ਵੈਕਸ ਮਾਰਚ ਤੋਂ ਉਹਨਾਂ ਨੇ ਆ ਕੇ ਰੈਸਟੋਰੈਂਟ ਸਾਂਭ ਲਿਆ ਜੀ ਉਹਨਾਂ ਦੀ ਫੈਮਿਲੀ ਆ। ਸੋ ਹੁਣ ਤਕਰੀਬਨ ਸੁੱਖ ਨਾਲ ਸਾਡਾ ਇੱਥੇ ਦਾ ਪਰਿਵਾਰ ਕਾਫੀ ਵੱਡਾ ਹੋ ਗਿਆ, 8-10 ਜਾਣੇ ਟੋਟਲ ਇੱਥੇ ਹੋ ਗਏ ਅਸੀਂ ਤੇ ਜਵਾਕ ਆ ਕਲਕਾਰੀਆਂ ਪੈਂਦੀਆਂ ਪੂਰਾ ਜਾਣੀ ਕਿ ਹੁਣ ਜਿਹੜਾ ਜੀਵਨ ਆ ਇੱਕ ਖੜੀ ਬਿਲਡਿੰਗ ਦੇ ਵਿੱਚ ਜਾਂ ਇੱਕ ਸ਼ਾਂਤ ਹੋ ਚੁੱਕਾ ਜਿਹੜਾ ਜਿਹੜਾ ਰਨ ਆਊਟ ਜਿਹਨੂੰ ਅਸੀਂ ਇੱਥੇ ਅੰਗਰੇਜ਼ੀ ਚ ਕਹਿ ਦਿੰਦੇ ਹਾਂ ਉਸ ਚੀਜ਼ ਦੇ ਵਿੱਚ ਜਦੋਂ ਫੁੱਟ ਟ੍ਰੈਫਿਕ ਸ਼ੁਰੂ ਹੋ ਜੇ ਕਿਉਂਕਿ ਹਜੇ ਟਾਇਰਾਂ ਦੀ ਟ੍ਰੈਫਿਕ ਨਾਲ ਸ਼ਾਇਦ ਉਨੀ ਰੌਣਕ ਨਾ ਹੋਵੇ ਪਰ ਜਿਹੜੀ ਫੁੱਟ ਟ੍ਰੈਫਿਕ ਹੁੰਦੀ ਹੈ ਨਾ ਉਹ ਬਹੁਤ ਮਾਇਨੇ ਰੱਖਦੀ ਆ। ਤੇ ਤੁਸੀਂ ਉਂਝ ਵੀ ਜ਼ਿੰਦਗੀ ਚ ਨੋਟ ਕੀਤਾ ਹੋਣਾ ਅਸੀਂ ਕਹਿੰਦੇ ਹਾਂ ਵਿਦੇਸ਼ਾਂ ਚ ਜਦੋਂ ਆ ਜਾਂਦੇ ਆ ਸਾਡੇ ਘਰ ਪਿੱਛੇ ਉਦਾਸ ਹੋ ਜਾਂਦੇ ਆ, ਕੰਨਾਂ ਉਦਾਸ ਹੋ ਜਾਂਦੀਆਂ, ਉਹ ਉਦਾਸੀ ਜਿਹੜੀ ਫੁੱਟ ਜਿਹੜੀ ਟ੍ਰੈਫਿਕ ਹੁੰਦੀ ਆ ਉਹਦਾ ਇੱਕ ਵੱਡਾ ਕਾਰਨ ਹੁੰਦਾ। ਤੇ ਉਹ ਜੀ ਉਦਾਸੀ ਮੈਂ ਜਿਸ ਦਿਨ ਪਹਿਲੇ ਦਿਨ ਆਇਆ ਸੀ ਤਾਂ ਉਹ ਉਦਾਸੀ ਇੱਥੇ ਮੈਂ ਬਿਲਡਿੰਗ ਤੇ ਦੇਖੀ ਸੀ, ਉਹ ਉਦਾਸੀ ਆਲੇ ਦੁਆਲੇ ਚ ਦੇਖੀ ਸੀ ਤੇ ਹੁਣ ਉਹੀ ਜਿਹੜੇ ਗੁਆਂਢੀ ਆ ਕਿਤੇ ਨਿਕਲਦੇ ਨੀ ਦੇਖੇ ਸੀ ਮੈਂ ਬਾਹਰ, ਕੋਈ ਉੱਚੀ ਬੋਲਦਾ ਨੀ ਦੇਖਿਆ ਸੀ, ਗੱਲ ਕਰਦਾ ਨੀ ਦੇਖਿਆ ਸੀ ਤੇ ਉਹ ਹੁਣ ਉਹਨਾਂ ਨੂੰ ਇੱਕ ਜ਼ਰੀਆ ਬਣ ਗਿਆ। ਜਿਵੇਂ ਅਸੀਂ ਉੱਚੀ ਬੋਲਦੇ ਫਿਰਦੇ ਹਾਂ, ਅਸੀਂ ਇੱਥੇ ਗੱਲਾਂ ਬਾਤਾਂ ਕਰਦੇ ਹਾਂ ਤੇ ਕੰਮ ਕਰਦੇ ਹਾਂ ਤਾਂ ਉਹ ਗੁਆਂਢੀ ਵੀ ਹੁਣ ਕੰਧ ਉੱਤੋਂ ਦੀ ਪੁੱਛਣ ਲੱਗ ਗਏ ਵੀ ਵਧੀਆ ਲੱਗ ਰਿਹਾ ਸਾਨੂੰ ਵੀ ਇੱਥੇ ਇੱਕ ਜੀਵਨ ਆ ਗਿਆ। ਸੋ ਜੀਵਨ ਬਹੁਤ ਮਾਇਨੇ ਰੱਖਦਾ, ਜਿੰਦਾ ਦਿੱਲੀ ਜੀਵਨ ਜਿੱਥੇ ਜਾਂ ਤੁਸੀਂ ਜਿੱਥੇ ਦੁਨੀਆਂ ਆਉਂਦੀ ਆ ਵੱਸਦੀ ਆ ਉੱਥੇ ਰੌਣਕਾਂ ਲੱਗਦੀਆਂ। ਸੋ ਉਹੀ ਮਾਹੌਲ ਹੁਣ ਬਣਿਆ ਹੋਇਆ ਜੀ, ਸੋਹਣਾ ਜਿਹੜੀਆਂ ਰੌਣਕਾਂ ਲੱਗੀਆਂ।
ਮਿੰਟੂ ਜੀ ਇੱਕ ਤਾਂ ਮਤਲਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਟ੍ਰੈਫਿਕ ਹੋ ਗਈ ਆ, ਬੰਦੇ ਆਣੇ ਜਾਣੇ ਸ਼ੁਰੂ ਹੋ ਗਏ ਆ, ਮੈਨੂੰ ਲੱਗਦਾ ਜੇ ਦੋ ਹੋਰ ਆ ਗਏ ਤਾਂ ਫਿਰ ਆਪਾਂ ਗੁਰਦੁਆਰਾ ਸਾਹਿਬ ਬਣਾ ਸਕਦੇ। ਇਹ ਹੌਲੀ ਹੌਲੀ ਲੱਗਦਾ ਤੁਸੀਂ ਲਾ ਦੇਣੇ ਆ ਜੰਗਲਾਂ ਚ ਵੀ।
ਬਿਲਕੁਲ ਜੀ, ਅਪਰਚੁਨਿਟੀ ਹੈਗੀ, ਓਪਰਚੁਨਿਟੀ ਹੈਗੀ। ਅੱਜ ਤੋਂ 7-6 ਸਾਲ ਪਹਿਲਾਂ ਦੀ ਗੱਲ ਆ, ਇੱਕ ਬੰਦੇ ਦੇ ਦਿਮਾਗ ਚ ਆਈਡੀਆ ਆਇਆ ਸੀ, ਇੱਕ 76 ਕਿਸਮ ਦੇ ਬੰਦੇ ਦੇ ਦਿਮਾਗ ਚ ਆਈਡੀਆ ਆਇਆ ਸੀ ਵੀ ਜੇ ਮੈਕਡੋਨਲਡ ਜੇ ਹੰਗਰੀ ਜੈਕਸ ਜਾਂ ਹੋਰ ਸਾਰੇ ਫਰੈਂਚਾਈਜ਼ ਦੇ ਸਕਦੇ ਆ ਤਾਂ ਫਿਰ ਗੁਰੂ ਘਰ ਕਿਉਂ ਨੀ ਫਰੈਂਚਾਈਜ਼ ਦੇ ਸਕਦੇ। ਤਾਂ ਉਹਨਾਂ ਨੇ ਕੀ ਕੀਤਾ ਵੀ ਇਸ ਆਈਡੀਆ ਨੂੰ ਛੇਤੀ ਛੇਤੀ ਆਪਣੇ ਪਰਿਵਾਰ ਨਾਲ ਡਿਸਕਸ ਕੀਤਾ ਤੇ ਫਿਰ ਉਹਨਾਂ ਨੇ ਛੇਤੀ ਦਿਨੇ ਨਕਸ਼ਾ ਖੋਲਿਆ ਆਸਟ੍ਰੇਲੀਆ ਦਾ ਤੇ ਉਹਦੇ ਵਿੱਚ ਦੇਖਿਆ ਵੀ ਕਿੱਥੇ ਕਿੱਥੇ ਪੰਜਾਬੀ ਵਸੋਂ ਵਾਲੇ ਏਰੀਏ ਜਿੱਥੇ ਜਾਂ ਤਾਂ ਪੰਜਾਬੀ ਵਸੋਂ ਹੋ ਚੁੱਕੀ ਆ 10-20 ਬੰਦਿਆਂ ਦੀ ਤੇ ਜਾਂ ਪੋਟੈਂਸ਼ੀਅਲ ਹੈਗੀ ਉੱਥੇ ਹੋਣ ਜਾ ਰਹੀ ਆ ਆਉਣ ਵਾਲੇ ਭਵਿੱਖ ਚ। ਤਾਂ ਉਹਨਾਂ ਨੇ ਛੇਤੀ ਛੇਤੀ ਉਹ ਚੀਜ਼ਾਂ ਸ਼ਾਇਦ ਗੌਰਮੈਂਟ ਤੋਂ ਵੀ ਪੁੱਛਿਆ ਹੋਵੇ ਵੀ ਕਿਹੜਾ ਏਰੀਆ ਤੁਸੀਂ ਡਿਵੈਲਪ ਕਰਨ ਜਾ ਰਹੇ ਹੋ ਤੇ ਉੱਥੇ ਦਬਾ ਦਬ ਨਾ ਘਰ ਕਿਰਾਏ ਤੇ ਲੈ ਲੇ, ਜਿੱਦਾਂ ਜਿੱਦਾਂ ਪਹਿਲਾਂ ਆਪਣੇ ਮੇਨ ਫਰੈਂਚਾਈਜ਼ ਤੇ ਲਿਆ ਸੀ ਉਵੇਂ ਜੀ ਇੱਕ ਘਰ ਕਿਰਾਏ ਤੇ ਲੈ ਕੇ ਤੇ ਫਿਰ ਲੋਕਾਂ ਨੂੰ ਅਨਾਊਂਸ ਕਰਤਾ ਵੀ ਜੇ ਕਿਸੇ ਨੂੰ ਫਰੈਂਚਾਈਜ਼ ਚਾਹੀਦੀ ਹੈ ਗੁਰਦੁਆਰਾ ਸਾਹਿਬ ਦੀ ਤਾਂ ਉਹ ਲੈ ਸਕਦਾ ਤੇ ਉਹਦੇ ਤਹਿਤ 2 ਫਰੈਂਚਾਈਜ਼ ਗਈਆਂ ਵੀ ਤੇ 2 ਗਈਆਂ ਪਰ ਫਿਰ ਇੱਕ ਤਾਂ ਛੇਤੀ ਬੰਦ ਹੋ ਗਈ, ਇੱਕ ਤਾਂ ਚੱਲੀ ਨੀ, ਉਹ ਤਾਂ ਥੋੜੇ ਦਿਨਾਂ ਬਾਅਦ ਬੰਦ ਹੋ ਗਈ ਉੱਥੇ ਲੋਕਾਂ ਨੇ ਇੰਟਰਸਟ ਨੀ ਦਿਖਾਇਆ ਤੇ ਕਿਉਂਕਿ ਜਿਹੜੀਆਂ ਸ਼ਰਤਾਂ ਸੀ ਫਰੈਂਚਾਈਜ਼ ਦੀਆਂ ਉਹ ਪੂਰੀਆਂ ਨੀ ਕਰਦੇ ਸੀ ਉਹ ਤੇ ਇੱਕ ਫਰੈਂਚਾਈਜ਼ ਅੱਜ ਵੀ ਚੱਲ ਰਹੀ ਆ ਉਹ ਲੋਕਲ ਲੋਕਾਂ ਦੀ ਮਦਦ ਨਾਲ ਉੱਥੇ ਚੱਲ ਰਹੀ ਆ ਪਰ ਉਹਦੀ ਜਿਹੜੀ ਇਨਕਮ ਆ ਤੇ ਉਹ ਸਾਰੀ ਜਿਵੇਂ ਉਸ ਪਰਿਵਾਰ ਨੂੰ ਇੱਥੋਂ ਵੀ ਜਾਂਦੀ ਆ ਤੇ ਉਵੇਂ ਉਸ ਫਰੈਂਚਾਈਜ਼ ਦੀ ਵੀ ਮੇਨ ਫਰੈਂਚਾਈਜ਼ ਤਾਂ ਜਾਂਦੀ ਜਾਂਦੀ ਹੈ ਤੇ ਉਸ ਫਰੈਂਚਾਈਜ਼ ਦੀ ਵੀ ਜਿਹੜੀ ਸਾਰੀ ਇਨਕਮ ਆ ਉਹ ਜਾ ਰਹੀ ਆ। ਸੋ ਇਸ ਕਰਕੇ ਕਹਿਣ ਦਾ ਭਾਵ ਇਹ ਆ ਵੀ ਜਿਹੜਾ ਇਸ ਟਾਊਨ ਦੇ ਵਿੱਚ ਹਜੇ ਪੰਜਾਬੀ ਨਹੀਂ ਹੈਗੇ ਕੋਈ ਵੀ ਤੇ ਮੈਨੂੰ ਜੇ ਪੰਜਾਬੀ ਭਾਸ਼ਾ ਜਾਂ ਇਹ ਨੀ ਕਹਿ ਸਕਦੇ ਵੀ ਅਸੀਂ ਪਹਿਲੇ ਪੰਜਾਬੀ ਸੀ ਇੱਥੇ ਨੇੜੇ ਦੇ ਇੱਕ ਦੋ ਫੈਮਿਲੀਆਂ ਪੰਜਾਬੀਆਂ ਦੇ ਰਹਿੰਦੀਆਂ ਪਰ ਮੈਨੂੰ ਕੱਲ ਇੱਕ ਬੜੀ ਦੁੱਖ ਜਿਹਾ ਵੀ ਲੱਗਿਆ ਅਫਸੋਸ ਜਿਹਾ ਵੀ ਹੋਇਆ ਵੀ ਇੱਥੋਂ ਦੇ ਮੈਂ ਏਜ਼ ਕੇਅਰ ਚ ਗਿਆ ਤੇ ਉੱਥੇ ਇੱਕ ਮੈਨੂੰ ਪੰਜਾਬੀ ਮਾਂ ਪਈ ਦਿਖੀ ਤੇ ਪੰਜਾਬੀ ਮਾਂ 10 ਤੋਂ ਪਈ ਆ ਕਹਿੰਦੇ ਉੱਥੇ ਤੇ ਮੈਨੂੰ ਬੜੀ ਤਰਾਸ ਜੀ ਲੱਗੀ ਵੀ ਉਹ ਪੰਜਾਬੀ ਬੋਲਦੀ ਆ, ਨਰਸਾਂ ਇੱਕ ਦੋ ਸਾਊਥ ਇੰਡੀਅਨ ਆ ਉਹ ਕਹਿੰਦੀਆਂ ਸਾਨੂੰ ਪਤਾ ਨੀ ਲੱਗਦਾ ਵੀ ਇਹ ਕੀ ਕਹਿੰਦੀ ਆ ਤੇ ਫੈਮਿਲੀ ਵੀ ਬਹੁਤ ਘੱਟ ਆਉਂਦੀ ਆ ਮਿਲਣ ਤੇ ਪਰ ਮੈਨੂੰ ਸੁਰਜੀਤ ਕੌਰ ਲਿਖਿਆ ਦਿਖਿਆ ਜਦੋਂ ਇੱਕ ਬਲਾਕ ਦੇ ਉੱਤੇ ਤੇ ਮੈਂ ਉੱਥੇ ਗਿਆ ਮੈਂ ਰਿਕੁਐਸਟ ਕੀਤੀ ਵੀ ਕੀ ਮੈਂ ਗੱਲਾਂ ਕਰ ਸਕਦਾ ਤੇ ਉਹਨਾਂ ਨੇ ਕਿਹਾ ਹਾਂ ਪਰ ਉਹ 10 ਦੇ ਵਿੱਚ ਜਿਹੜੀ ਉਹਨਾਂ ਨੂੰ ਪੰਜਾਬੀ ਵੀ ਉਹਦੀ ਮੁੱਕ ਚੁੱਕੀ ਆ ਰੁਕ ਚੁੱਕੀ ਆ ਉਹਦੀ ਜਵਾਨ ਵੀ ਉਨੀ ਨੀ ਚੱਲ ਰਹੀ ਉਹ ਗੱਲਾਂ ਨੀ ਹੋ ਰਹੀਆਂ 92 ਏਜ ਆ ਪਰ ਫੇਰ ਵੀ ਉਹ 2-4 ਵਾਰੀ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਵੀ ਮੁੰਡੇ ਮਿਹਣੇ ਕੀ ਹੁੰਦਾ ਇਹ ਮੁੰਡਾ ਬਹੁਤ ਕਹਿੰਦੀ ਆ ਤੇ ਮੈਂ ਦੱਸਾਂ ਕੀ ਦੱਸਾਂ ਵੀ ਮੁੰਡੇ ਮਿਹਣੇ ਕੀ ਹੁੰਦਾ ਭਾਈ ਤਾਂ ਫੇਰ ਮੈਂ ਉਹਨੂੰ ਕੋਸ਼ਿਸ਼ ਕੀਤੀ ਮੈਂ ਤੇਰਾ ਮੁੰਡਾ ਆਇਆ ਜੇ ਬਹੁਤ ਆ ਉਹਨਾਂ ਨੇ ਥੋੜੀ ਜਿਹੀ ਮੇਰੇ ਨਾਲ ਜਿਹੜੀ ਹਾਂ ਹੁੰਗਾਰਾ ਭਰਿਆ ਤੇ ਮੈਨੂੰ ਬੜਾ ਇਹ ਅਜੀਬ ਲੱਗਿਆ ਮੈਂ ਕੱਲ ਤੱਕ ਸੋਚਦਾ ਸੀ ਵੀ ਇੱਥੇ ਕੋਈ ਪੰਜਾਬੀ ਨੀ ਹੈਗਾ ਤੇ ਫਿਰ ਮੈਨੂੰ ਜੇ ਏਜ਼ ਕੇਅਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੋਂ ਬਾਅਦ ਮੇਰਾ ਜਿਹੜਾ ਹੋਰ ਹੀ ਸੋਚ ਹੋ ਗਈ ਪਰ ਮੈਂ ਅੱਜ ਵੀ ਸਾਰੇ ਇਹਨਾਂ ਨਾਲ ਮਨਦੀਪ ਨਾਲ ਤੇ ਸਾਰਿਆਂ ਨਾਲ ਸ਼ੇਅਰ ਕੀਤੀ ਗੱਲ ਤਾਂ ਉਹ ਸਾਰਾ ਪਰਿਵਾਰ ਸਾਰਾ ਇੱਕ ਗੱਲ ਤੇ ਐਗਰੀ ਹੋਇਆ ਵੀ ਆਪਾਂ ਹਰ ਰੋਜ਼ ਇੱਕ ਜਾਣਾ ਤੇ ਹੋਸਪਿਟਲ ਬਿਲਕੁਲ ਕ੍ਰੋਸ ਦੀ ਰੋਡ ਆ ਕੋਈ ਦੂਰ ਨੀ ਹੈਗਾ ਸਾਰੇ 3-4 ਦੀ ਵਾਕ ਆ ਤੇ ਆਪਾਂ ਇੱਕ ਜਾਣਾ ਹਰ ਰੋਜ਼ ਚਾਹੇ 1/2 ਲਾ ਕੇ ਆਇਆ ਕਰੀਏ ਜੇ ਹੋਸਪਿਟਲ ਨੇ ਇਜਾਜ਼ਤ ਦਿੱਤੀ ਤਾਂ ਆਪਾਂ ਗੱਲਾਂ ਤਾਂ ਕਰਕੇ ਆਇਆ ਕਰੀਏ ਨਾ ਉਹ ਤੇ ਅਸੀਂ ਮੈਂ ਤਾਂ ਕੋਸ਼ਿਸ਼ ਸੀਗੀ ਮੈਂ ਤਾਂ ਉਹਨਾਂ ਨੂੰ ਰਾਤੀ ਆਈਡੀਆ ਵੀ ਦਿੱਤਾ ਸੀ ਮੈਂ ਕਿਹਾ ਕਿਉਂ ਨਾ ਆਪਾਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰੀਏ ਤੇ ਪਰਿਵਾਰ ਨੂੰ ਇਹ ਕਹੀਏ ਵੀ ਦੇਖੋ ਤੁਸੀਂ ਨਹੀਂ ਸਾਂਭ ਰਹੇ, ਤੁਸੀਂ ਛੱਡ ਰੱਖਿਆ, ਪੈਸੇ ਪੇ ਕਰ ਰਿਹਾ ਪਰਿਵਾਰ ਏਜ ਕੇਅਰ ਦੇ, ਉਹੀ ਪੈਸੇ ਮੰਨ ਲਓ ਇੱਥੇ $10,000 ਦੇ ਰਹੇ ਹੋ ਸਾਲ ਦਾ, ਤਾਂ $10,000 ਤੁਸੀਂ ਇੰਡੀਆ ਚ ਦਿਓ, ਹੋਰ ਨੀ ਮਾਤਾ ਪੰਜਾਬੀ ਬੋਲ ਕੇ ਪੜ੍ਹਾ, ਗੱਲਾਂ ਤਾਂ ਕਰ ਲਿਆ ਕਰੂ ਨਾ ਉੱਥੇ।
ਮਿੰਟੂ ਭਾਜੀ ਇਹ ਤੇ ਬਾਰੇ ਆਪਾਂ ਚਲੋ ਗੱਲ ਕਰ ਸਕਦੇ ਹਾਂ, ਬੜਾ ਲੰਬਾ ਟੌਪਿਕ ਹੈ ਇੰਡੀਆ ਦੇ ਵਿੱਚ ਜਾਂ ਇੱਥੋਂ ਟ੍ਰਾਂਸਫਰ ਹੋਣਾ, ਮਤਲਬ ਇੱਕ ਬੜਾ ਚੈਲੰਜ ਹੈ, ਇੰਨਾ ਸੌਖਾ ਕੰਮ ਨਹੀਂ ਹੈਗਾ। ਪਰ ਕਈ ਵਾਰੀ ਅਸੀਂ ਸੋਚਦੇ ਹਾਂ ਜਿੱਦਾਂ ਤੁਹਾਡੀ ਫੀਲਿੰਗ ਹੈ ਵੀ ਜਿਹੜੀ ਸਮਾਜਿਕ ਤੌਰ ਤੇ ਇੰਡੀਆ ਦੇ ਵਿੱਚ ਥੋੜਾ ਜਿਹਾ ਹੋ ਸਕਦਾ, ਪਰ ਉੱਥੇ ਨਾ ਜਿਹੜੀ ਲੈਵਲ ਆਫ ਕੇਅਰ ਹੈ ਉੱਥੇ ਵੀ ਲੋਕ ਗੈਰ ਹਾਜ਼ਰੀ ਚ ਨਹੀਂ ਕਰਦੇ ਹੈਗੇ ਅੱਜ ਕੱਲ੍ਹ। ਮਤਲਬ ਤੁਸੀਂ ਚਾਹੇ ਪੇ ਕਰ ਲਓ ਚਾਹੇ ਕੁਛ ਕਰ ਲਓ, ਉੱਥੇ ਵੀ ਬਹੁਤ ਬੁਰਾ ਹਾਲ ਹੈ। ਮੈਂ ਕਈ ਕੇਸ ਸੁਣੇ ਆ, ਦੇਖੇ ਆ, ਜਿੱਥੇ ਮਤਲਬ ਇਸ ਮਨਸ਼ਾ ਦੇ ਨਾਲ ਇੱਥੋਂ ਬਜ਼ੁਰਗਾਂ ਨੂੰ ਭੇਜਿਆ ਸੀ ਵੀ ਉੱਥੇ ਜਿੱਦਾਂ ਤੁਸੀਂ ਕਹਿੰਦੇ ਹੋ ਹਨਾ, ਪਰ ਹੋਇਆ ਕੀ ਕਿ ਜੇ ਇੱਥੇ ਉਹਨਾਂ ਨੇ 5 ਸਾਲ ਕੱਟਣੇ ਸੀ ਤਾਂ ਉੱਥੇ ਉਹ 7-8 ਮਹੀਨਿਆਂ ਚ ਉਹਨਾਂ ਨੂੰ ਰਨ ਡਾਊਨ ਕਰ ਦਿੱਤਾ ਗਿਆ ਹਨਾ, ਕਿਉਂਕਿ ਕੇਅਰ ਨਹੀਂ ਕੀਤੀ, ਪੈਸੇ ਲਈ ਗਏ, ਨਰਸਾਂ ਨੇ ਟਾਈਮ ਸਿਰ ਆ ਕੇ ਉਹਨਾਂ ਨੂੰ ਦਵਾਈ ਨਹੀਂ ਦਿੱਤੀ, ਡਾਕਟਰ ਨਹੀਂ ਪਹੁੰਚੇ ਟਾਈਮ ਸਿਰ, ਜਾਂ ਉੱਥੇ ਕਈ ਵਾਰੀ ਟੈਂਪਰੇਚਰ ਹੀ ਇਹੋ ਜਿਹਾ ਹੁੰਦਾ, ਬਿਜਲੀ ਨਹੀਂ ਆਉਂਦੀ, ਮਤਲਬ ਉਹਦੇ ਨਾਲ ਨਾ ਰਨ ਡਾਊਨ ਹੋ ਜਾਂਦਾ ਸਿਆਣਾ। ਮੈਂ ਇਹ ਰਿਕਮੈਂਡ ਨਹੀਂ ਕਰਦਾ, ਵੈਸੇ ਦਿਲ ਬੜਾ ਕਰਦਾ ਵੀ ਉਹਦੇ ਨਾਲੋਂ, ਤਾਂ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਚਲੋ ਭਾਈਚਾਰੇ ਦੇ ਤੌਰ ਤੇ ਗੱਲਾਂ ਬਾਤਾਂ ਕਰ ਰਹੇ ਹੋ, ਪਰਿਵਾਰ ਨੂੰ ਥੋੜਾ ਕੇਅਰ ਕਰਨੀ ਚਾਹੀਦੀ, ਲਾਗੇ ਰੱਖਣਾ ਚਾਹੀਦਾ ਤਾਂ ਕਿ ਉੱਥੇ ਆ ਜਾਣ। ਤੇ ਮਿੰਟੂ ਜੀ ਬੜਾ ਪੁੰਨ ਵਾਲਾ ਕੰਮ ਹੈ ਇਹ ਵੈਸੇ, ਜੇ ਕੋਈ ਕਰ ਸਕੇ ਨਾ। ਇਹ ਇਹ ਜਿਹੜੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਆ ਕਿ ਜਿਹੜੇ ਤਾਂ ਗੁਰਦੁਆਰੇ ਸੇਵਾ ਕਰਦੇ ਨੇ, ਲੰਗਰ ਦੀ ਸੇਵਾ ਕਰਦੇ ਨੇ, ਦਾਲਾਂ ਸਬਜ਼ੀਆਂ ਬਣਾਉਂਦੇ ਨੇ, ਭਾਂਡਿਆਂ ਦੀ ਕਰਦੇ ਨੇ, ਉਹਨਾਂ ਨੂੰ ਤਾਂ ਜਿਹੜੀ ਪੜ੍ਹੀ ਲਿਖੀ ਜਨਤਾ ਹੈ ਨਾ, ਪੜ੍ਹੇ ਲਿਖੇ ਲੋਕ ਨੇ, ਉਹ ਉਹਨਾਂ ਨੂੰ ਸਮਝਦੇ ਵੀ ਇਹ ਲੋਅ ਲੈਵਲ ਦੇ ਲੋਕ ਨੇ, ਇਹ ਤਾਂ ਅਨਪੜ੍ਹ ਲੋਕ ਨੇ ਜਿਹੜੇ ਇਹ ਸੇਵਾ ਕਰ ਰਹੇ ਨੇ। ਮੈਂ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਵੀ ਤੁਸੀਂ ਕਿਹੜੀ ਸੇਵਾ ਕਰ ਰਹੇ ਹੋ? ਜਿਹੜਾ ਵੀ ਕੋਈ ਪੜ੍ਹਿਆ ਲਿਖਿਆ MA PhD ਜਾਂ ਕੋਈ ਸਰਕਾਰੀ ਰਿਟਾਇਰ ਹੋਇਆ ਵੱਡੇ ਅਹੁਦੇ ਤੋਂ, ਤੁਸੀਂ ਅਕਸਰ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਕੋਟ ਪੈਂਟ ਪਾ ਕੇ ਟਾਈਆਂ ਲਾ ਕੇ ਚਾਹ ਦਾ ਕੱਪ ਪੀਂਦੇ, ਨੁਕਤਾ ਚੀਨੀ ਕਰਦੇ ਦੇਖਿਆ ਹੋਣਾ, ਇਹ ਤੁਹਾਡੀ ਵੀ ਆਬਜ਼ਰਵੇਸ਼ਨ ਹੋਣੀ ਹੈ। ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਨਾ ਵੀ ਚਲੋ ਛੱਡੋ, ਤੁਸੀਂ ਗੁਰਦੁਆਰੇ ਨਹੀਂ ਸੇਵਾ ਕਰਨੀ, ਸੰਗਤ ਦੀ ਸੇਵਾ ਨਹੀਂ ਕਰਨੀ, ਤੇ ਕਮ ਸੇ ਕਮ ਹਸਪਤਾਲਾਂ ਚ ਜਾ ਕੇ ਜਾਂ ਹੋਰ ਕਿਤੇ ਜਾ ਕੇ ਵਲੰਟੀਅਰਿੰਗ ਹੀ ਕਰ ਲਓ, ਏਦਾਂ ਦੇ ਕੰਮ ਜਿਹੜੇ ਹੁਣ ਤੁਸੀਂ ਕਹਿ ਰਹੇ ਹੋ ਵੀ ਇਹੀ ਕੰਮ ਕਰ ਲਓ ਪੜ੍ਹਿਆ ਲਿਖਿਆ ਵਾਲੇ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਜੀ, ਦੇਖੋ ਸੇਵਾ ਕਿਸੇ ਵੀ ਰੂਪ ਚ ਕਿਵੇਂ ਵੀ ਤੇ ਕਿਤੋਂ ਵੀ ਹੋ ਸਕਦੀ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਸੇਵਾ ਜੋੜੇ ਝਾੜ ਕੇ ਹੁੰਦੀ ਹੈ, ਸੇਵਾ ਭਾਂਡੇ ਮਾਂਝ ਕੇ ਹੁੰਦੀ ਹੈ। ਜੇ ਜਾਂ ਲੈਵਲ ਦੇ ਤੁਸੀਂ ਹੈਗੇ ਆ, ਜਿੰਨੀ ਕੁ ਤੁਹਾਡੀ ਜਾਣਕਾਰੀ ਆ, ਜਿੰਨੀ ਕੁ ਨੌਲੇਜ ਆ, ਨੌਲੇਜ ਵਾਲਾ ਲੈਵਲ ਮੈਂ ਕਹਿਣਾ ਇੱਥੇ ਤੁਹਾਡਾ, ਹੋਰ ਨੀ ਵੀ ਨੌਲੇਜ, ਜਿੰਨੀ ਕੁ ਤੁਸੀਂ ਜਿੱਡਾ ਵੱਡਾ ਕੰਮ ਕਰ, ਹੁਣ ਮੰਨ ਲਓ ਇੱਕ ਮਿਸਤਰੀ ਆ, ਇੱਕ ਟੈਕਨੀਕਲ ਕੰਮ ਕਰਨ ਜਾਣਦਾ, ਤੇ ਉਹਨੂੰ ਚਾਹੀਦਾ ਉਹ ਟੈਕਨੀਕਲ ਕੰਮ ਵਾਲੇ ਸਕਿੱਲ ਚ ਹੀ ਆਪਦੀ ਸੇਵਾ ਕਰ ਲੈ, ਜ਼ਰੂਰੀ ਨਹੀਂ ਉਹਨੂੰ ਲੇਬਰ ਕੰਮ ਚ ਸਕਿੱਲ ਸੇਵਾ ਕਰਨੀ ਚਾਹੀਦੀ, ਜਿਹੜਾ ਲੇਬਰ ਕੰਮ ਤਾਂ ਕੋਈ ਵੀ ਉਹਨੂੰ ਕਰ ਸਕਦਾ।
ਮੈਂ ਇੱਥੇ ਇੱਕ ਉਦਾਹਰਨ ਦੇਣਾ ਚਾਹਾਂਗਾ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਕਿਸੇ ਕੋਲ ਸਕਿੱਲ ਹੈ ਉਹ ਕਿੱਦਾਂ ਸੇਵਾ ਕਰ ਸਕਦਾ। ਹੁਣ ਇੱਥੇ ਨਾ ਇੱਕ ਰੇਡੀਓ ਸਟੇਸ਼ਨ ਖੁੱਲਿਆ ਸੀ ਜਿੱਥੇ ਅਸੀਂ ਪਹਿਲਾਂ ਪ੍ਰੋਗਰਾਮ ਸ਼ੁਰੂ ਕੀਤਾ 1999 ਚ, ਫੋਰ ਓਲਡ ਪੀਪਲ, ਪੁਰਾਣੇ ਯਾਨੀ ਕਿ ਜਿਹੜੇ ਓਲਡ ਪੀਪਲ ਹੈ ਨਾ ਉਹਨਾਂ ਲਈ ਓਲਡ ਮਿਊਜ਼ਿਕ ਦਾ ਸ਼ੁਰੂ ਹੋਇਆ ਸੀ, ਉਹਦੇ ਤੇ ਸਾਨੂੰ ਪੰਜਾਬੀ ਪ੍ਰੋਗਰਾਮ ਮਿਲਿਆ ਸੀ, ਤੇ ਉੱਤੇ ਨਾ ਇੱਕ ਟੈਕਨੀਸ਼ੀਅਨ ਆਉਂਦਾ ਹੁੰਦਾ ਸੀ ਉਹਨਾਂ ਦੀ ਫਿਟਿੰਗ ਕਰਨ, ਸੈਟਿੰਗ ਕਰਨ, ਹਫ਼ਤੇ 'ਚ 2 ਵਾਰੀ ਰਾਤ ਨੂੰ ਉਹ 2-2 ਘੰਟੇ ਲਾ, ਕਿਉਂਕਿ ਮੇਰਾ ਪ੍ਰੋਗਰਾਮ ਵੀ ਰਾਤ ਨੂੰ ਹੁੰਦਾ ਸੀ ਤੇ ਉਹ 2-2, 3-3 ਘੰਟੇ ਲਾਉਂਦਾ ਹੁੰਦਾ ਸੀ, ਤੇ ਮੈਂ ਵੀ ਉਹਨਾਂ ਕਈ ਵਾਰੀ ਮਦਦ ਕਰਾਉਂਦਾ ਹੁੰਦਾ ਸੀ ਤਾਰਾਂ ਛਿੱਲਣੀਆਂ ਦੀ, ਤੇ ਉਹ ਵੀ ਮੈਂ ਸੋਚਿਆ ਵੀ ਇਹ ਇਸ ਟਾਈਮ ਆਉਂਦਾ ਟੈਕਨੀਸ਼ੀਅਨ, ਤੇ ਉਸਨੇ ਮੈਨੂੰ ਦੱਸਿਆ ਕਿ ਮੈਂ ਵੈਸੇ ਤਾਂ FM ਜਿਹੜੇ ਟਰਾਂਸਮੀਟਰ ਹੈ ਜਾਂ ਹੋਰ ਕਮਿਊਨੀਕੇਸ਼ਨ ਦਾ ਇੰਜੀਨੀਅਰ ਹੈ, ਏਅਰਪੋਰਟ ਤੇ ਲੱਗਾ ਹੋਇਆ, ਏਅਰਪੋਰਟ ਤੇ ਉਹ ਕੰਮ ਕਰ ਰਿਹਾ ਸੀ, ਬਹੁਤ ਵੱਡੀ ਜੋਬ ਉਹ, ਮਤਲਬ 1-1.5 ਲੱਖ ਪੈਕੇਜ ਉਹਦਾ ਉਦੋਂ ਹੋਣਾ ਅੱਜ ਤੋਂ 20 ਸਾਲ ਪਹਿਲਾਂ ਵੀ। ਪਰ ਮੈਂ ਕਹਿੰਦਾ ਵੀ ਇੱਦਾਂ ਵੀ ਆਪਣੇ ਆਫ ਟਾਈਮ ਦੇ ਵਿੱਚ ਹਫ਼ਤੇ 'ਚ ਨਾ 2 ਵਾਰੀ 2-2, 3-3 ਘੰਟੇ ਮੈਂ ਡਿਨਰ ਕਰਕੇ ਮੈਂ ਇੱਥੇ ਲਾਉਣਾ ਆ ਕੇ, ਤਾਂ ਕਿ ਮੈਂ ਕੁਛ ਨਾ ਕੁਛ ਕੰਟਰੀਬਿਊਟ ਕਰ ਸਕਾਂ। ਸੋ ਉਹ ਆਪਣਾ ਜਿਹੜਾ ਸਕਿੱਲ ਸੀਗਾ ਉਹ ਉਸ ਰੇਡੀਓ ਸਟੇਸ਼ਨ, ਜਿਹੜੇ ਕਮਿਊਨਿਟੀ ਰੇਡੀਓ ਸਟੇਸ਼ਨ ਸੀ, ਉਸ ਨੂੰ ਬਿਲਡ ਕਰਨ ਦੇ ਵਿੱਚ ਲਾ ਰਿਹਾ ਸੀ, ਜਿਹੜੀ ਤੋਂ ਮੈਂ ਤੁਹਾਡੀ ਗੱਲ ਦੇ ਵਿੱਚ ਵਾਧਾ ਕੀਤਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਆ, ਇਸ ਤਰ੍ਹਾਂ ਵੀ ਹੁੰਦਾ ਹੈ।
ਬਿਲਕੁਲ ਹੋ ਸਕਦਾ, ਏਦਾਂ ਹੋ ਸਕਦਾ, ਤੇ ਏਦਾਂ ਮੈਂ ਪਹਿਲਾਂ ਵੀ ਸ਼ਾਇਦ ਇੱਕ ਵਾਰੀ ਰੇਡੀਓ ਤੇ ਗੱਲ ਸੁਣਾਈ ਸੀ, ਤੇ ਬੰਦੇ ਨੂੰ ਨਾ ਟਾਈਮ ਨਾਲ ਪਤਾ ਲੱਗਦਾ, ਕਈ ਵਾਰੀ ਜਦੋਂ ਉਮਰ ਹੁੰਦੀ ਆ ਨਾ, ਜਵਾਨੀ ਦੀ ਉਮਰ ਹੁੰਦੀ ਆ, ਉਦੋਂ ਹਰੇਕ ਚੀਜ਼ ਅਸੀਂ ਟਿਚ ਕਰਕੇ ਜਾਣਦੇ ਆ, ਮਜ਼ਾਕ ਚ ਲੈਂਦੇ ਆ, ਤੇ ਅਸੀਂ ਕਹਿੰਦੇ ਘੁੰਮਦੇ ਲੋਕਾਂ ਦੇ ਮਜ਼ਾਕ ਵੀ ਉਡਾਉਣੇ ਆ, ਜੇ ਕਈ ਵਾਰੀ ਕੋਈ ਸਿਆਣਾ ਬੰਦੇ ਦਾ ਕੋਈ ਖਾਣ ਪੀਣ ਦਾ ਤਰੀਕਾ ਸਹੀ ਨਾ ਹੋਵੇ, ਬੈਠਣ ਉੱਠਣ ਦਾ ਸਹੀ ਨਾ ਹੋਵੇ, ਜਾਂ ਕਈ ਵਾਰੀ ਸੌਂ ਜਾਂਦਾ, ਘਰਾੜੇ ਮਾਰਦਾ, ਛਿੱਕ ਮਾਰਦਾ, ਅਸੀਂ ਉਹਦੇ ਤੇ ਵੀ ਹੱਸਦੇ ਆ, ਮਜ਼ਾਕ ਕਰਦੇ ਆ, ਸਾਡਾ ਇੱਕ ਨਾ ਲਾਈਵ ਐਕਸਪੀਰੀਅੰਸ ਆ ਮੇਰਾ, ਮੈਂ ਤਕਰੀਬਨ 12-15 ਸਾਲ ਲਾਈਵ ਜਿਹੜਾ ਡੇਲੀ ਪੈਸੇਂਜਰ ਰਿਹਾ ਟ੍ਰੇਨ ਦੇ ਉੱਤੇ, ਕਾਲਿਆਂ ਵਾਲੀ ਮੰਡੀ ਤੋਂ ਬਠਿੰਡੇ ਜਾਂਦਾ ਡੇਲੀ, ਸੁਬਹਾ 6:30 ਸਟੇਸ਼ਨ ਤੇ ਆ ਜਾਣਾ, 7:30 ਚੱਲਣੀ ਗੱਡੀ, ਸ਼ਾਮ ਨੂੰ 6 ਵਜੇ ਵਾਪਸ ਆਉਣਾ, ਤੇ ਏਦਾਂ ਦੀ ਜ਼ਿੰਦਗੀ ਸੀਗੀ, ਚੱਲਦੀ ਸੀ, ਤੇ ਉਹ ਵੀ ਇੱਕ ਆਪਣੇ ਆਪ ਚ ਬੜਾ ਵਧੀਆ ਸੀ, ਗਰੁੱਪ ਸੀ, ਬੈਠਦੇ ਉੱਠਦੇ ਹੱਸਦੇ। ਤਾਂ ਇਸੇ ਦੌਰਾਨ ਨਾ ਇੱਕ ਅੰਕਲ ਆਉਂਦੇ, ਕੱਦ ਦੇ ਛੋਟੇ ਜੇ, ਭਾਰੇ ਵਾਹਵਾ, ਐਨਕਾਂ ਮੋਟੀਆਂ ਲੱਗੀਆਂ, ਕੋਲੇ ਉਹਨਾਂ ਦੇ 5-7 ਫਾਈਲਾਂ ਤੇ ਇੱਕ ਬੈਗ ਜਾ ਹੋਣਾ, ਉਹਨਾਂ ਦੇ ਇੱਕ ਪਰਟੀਕੁਲਰ ਸਟਾਈਲ ਜਾ ਹੀ ਸੀ ਉਹਨਾਂ ਦਾ, ਉਹ ਆਪਦਾ ਤੇ ਸੈਂਡਲ ਜੇ ਪਾਏ ਹੋਣੇ ਪੈਰਾਂ ਚ, ਤੇ ਸਰਦੀ ਹੁੰਦੀ ਕੁਛ ਵੀ ਹੁੰਦਾ, ਤੇ ਉਹ ਆ ਕੇ ਨਾ ਮਫਰਲ ਜਾ ਬਲੇਟ ਕੇ ਕੇਜਰੀਵਾਲ ਵਾਲਾ, ਤੇ ਉੱਥੇ ਖੜ ਜਾਂਦੇ ਪਲੇਟਫਾਰਮ ਦੇ ਤੇ ਬੱਸ ਸਟੈਂਡ ਦੇ ਵਿਚਾਲੇ, ਦੋਨੋਂ ਸਾਹਮਣੇ ਸਾਹਮਣੇ ਸੀ, ਤੇ ਅਸੀਂ ਆ ਕੇ ਉਹਨਾਂ ਨੂੰ ਛੇੜਨੇ ਛੇੜਨਾ ਹੁੰਦਾ, ਅੰਕਲ ਜੀ ਕਿੱਧਰ ਚੱਲੇ? ਤਾਂ ਅੰਕਲ ਜੀ ਨੇ ਮੂਹਰੇ ਕਹਿਣਾ, ਬੇਟਾ ਮੈਂ ਦੇਖਦਾ ਹਾਂ, ਅਗਰ ਬਠਿੰਡਾ ਵਾਲੀ ਟ੍ਰੇਨ ਆ ਗਈ ਤਾਂ ਬਠਿੰਡਾ ਚਲਾ ਜਾਊਂਗਾ, ਅਗਰ ਸਰਸਾ ਵਾਲੀ ਪਹਿਲੇ ਆ ਗਈ ਤਾਂ ਉਧਰ ਰੇਲ ਨਿਕਲ ਜਾਊਂਗਾ, ਨਹੀਂ ਤਾਂ ਉਹ ਡੱਬ ਵਾਲੀ ਬੱਸ ਆ ਜਾਏਗੀ, ਮੈਂ ਡੱਬ ਵਾਲੀ ਕੋਲ ਚਲਾ ਜਾਊਂਗਾ। ਤੇ ਅਸੀਂ ਹੱਸ ਕੇ ਤੇ ਮਜ਼ਾਕ ਬਣਾ ਕੇ ਆ ਜਾਂਦੇ ਵੀ ਯਾਰ ਕਿਹੋ ਜਿਹਾ ਬੰਦਾ ਏ, ਵੀ ਘਰੋਂ ਤੜਕੇ ਟਿੱਟ ਫਾ ਟੈਟ ਹੋ ਕੇ ਆ ਜਾਂਦਾ ਲੈ ਕੇ 4 ਫਾਈਲਾਂ ਜੀਆਂ, ਤੇ ਮੈਨੂੰ ਐ ਪਤਾ ਨੀ ਮੈਂ ਜਾਣਾ ਕਿੱਥੇ ਆ, ਤੇ ਕਿਸੇ ਪਾਸੇ ਵੀ ਜਾ ਸਕਦਾ ਇਹ, ਤੇ ਕੀ ਚੱਕਰ ਆ। ਕਾਫੀ ਚਿਰ ਸਾਡਾ ਮਜ਼ਾਕ ਦਾ ਪਾਤਰ ਉਹ ਅੰਕਲ ਰਹੇ। ਇੱਕ ਦਿਨ ਨਾ ਕੁਦਰਤੀ ਮੈਂ ਇੱਕ ਭਾਂਡਿਆਂ ਦੀ ਦੁਕਾਨ ਸੀ, ਗਲਾਸ ਗਲੂਸਾਂ ਦੀ ਦੁਕਾਨ, ਤੇ ਅੰਕਲ ਉਹਦੇ ਤੇ ਲਾਜ਼ਮੀ ਆ ਕੇ ਬਹਿੰਦੇ ਉੱਠਦੇ ਜਦੋਂ ਵਿਹਲੇ ਹੁੰਦੇ, ਤੇ ਉਹ ਦੁਕਾਨ ਵਾਲਾ ਮੇਰਾ ਕਾਫੀ ਕਲੋਜ਼ ਸੀ, ਉਹ ਵੀ ਬਰਾਬਰ ਦੇ ਉਹ ਅੰਕਲ ਦੇ ਹਾਂ ਦੇ ਸੀ, ਤੇ ਮੈਂ ਉਹਨਾਂ ਕੋਲੇ ਬੈਠਾ ਤੇ ਇੰਨੇ ਨੂੰ ਅੰਕਲ ਸਾਹਮਣੇ ਤੁਰੇ ਆਉਣ, ਤੇ ਮੈਂ ਉਹਨਾਂ ਨੂੰ ਉਹੀ ਮਜ਼ਾਕ ਵਾਲੀ ਗੱਲ ਅੰਕਲ ਨੂੰ ਸੁਣਾਤੀ, ਮੈਂ ਤੁਹਾਡਾ ਆੜੀ ਵੀ ਬੜਾ ਚੀਜ਼ ਆ, ਮੈਂ ਜਦੋਂ ਮੈਂ ਤੜਕੇ ਦੇਖੋ ਉਹਨੂੰ ਐ ਪਤਾ ਨੀ ਹੁੰਦਾ ਮੈਂ ਜਾਣਾ ਕਿੱਥੇ ਆ, ਤੇ ਤੜਕੇ ਫਾਈਲਾਂ ਚੱਕ ਕੇ ਆ ਜਾਂਦਾ। ਉਹ ਮੈਨੂੰ ਆਹਦਾ ਕਾਕਾ ਵੀ ਤੂੰ ਇਸ ਵਿਸ਼ੇ ਤੇ ਆਪਣਾ ਇਹਦੇ ਜਾਣ ਤੋਂ ਬਾਅਦ ਗੱਲ ਕਰਾਂਗੇ, ਤੇ ਤੂੰ ਮੇਰੇ ਯਾਦ ਕਰਾਈ, ਹੁਣ ਤਾਂ ਆ ਗਿਆ ਤੇ ਆਪਾਂ ਬੈਠੇ ਚੰਗੇ ਨੀ ਲੱਗਦੇ, ਬਾਅਦ ਚ ਮੇਰਾ ਆਪਾਂ ਤੁਹਾਨੂੰ ਦੱਸੂ ਗੱਲ ਕਰੂ। ਮੈਨੂੰ ਵੀ ਜਗੈਸਾ ਹੀ ਜਾਗੀ ਜੀ, ਤੇ ਚਲੋ 2 ਘੰਟੇ ਅੰਕਲ ਨੇ ਲਾਏ, 2 ਘੰਟਿਆਂ ਬਾਅਦ ਮੈਂ ਦੇਖਿਆ ਵੀ ਉਹ ਚਲੇ ਗਏ, ਤੇ ਮੈਂ ਫੇਰ ਆ ਗਿਆ ਉੱਥੇ, ਤੇ ਮੈਂ ਆ ਕੇ ਪੁੱਛਿਆ, ਮੈਂ ਕਿਹਾ ਵੀ ਇਹ ਜੀ ਕੀ ਗੱਲ ਸੀ? ਕਹਿੰਦਾ ਤੈਨੂੰ ਪਤਾ ਵੀ ਇਹ ਕੌਣ ਆ, ਕਿਵੇਂ ਆ, ਕੀ ਕੰਮ ਕਰਦਾ, ਕੀ ਨਹੀਂ ਕਰਦਾ? ਮੈਂ ਕਿਹਾ ਨਹੀਂ ਜੀ। ਕਹਿੰਦਾ ਵੀ ਇਹ ਏਅਰਫੋਰਸ ਚੋਂ ਕਲੈਰੀਕਲ ਜੋਬ ਤੋਂ ਰਿਟਾਇਰ ਹੋਏ ਆ ਪਰਸੇ ਤੋਂ, ਤੇ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦਾ ਕਲੈਰੀਕਲ ਲੈਵਲ ਤੇ ਇਹਨਾਂ ਨੂੰ ਬਹੁਤ ਮੰਨਿਆ ਗਿਆ ਵੀ ਵਾਕਈ ਕਮਾਲ ਦੇ ਕਲੈਰੀਕਲ ਬੰਦੇ ਸਨ, ਵੀ ਬਹੁਤ ਉਹਨਾਂ ਨੇ ਉੱਥੇ ਸੇਵਾ ਕੀਤੀ ਤੇ ਕੰਮ ਕੀਤਾ। ਜਦੋਂ ਰਿਟਾਇਰ ਹੋ ਗਏ, ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦੀ ਸੋਹਣੀ ਪੈਨਸ਼ਨ ਆ, ਇਹ ਅਰਦੇ ਵੀ ਮੈਂ ਹੁਣ ਸੇਵਾ ਜਾਰੀ ਰੱਖਣੀ ਆ ਤੇ ਮੈਂ ਸਮਾਜ ਲਈ ਕੁਛ ਕਰਨਾ। ਤੇ ਮੈਂ ਕਿਹਾ ਜੀ ਫੇਰ ਇਹ ਹੁਣ ਕੀ ਕਰਦੇ? ਕਹਿੰਦੇ ਸ਼ਨੀਵਾਰ ਤੇ ਐਤਵਾਰ ਤਾਂ ਤੁਸੀਂ ਦੇਖਿਆ ਹੋਣਾ ਵੀ ਮੰਡੀ ਚ ਤੁਹਾਨੂੰ ਤੁਰੇ ਫਿਰਦੇ ਮਿਲ ਜਾਣਗੇ ਕਿਤੇ ਨਾ ਕਿਤੇ। ਮੈਂ ਕਿਹਾ ਹਾਂ, ਤੁਰੇ ਫਿਰਦੇ ਹੁੰਦੇ ਆਮ ਹੀ ਮਿਲਦੇ ਆ। ਕਹਿੰਦਾ ਸ਼ਨੀਵਾਰ ਐਤਵਾਰ ਤਾਂ ਡਾਇਰੀ ਲੈ ਕੇ ਮੰਡੀ ਦੀਆਂ ਚੀਜ਼ਾਂ ਨੋਟ ਕਰਦੇ ਆ ਵੀ ਫਲਾਨਾ ਬੱਲਬ ਫਿਊਜ ਹੋ ਰਿਹਾ, ਫਲਾਨੇ ਥਾਂ ਤੇ ਸੜਕ ਦੇ ਵਿੱਚ ਟੋਆ, ਫਲਾਨੇ ਥਾਂ ਤੇ ਕੂੜਾ ਨੀ ਚੱਕਿਆ ਗਿਆ, ਫਲਾਨਾ ਸੀਵਰੇਜ ਬਣਦਾ, ਜੋ ਵੀ ਹਜ਼ਾਰ ਦਿਖਦੇ ਆ ਵੀ ਉੱਥੇ ਵੱਜਣ ਵਾਲੀ ਚੀਜ਼ ਆ, ਕਿਸੇ ਵੱਜ ਸਕਦੀ ਆ ਉਹ ਆ, ਤੇ ਉਹ ਨੋਟ ਲਿਸਟ ਬਣਾ ਲੈਂਦੇ ਆ। ਫੇਰ ਉਹਦੇ ਉਹ ਡਿਪਾਰਟਮੈਂਟਾਂ ਦੀ ਲਿਸਟ ਬਣਾਉਂਦੇ ਆ ਵੀ ਕਿਹੜੇ ਡਿਪਾਰਟਮੈਂਟ ਨੂੰ ਇਹਦੇ ਲਈ ਮੈਂ ਸੰਪਰਕ ਕਰਾਂ।
ਅੱਛਾ।
ਤੇ ਫੇਰ ਇਹਦੇ ਕੋਲੇ ਕਰਨ ਨੂੰ ਕਹਿੰਦੇ ਹਫ਼ਤੇ ਲਈ 20 ਕੰਮ ਹੁੰਦੇ ਆ, ਕੋਈ ਕੰਮ ਡੱਬਵਾਲੀ ਤੋਂ ਆਉਣਾ ਹੁੰਦਾ, ਕੋਈ ਸਰਸੇ ਤੋਂ, ਕੋਈ ਬਠਿੰਡੇ ਤੋਂ, ਜਿੱਥੋਂ ਵੀ ਉਹ ਕੰਮ ਹੋਣਾ ਹੁੰਦਾ ਉਹ ਆਪਣੀਆਂ ਫਾਈਲਾਂ ਇਹਦੇ ਕੋਲੇ ਹੁੰਦੀਆਂ ਬੈਗ ਚ, ਜਿੱਧਰ ਨੂੰ ਆ ਗਿਆ ਟਾਈਮ ਬਰਬਾਦ ਕਰਦਾ ਨੀ, ਜਿਹੜੀ ਗੱਡੀ ਬੱਸ ਆ ਗਈ ਉਧਰ ਨੂੰ ਜਾ ਕੇ ਉਹ ਕਰਿਆ ਆਪਣਾ ਕੰਮ। ਤੇ ਫੇਰ ਸਾਨੂੰ ਜਦੋਂ ਅਹਿਸਾਸ ਹੋਇਆ ਵੀ ਯਾਰ ਮੰਡੀ ਦੇ ਵਿੱਚ ਆ ਵਾਕਈ ਨਿੱਕੇ ਨਿੱਕੇ ਪੈਂਚਰ ਸੜਕਾਂ ਤੇ ਲੱਗਦੇ ਰਹਿੰਦੇ ਆ, ਆਹ ਬੱਲਬ ਸਟਰੀਟ ਲਾਈਟ ਸਹੀ ਹੋਣ ਲੱਗ ਗਏ, ਆਹ ਚੀਜ਼ਾਂ ਕਿਵੇਂ ਹੋ ਰਹੀਆਂ? ਤਾਂ ਫੇਰ ਸਾਨੂੰ ਪਤਾ ਲੱਗਿਆ ਵੀ ਉਹ ਅੰਕਲ ਭਾਈ ਬੈਕ ਐਂਡ ਦੇ ਉੱਤੇ ਐ ਕੰਮ ਕਰ ਰਿਹਾ, ਜਿਹੜੇ ਦਾ ਨਾ ਕੋਈ ਰੌਲਾ ਪਾਉਂਦਾ, ਨਾ ਤਮਾਸ਼ਾ ਕਰਦਾ, ਨਾ ਦੱਸਦਾ, ਚੁੱਪ ਕਰਕੇ, ਨਾ ਉਹਨੂੰ ਕੋਈ ਉਸ ਲਈ ਫੌਜ ਦੀ ਲੋੜ ਆ, ਨਾ ਉਹਨੂੰ ਕੋਈ ਜਥੇਬੰਦੀ ਦੀ ਲੋੜ ਆ, ਨਾ ਉਹਨੂੰ ਕੋਈ ਟੀਮ ਵਰਕ ਦੀ ਲੋੜ ਆ, ਉਹ ਕੱਲਾ ਬੰਦਾ ਆਪਣੇ ਆਪ ਚ ਪੂਰੀ ਟੀਮ ਤੇ ਕੰਮ ਕਰੀ ਜਾਂਦਾ। ਤੇ ਸਾਨੂੰ ਬੜਾ ਫਿਰ ਅਫਸੋਸ ਲੱਗਿਆ ਇਸ ਚੀਜ਼ ਦਾ ਵੀ ਅਸੀਂ ਉਹਨੂੰ ਬੰਦੇ ਨੂੰ ਮਜ਼ਾਕ ਦਾ ਪਾਤਰ ਬਣਾਇਆ। ਤੇ ਅਖੀਰ ਫਿਰ ਅਸੀਂ ਨਾ ਸਹਾਰਾ ਕਲੱਬ ਬਣੀ ਸਪੈਸ਼ਲ ਇੱਕ ਫੰਕਸ਼ਨ ਦੇ ਉੱਤੇ ਲੋਕਾਂ ਨੂੰ ਮੈਂ ਸਾਰੀ ਇਹ ਗੱਲ ਇੰਟਰੋਡਿਊਸ ਕਰਾਈ ਏਰੀਏ ਦੇ ਨੂੰ। ਫਿਰ ਮੈਂ ਉਹਨਾਂ ਨੇ ਬੜੀ ਨਾਂਹ ਨਾ ਕਰਦੇ ਉਹ ਆਏ, ਅਸੀਂ ਉੱਥੇ ਚਲੋ ਆਪਣੇ ਬੰਨਿਓ ਬਣਦਾ ਉਹਨਾਂ ਨੂੰ ਜਿੰਨਾ ਦੇ ਸਕਦੇ ਮਾਣ ਸਨਮਾਨ ਦਿੱਤਾ। ਫਿਰ ਅਸੀਂ ਲੋਕਾਂ ਨੂੰ ਚਗਾਈ ਲਾਈ ਤੇ ਅੱਜ ਉਹੀ ਕੰਮ ਸਾਡੇ ਅਸੀਂ ਸਹਾਰਾ ਬਣਿਓ ਅੰਕਲ ਉਹ ਨਹੀਂ ਰਹੇ ਚਲੇ ਗਏ, ਪਰ ਉਹ ਸਾਰੇ ਕੰਮ ਹੁਣ ਸਹਾਰਾ ਕਲੱਬ ਕਰਦਾ ਉੱਥੇ ਵੀ।
ਮਿੰਟੂ ਜੀ, ਜੇ ਕਿਤੇ ਉਸ ਵੇਲੇ ਫੇਸਬੁੱਕ ਫੰਡ ਰੇਜ਼ਿੰਗ ਹੁੰਦੀ ਤਾਂ ਹੁਣ ਨੂੰ ਫੰਡ ਰੇਜ਼ਿੰਗ ਸ਼ੁਰੂ ਹੋਈ ਹੋਣੀ ਸੀ ਇਸ ਕੰਮ ਦੇ ਲਈ, ਕਿਉਂਕਿ ਇਹ ਵੀ ਇੱਕ ਦੇਖੋ ਬਿਨਾਂ ਫੰਡ ਰੇਜ਼ਿੰਗ ਤੋਂ ਵੀ ਸੇਵਾ ਹੋ ਸਕਦੀ ਹੈ, ਬਿਨਾਂ ਟੀ ਸ਼ਰਟਾਂ ਤੋਂ ਵੀ ਸੇਵਾ ਹੁੰਦੀ ਰਹੀ ਹੈ ਦੁਨੀਆਂ ਦੇ ਵਿੱਚ ਤੇ ਹੋ ਵੀ ਰਹੀ ਹੈ। ਸੋ ਥੋੜਾ ਜਿਹਾ ਸੇਵਾ ਦੇ ਜਿਹੜੇ ਮਾਇਨੇ ਆਪਾਂ ਦੇਖੀਏ, ਗੱਲ ਚੱਲ ਰਹੀ ਥੋੜੀ ਮਤਲਬ ਵਧੀਆ ਗੱਲ ਰੂਪ ਧਾਰਨ ਕੀਤਾ। ਸੋ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਨਾ ਵੀ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਕਰਿਆ ਕਰੋ। ਤੇ ਜ਼ਰੂਰੀ ਨਹੀਂ ਆਪਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਨੁਕਤਾਚੀਨੀਆਂ ਹੀ ਕਰਨੀਆਂ ਤੇ ਗੁਲ ਕੱਲ ਦੇਖੀ ਜਾਣਾ ਵੀ ਕੌਣ ਕਿੰਨੇ ਪੈਸੇ ਚੜਾ ਰਿਹਾ ਉਹਦੇ ਗਿਣੀ ਜਾਣੇ ਦੇ ਪੈਸਿਆਂ ਦਾ ਕੀ ਹੋ ਰਿਹਾ। ਖੈਰ ਸਾਡੇ ਨਾਲ ਹੁਣ ਆਪਾਂ ਸੁਨੇਹੇ ਲੈਂਦੇ ਹਾਂ। ਸੁਨੇਹਾ ਤੋਂ ਪਹਿਲਾਂ ਦੱਸ ਦਈਏ ਮਿੰਟੂ ਭਾਜੀ ਕਿ ਅੱਜ ਆਪਾਂ ਨਾ ਇੱਕ ਵਕੀਲ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਆ ਤੇ ਆਪਾਂ ਸਲਾਹ ਵੀ ਕੀਤੀ ਸੀ ਵੀ ਦੇਖੋ ਨਾ ਤਾਂ ਤੁਸੀਂ ਵਕੀਲ ਹੈ ਤੇ ਨਾ ਅਸੀਂ ਵਕੀਲ ਹੈ। ਖੈਰ
ਬਿਲਕੁਲ
ਹਾਂ ਅਸੀਂ ਤਾਂ ਹੈਗੇ ਦੋਵੇਂ ਜਣੇ ਬਰਿਸਟਰ ਵਕੀਲ ਨਹੀਂ ਹੈਗੇ ਇਸ ਕਰਕੇ ਆਪਾਂ ਵਕੀਲ ਸਾਹਿਬ ਤੋਂ ਇਸ ਅਸੀਂ ਤਾਂ ਵੱਡੇ ਵੱਡੇ ਮਸਲੇ ਸੋਲਵ ਕਰਦੇ ਹਾਂ ਤੇ ਮਿੰਟੂ ਭਾਜੀ ਤਾਂ ਹੁਣ ਜੱਜ ਵੀ ਲੱਗਣ ਦੇ ਕਿਨਾਰੇ ਪਹੁੰਚਣ ਵਾਲੇ ਆ ਤਾਂ ਉਹ ਜ਼ਮੀਨਾਂ ਦਾ ਮਾਮਲਾ ਜਿਹੜਾ ਆ ਵੀ ਆਪਣੇ ਜਤਿੰਦਰ ਪੰਨੂ ਹੋਣਾ ਦਾ ਪ੍ਰੋਗਰਾਮ ਪ੍ਰਾਈਮ ਏਸ਼ੀਆ ਦੇ ਉੱਤੋਂ ਕਾਫੀ ਪੈਨਿਕ ਹੋਏ ਆ ਲੋਕ। ਮੈਨੂੰ ਕੈਨੇਡਾ ਤੋਂ ਵੀ ਇੱਕ ਦੋ ਫੋਨ ਆਏ ਮੇਰੇ ਦੋਸਤਾਂ ਦੇ ਵੀ ਬਾਈ ਤੁਸੀਂ ਕਰ ਸਕਦੇ ਹੋ ਇਨਵੈਸਟੀਗੇਟ ਤੇ ਤੁਸੀਂ ਸਾਨੂੰ ਕਰਕੇ ਦੱਸਿਓ ਹਨਾ ਤੇ ਉਹ ਮੈਂ ਜਦੋਂ ਵਕੀਲ ਸਾਹਿਬ ਨਾਲ ਫੋਨ ਕੀਤਾ ਕਾਫੀ ਦੇਰ ਤੋਂ ਮੇਰੇ ਸੰਪਰਕ ਨੇ ਉਹ ਕਹਿੰਦੇ ਮੈਨੂੰ ਵੀ ਕਾਫੀ ਫੋਨ ਆਉਂਦੇ ਆ ਤੇ ਤੁਹਾਡੇ ਨਾਲ ਗੱਲ ਕੀਤੀ ਤੇ ਅਸੀਂ ਇਹੀ ਸਲਾਹ ਬਣਾਈ ਪਈ ਅੱਜ ਹੁਣ ਆਪਾਂ ਪ੍ਰੋਗਰਾਮ 'ਚ ਨਾ ਇੱਕ ਗੀਤ ਤੇ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਲਾਈਵ ਏ ਲੈ ਲੈਣਾ ਨਾਲ ਤੇ ਸਾਰੀ ਆਪਾਂ ਜਿਹੜੀ ਗੱਲਬਾਤ ਹੈ ਬੜੀ ਤਸੱਲੀ ਦੇ ਨਾਲ ਕਰਨੀ ਹੈ ਤੇ ਸੁਣਨੀ ਹੈ ਕਿ ਆਪਾਂ ਕੀ ਸਿਚੁਏਸ਼ਨ ਕੀ ਹੈ ਤੇ ਆਪਾਂ ਕਰ ਕੀ ਸਕਦੇ ਹਾਂ। ਪਰ ਉਸ ਤੋਂ ਪਹਿਲਾਂ ਹੁਣ ਆਪਾਂ ਸੁਨੇਹੇ ਲੈਂਦੇ ਹਾਂ। ਸਾਡੇ ਨਾਲ ਮਲਕੀਤ ਸਿੰਘ ਜੁੜੇ ਸੀ ਹਾਂਜੀ ਉਹਨਾਂ ਸਤਿ ਸ੍ਰੀ ਅਕਾਲ। ਰਾਜਨਦੀਪ ਸਿੰਘ ਕੈਨਬਰਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹਰਿੰਦਰ ਸਿਵੀਆ ਹੋਣੇ ਮੈਂ ਕੱਲ ਖੋਆ ਮਾਰਿਆ ਸੀ ਜੀ ਤੇ ਪਿੰਨੀਆਂ ਵੀ ਬਣਾ ਲਈਆਂ ਤੇ ਬਰਫ਼ੀ ਕੱਟ ਵੀ ਲਈ ਆ ਤੇ ਮੈਂ ਲਾਈਵ ਬਲੌਗ ਤੇ ਚੜਾ ਵੀ ਦਿੱਤੀ ਆ ਤੇ ਤੁਸੀਂ ਸਵਾਦ ਹੀ ਨਹੀਂ ਦੇਖ ਸਕਦੇ ਉਦਾਂ ਦੇਖ ਸਕਦੇ ਹੋ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਰੁਪਿੰਦਰ ਜੀ। ਸਤਨਾਮ ਗਿੱਲ ਵੀ ਆਪਣੇ ਗਾਰਡਨ ਦੇ ਵਿੱਚ ਖਿੜੇ ਫੁੱਲਾਂ ਦੀ ਫੋਟੋ ਭੇਜ ਰਹੇ ਨੇ ਹੈਪੀ ਸਪਰਿੰਗ ਸਾਰੇ ਪਰਿਵਾਰ ਨੂੰ ਤੇ ਮੈਂ ਬੇਨਤੀ ਕਰਾਂ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਅਗਰ ਬਾਹਰ ਨਿਕਲੋ ਗਾਰਡਨ 'ਚ ਕੋਈ ਨਾ ਕੋਈ ਫੁੱਲ ਖਿੜਿਆ ਹੋਣਾ ਤੇ ਮੈਨੂੰ ਫੋਟੋ ਭੇਜੋ। ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ। ਇਹਨਾਂ ਦਾ ਇੱਕ ਹੋਰ ਇਹ ਮਸਲਾ ਅੱਜ ਵੈਸੇ ਡਰਾਈਵ ਕਰ ਰਹੇ ਨੇ ਇਹ ਨਹੀਂ ਕਰ ਰਹੇ ਨੇ ਆਹ ਸੁਣੋ ਜ਼ਰਾ ਕਹਿੰਦੇ ਵਾਈਫ ਨੇ ਨਵਾਂ ਨਵਾਂ ਡਰਾਈਵਿੰਗ ਲਾਇਸੈਂਸ ਲਿਆ ਹੈ ਅੱਜ ਪਹਿਲੀ ਵਾਰੀ ਉਸ ਨਾਲ ਬੈਠ ਕੇ ਲੌਂਗ ਰੂਟ ਤੇ ਚੱਲਿਆ ਹਾਂ ਕੁਝ ਦੇਰ ਤੋਂ ਬਹੁਤ ਵਾਰੀ ਰੱਬ ਯਾਦ ਆ ਰਿਹਾ ਹਾਂਜੀ ਹਾਂਜੀ ਦੇਖੋ ਸ਼ੁਭ ਕਾਮਨਾਵਾਂ ਲੰਬੇ ਰੂਟ ਦੀਆਂ ਤੇ ਪ੍ਰੋਗਰਾਮ ਦਾ ਮਾਣੋ ਆਨੰਦ ਤੇ ਰੱਬ ਨੂੰ ਯਾਦ ਹੀ ਕਰਨਾ ਚਾਹੀਦਾ ਇਹ ਜ਼ਰੂਰੀ ਨਹੀਂ ਕਿ ਜਦੋਂ ਵਾਈਫ ਚਲਾਉਂਦੀ ਹੋਵੇ ਉਦੋਂ ਕਰਨਾ ਚਾਹੀਦਾ ਵੈਸੇ ਵੀ ਕਰਨਾ ਚਾਹੀਦਾ ਤੇ ਰਾਜਾ ਧਾਲੀਵਾਲ ਮਲਡੂਰਾ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰੇ ਸਰੋਤਿਆਂ ਨੂੰ ਵੀ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਜੀ ਜੀ ਆਇਆਂ ਨੂੰ। ਸੁਖਵੰਤ ਸਿੰਘ ਜੀ ਕੀ ਹਾਲ ਚਾਲ ਹੈ ਤੇ ਕਹਿੰਦੇ ਸਤਿ ਸ੍ਰੀ ਅਕਾਲ ਐਡਲੇਡ ਤੋਂ ਆਏ ਨੇ ਸਾਡੇ ਨਾਲ ਲੰਮੇ ਸਮੇਂ ਬਾਅਦ ਸਮਾਂ ਲੱਗਿਆ 2 ਮਿੰਨੀ ਵਿਕੀਪੀਡੀਓ ਸੁਣਨ ਦਾ ਅੱਛਾ ਠੀਕ ਹੈ ਕਹਿੰਦੇ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਮਨਪ੍ਰੀਤ ਨਾਲ ਕਿ ਮਿੰਟੂ ਬਾਈ ਪਤਾ ਨਹੀਂ ਕਿੱਥੇ ਵਿਅਸਤ ਨੇ ਤੇ ਨਾ ਕਾਲ ਚੁੱਕਦੇ ਨੇ ਨਾ ਕਰਦੇ ਨੇ ਪਰ ਬਜ਼ੁਰਗ ਬੇਬੇ ਵਾਲੀ ਗੱਲ ਸੁਣ ਕੇ ਪਤਾ ਲੱਗਿਆ ਕਿ ਬੰਦਾ ਸਹੀ ਥਾਂ ਤੇ ਵਿਅਸਤ ਹੈ ਪਰ ਮੈਂ ਤੇ ਭਕਾਈ ਮਾਰਨੀ ਸੀ ਫੋਨ ਤੇ ਠੀਕ
ਮੈਂ ਮਾਫ਼ੀ ਚਾਹੁੰਦਾ ਕਿਹੜਾ ਸੁਖਵੰਤ ਨੀ ਮੇਰੇ ਕੋਲ ਨਾ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਫੋਨ ਜਿਹੜੇ ਮੈਂ ਰਿਪਲਾਈ ਨਹੀਂ ਕਰ ਪਾਇਆ ਤੇ ਉਹ ਇੱਕ ਤਾਂ ਆਇਆ ਗਿਆ ਮਾਹੌਲ ਬਹੁਤ ਵਧੀਆ ਚੱਲਦਾ ਰਿਹਾ ਤੇ ਇੱਕ ਤੋਂ ਕੰਮ ਚ ਬਿਜੀ ਰਹੇ ਪਰ ਕੋਈ ਨਾ ਜੀ ਅਸੀਂ ਛੇਤੀ ਇਹਨਾਂ ਚੀਜ਼ਾਂ ਨੂੰ ਗੱਡੀਆਂ ਲੀਹ ਤੇ ਲਿਆ ਕੇ ਨਾ ਤੇ ਫਿਰ ਤੁਹਾਨੂੰ ਛੇਤੀ ਇਸ ਚੀਜ਼ ਨੂੰ ਆਪਾਂ ਫੋਨ ਕਾਲਾਂ ਤੇ ਹੀ ਆ ਤੇ ਜ਼ਰੂਰ ਕਰਾਂਗੇ ਪਰ ਤੁਹਾਡੀਆਂ ਜਿਹੜੀਆਂ ਵੇਵਸ ਹੁੰਦੀਆਂ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਸੱਜਣਾ ਮਿੱਤਰਾਂ ਦੀਆਂ ਤੇ ਉਹ ਜ਼ਰੂਰ ਉਹਨਾਂ ਨਾਲ ਹੀ ਅਸੀਂ ਆਨੰਦ ਮੰਗਲ ਹੋ ਜਾਂਦੇ ਹਾਂ।
ਹਾਂਜੀ ਤੇ ਆਪਣੇ ਗੁਰਿੰਦਰ ਸਿੰਘ ਹੁਣੇ ਵੀ ਫੋਟੋ ਭੇਜ ਦਿੱਤੀ ਆ ਇਹ ਡਰਾਈਵ ਕਰ ਰਹੇ ਨੇ ਮੈਨੂੰ ਲੱਗਦਾ ਕੈਲੀਫੋਰਨੀਆ ਦੀ ਲੱਗਦੀ ਆ ਇਹ ਆਪਾਂ ਹਾਂਜੀ ਗੁਰਿੰਦਰ ਸਿੰਘ ਕਾਹਲੋਂ ਬਿਲਕੁਲ ਕਿਆ ਬਾਤ ਹੈ ਇਹ ਵੀ ਆਪਾਂ ਕਰਾਂਗੇ ਉੱਥੇ ਸ਼ਾਮਾਂ ਮੈਨੂੰ ਲੱਗਦਾ ਢਲ ਰਹੀਆਂ ਨੇ ਤੇ ਤੁਹਾਡੀਆਂ ਫੋਟੋਆਂ ਵੀ ਆ ਰਹੀਆਂ ਨੇ ਇਹ ਵੀ ਆਪਾਂ ਸ਼ੇਅਰ ਕਰਦੇ ਹਾਂ ਥੋੜੀ ਦੇਰ ਬਾਅਦ ਮਿੰਟੂ ਭਾਜੀ ਤੇ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਗੀਤ ਸੁਣ ਲੈਂਦੇ ਛੋਟੀ ਬ੍ਰੇਕ ਲੈ ਲੈਂਦੇ ਬ੍ਰੇਕ ਤੋਂ ਬਾਅਦ ਵਕੀਲ ਸਾਹਿਬ ਨੂੰ ਲਿਆਉਣਾ ਹੈ ਤੇ ਨਾਲ ਦੀ ਨਾਲ ਇਹ ਦੱਸਦੇ ਕਿ ਮਨਮੋਹਨ ਵਾਰਿਸ ਦਾ ਟੂਰ ਜਿਹੜਾ ਸ਼ੁਰੂ ਹੋ ਚੁੱਕਾ ਹੈ ਅੱਜ ਬ੍ਰਿਸਬਨ ਦੇ ਵਿੱਚ ਤੇ ਇਸ ਦੀ ਤੁਸੀਂ ਪ੍ਰਮੋਸ਼ਨ ਹਰਮਨ ਰੇਡੀਓ ਤੇ ਸੁਣਦੇ ਹੋ ਤੇ ਫੋਲੋ ਕਰਦੇ ਤੇ ਜ਼ਰੂਰ ਇਸ ਦੇ ਵਿੱਚ ਜਾਣਾ 25 ਸਾਲ ਹੋ ਗਏ ਨੇ ਜੀ ਮਨਮੋਹਨ ਵਾਰਿਸ ਨੂੰ ਗਾਉਂਦਿਆਂ ਨੂੰ ਮਿੰਟੂ ਭਾਜੀ 25ਵੀਂ ਗਵਰੇ ਗੰਡ ਹੈ
ਬਿਲਕੁਲ ਜੀ ਬਿਲਕੁਲ ਮੈਂ ਇੱਥੇ ਜ਼ਰੂਰ ਇਸ ਗੱਲ ਨੂੰ ਕਰਦਿਆਂ ਤੁਹਾਡੇ ਨਾਲ ਸਾਂਝੀ ਵੀ ਦੇਖੋ 25 ਸਾਲ ਕੀ ਲੋਕਾਂ ਨੂੰ 50-50 ਸਾਲ ਵੀ ਹੋ ਗਏ ਹੋਣਗੇ ਗਾਉਂਦਿਆਂ ਨੂੰ ਲਤਾ ਮੰਗੇਸ਼ਕਰ ਵੀ ਪਏ ਆ ਪਰ ਇੱਕ ਜਿਹੜੇ ਬੰਦੇ ਨੇ ਆਪਦੀ ਲੀਹ ਤੋਂ ਨਾ ਭਟਕਿਆ ਹੋਵੇ 25 ਸਾਲ ਚ ਉਹ ਬਹੁਤ ਵੱਡੀ ਮਾਇਨੇ ਰੱਖਦੀ ਆ ਉਹ ਸਭ ਤੋਂ ਵੱਡੀ ਗੱਲ ਮੇਰੇ ਲਈ ਉਹ ਆ ਵੀ ਇਹ ਇਨਸਾਨ ਆਪਦੀ ਲੀਹ ਤੋਂ ਨੀ ਭਟਕੇ ਉਸ ਲੀਹ ਦੇ ਉੱਤੇ ਆ। ਤੇ ਦੂਜੀ ਜਿਹੜੀ ਗੱਲ ਸੁਰਾਂ ਦੀ ਗੱਲ ਆਉਂਦੀ ਆ, ਜੇ ਸੁਰ ਦੀ ਗੱਲ ਕਰੀਏ ਤਾਂ ਮਨਮੋਹ ਕੁਝ ਸੁਰੀਲੇ ਗਾਇਕਾਂ ਦਾ ਜਦੋਂ ਨਾਂ ਆਉਂਦਾ ਨਾ ਤੇ ਸਾਨੂੰ ਐਂ ਲੱਗਦਾ ਖਣੀ ਸਿਕੰਦਰ ਜਾਂ ਸਲੀਮ ਜਾਂ ਉਹ ਸੁਰੀਲਾ ਗਾਉਂਦੇ ਆ। ਪਰ ਮੇਰੀ ਨਾ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ, ਜਿਵੇਂ ਜਨਾਬ ਚਰਨਜੀਤ ਉਜਾਰਾ ਨਾਲ ਗੱਲ ਹੋਈ ਇੱਕ ਦੁਆਰੀ, ਸਚਿਨ ਉਜੇ ਨਾਲ ਗੱਲ ਹੁੰਦੀ ਰਹਿੰਦੀ ਆ, ਹੋਰ ਮੈਂ ਬਹੁਤ ਸਾਰਿਆਂ ਨਾਲ ਗੱਲ ਉਂਝੀ ਕਰਦਾ ਰਹਿੰਦਾ ਤੇ ਉਹਨਾਂ ਨੂੰ ਮੈਂ ਪੁੱਛਦਾ ਹੁੰਦਾ ਵੀ ਤੁਹਾਡੇ ਹਿਸਾਬ ਨਾਲ ਕਿਹੜਾ ਤਾਂ ਉਹਨਾਂ ਨੇ ਨਾਲੇ ਕੋਈ ਇਹਨਾਂ ਨਾਲ ਕੋਈ ਬੜੇ ਪ੍ਰੋਜੈਕਟ ਨੀ ਕੀਤੇ। ਪਰ ਫੇਰ ਵੀ ਉਹਨਾਂ ਦਾ ਇਹ ਸੀ ਵੀ ਜੇ ਸੁਰੀਲੇ ਗਾਇਕਾਂ ਦੀ ਗੱਲ ਕਰੀਏ ਨਾ ਤਾਂ ਉਹ ਮਨਮੋਹਨ ਵਾਰਸ ਆ ਤੇ ਉਹਦੇ ਚ ਨੈਚੁਰਲ ਸੁਰੀਲਾ ਪਾਣਾ ਤੇ ਉਹ ਬੰਦਾ ਜੋ ਵੀ ਗਾਉਂਦਾ ਨੈਚੁਰਲੀ, ਕਦੇ ਅੱਜ ਤੱਕ ਸੀਡੀਆਂ ਲਾ ਕੇ ਜਾਂ ਉਹ ਨੀ ਕੀਤੀਆਂ ਇਹਨਾਂ ਚੀਜ਼ਾਂ ਦਾ। ਚਲੋ ਛੱਡੋ, ਇੱਕ ਜੇ ਆਰਟਿਸਟ ਤਾਂ ਉਸ ਬੰਦੇ ਨੇ ਕੀਤਾ ਹੀ, ਦੂਜੇ ਪਾਸੇ ਉਹਨਾਂ ਦੀ ਜਿਹੜੀ ਕੁਆਲਿਟੀ ਤਿੰਨਾਂ ਭਰਾਵਾਂ ਨੇ ਜਿਹੜੀ 25 ਸਾਲ ਤੋਂ ਇੱਕ ਯੂਨਿਟੀ ਦਿਖਾ ਕੇ ਤੇ ਇੱਕ ਟੀਮ ਵਰਕ ਕਰਕੇ ਦਿਖਾਇਆ, ਉਹ ਦੁਨੀਆਂ ਨੂੰ ਉਹਦੇ ਤੋਂ ਸਾਨੂੰ ਆਮ ਲੋਕਾਂ ਨੂੰ ਤੋਂ ਸਿੱਖਣਾ ਚਾਹੀਦਾ। ਅਸੀਂ ਥੋੜਾ ਜਿਹਾ ਵੀ ਸਾਡੇ ਚ ਡਿਫਰੈਂਸ ਆ ਜੇ ਨਾ, ਜੇ ਜਿਵੇਂ ਮੰਨ ਲਓ ਮਨਮੋਹਨ ਭਾਜੀ ਪਹਿਲਾਂ ਹਿੱਟ ਹੋਏ ਤੇ ਉਹ ਆਪਦੀ ਦੋਨੇ ਭਰਾਵਾਂ ਨੂੰ ਕਹਿ ਦਿੰਦਾ ਵੀ ਨਹੀਂ ਤੁਸੀਂ ਤੱਕ ਮੇਰੀ ਕਾਰ ਹੀ ਚਲਾ ਸਕਦੇ ਹੋ ਜਾਂ ਹੋਰ ਕਰ ਸਕਦੇ ਹੋ, ਏਦਾਂ ਵੀ ਹੋ ਸਕਦਾ ਤੇ। ਪਰ ਨਹੀਂ, ਉਹ ਸੰਗਤਾਰ ਨੇ ਆਪਦਾ ਦਿੱਤਾ ਤੇ ਕਮਲ ਹੀਰ ਨੂੰ ਪ੍ਰੋਪਰ ਲਾਂਚ ਕੀਤਾ ਦੋਨਾਂ ਭਰਾਵਾਂ ਨੇ ਤੇ ਤਿੰਨਾਂ ਨੇ ਬਰਾਬਰ ਜਾ ਕੇ ਦੇਖੋ ਯੂਨਿਟੀ ਵੀ ਦਿਖਾਈ ਤੇ ਅੱਜ ਤੱਕ ਇੱਥੋਂ ਤੱਕ ਪਹੁੰਚੇ ਆ। ਚੌਥੀ ਜਿਹੜੀ ਅਗਲੀ ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗਦੀ ਹੈ ਉਹਨਾਂ ਦੀ, ਜਿਹੜੀ ਜ਼ਮੀਨ ਤੇ ਰਹਿਣਾ ਤੇ ਇਨਸਾਨੀਅਤ ਤੱਕ ਰਹਿਣਾ, ਉਹ ਬਹੁਤ ਵੱਡੀ ਗੱਲ ਆ। ਉਹ ਕਦੇ ਵੀ ਮੈਂ ਉਹਨਾਂ ਨੂੰ ਉੱਚੇ ਉੱਚੀਆਂ ਗੱਲਾਂ ਕਰਦੇ ਨੀ ਸੁਣਿਆ, ਕੋਈ ਡਰਾਮਾ ਕਰਦੇ ਨੀ ਸੁਣਿਆ। ਤੁਸੀਂ ਜਦੋਂ ਆਪਾਂ ਇੰਟਰਵਿਊ ਕਰਕੇ ਆਏ ਉਹਨਾਂ ਦੇ ਘਰ ਤੇ ਉਹਨਾਂ ਨੇ ਦੇਖੋ ਇਹੀ ਗੱਲ ਕਹੀ ਵੀ ਸਾਡੇ ਕੋਲ ਵੱਡੇ ਵੱਡੇ ਲੋਕ ਆਉਂਦੇ ਆ ਤੇ ਉਹ ਕਹਿੰਦੇ ਜੀ ਅਸੀਂ ਇੰਟਰਵਿਊ ਕਰਦੇ ਹਾਂ ਵੀ ਤੁਸੀਂ ਕਿਵੇਂ ਉੱਠਦੇ ਹੋ, ਕਿਵੇਂ ਖਾਂਦੇ ਹੋ, ਕਿਵੇਂ ਪੀਂਦੇ ਹੋ, ਉਹ ਆਹ ਯਾਰ ਸਾਨੂੰ ਜਮਾਂ ਚੰਗੀ ਨੀ ਲੱਗਦੀਆਂ ਗੱਲਾਂ। ਅਸੀਂ ਉਹ ਸਾਨੂੰ ਉਹ ਚੀਜ਼ਾਂ ਡਰਾਮੇ ਜੇ ਲੱਗਦੇ ਆ ਵੀ ਕੀ ਉਹ ਪਰਸਨਲ ਜੀਆਂ ਗੱਲਾਂ ਤੇ ਉਹ ਕਰਨੀਆਂ, ਜੋ ਸਿੰਪਲ ਆ ਜੋ ਜਿਵੇਂ ਵੀ ਹੈਗਾ ਉਵੇਂ ਆ। ਚਲੋ ਪੰਜਵੀਂ ਦੇਖੋ ਉਹਨਾਂ ਦੀ, ਤੁਸੀਂ ਹੈਲਥ ਕੰਨੀਓ ਦੇਖੋ ਜੇ ਉਮਰ ਦੇ ਜਿਹੜੇ ਦੌਰ ਚ ਆ ਤੁਸੀਂ ਉਹਨਾਂ ਦੀ ਫਿਟਨੈਸ ਤਿੰਨਾਂ ਭਰਾਵਾਂ ਦੀ ਦੇਖੋ ਤੇ ਉਹਨਾਂ ਦੀ ਨਾ ਤੁਸੀਂ ਸਕਿਨ ਨੂੰ ਜਾਂ ਉਹਨਾਂ ਨੂੰ ਨੇੜੇ ਤੋਂ ਦੇਖ ਕੇ ਜੱਜ ਨੀ ਕਰ ਸਕਦੇ ਵੀ ਉਹ ਉਮਰ ਦੇ ਕਿਸ ਦੌਰ ਚ ਆ, ਇਹ ਵੀ ਆਪਦੇ ਆਪ ਨੂੰ ਮੇਨਟੇਨ ਕਰਨ ਵਾਲਾ। ਛੇਵੀਂ ਗੱਲ ਜੇ ਮੈਂ ਉਹਨਾਂ ਨੂੰ ਕਹਾਂ ਤਾਂ ਉਹ ਸਭ ਤੋਂ ਵੱਡੀ ਜਿਹੜੀ ਇਨਸਾਨੀਅਤ ਦੀ ਗੱਲ ਸੀ ਨਾ, ਜੇ ਤੁਸੀਂ ਅੱਜ ਮਿਲੋ ਕੱਲ ਮਿਲੋ ਜਾਂ ਜਦੋਂ ਮਿਲੋ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰੋ, ਉਹ ਏਦਾਂ ਨੀ ਸ਼ੋ ਆਫ ਕਰਦੇ ਵੀ ਅਸੀਂ ਸਟਾਰ ਆ ਤੇ ਤੂੰ ਸਟਾਰ ਨਾਲ ਗੱਲ ਕਰ ਰਹੇ ਹਾਂ ਜਾਂ ਫੋਟੋ ਖਿਚਾਉਣ ਵੇਲੇ ਜਾਂ ਹੋਰ, ਉਹ ਸਮਝਦੀ ਇਹ ਜਿਹਾ ਡਾਇਲੋਗ ਬੋਲਣਗੇ, ਇਹ ਜੀ ਗੱਲ ਕਹਿਣਗੇ ਵੀ ਤੁਸੀਂ ਉਹਨਾਂ ਦੇ ਮਤਲਬ ਮਾਮਲੇ ਚ ਤੁਹਾਡੀ ਜਿਹੜੀ ਸੋਚ ਹੀ ਬਦਲ ਜੂ। ਹੁਣ ਤੁਸੀਂ ਵੀ ਦੇਖਿਆ ਵਿਆਹ ਵੇਲੇ ਦੀ ਗੱਲ, ਆਪਾਂ ਅਨਮੋਲ ਦੇ ਵਿਆਹ ਦੀ ਉਹਨਾਂ ਨੂੰ ਮੈਂ ਫੋਨ ਕੀਤਾ ਸਿੰਪਲ, ਮੈਂ ਕਿਹਾ ਮੈਂ ਕਾਰਡ ਦੇਣ ਆਉਣਾ ਭਾਜੀ, ਮੈਨੂੰ ਤੇ ਨਹੀਂ ਯਾਰ ਮੈਂ ਕਾਰਡ ਲੈਣ ਆਊਗਾ, ਮੈਨੂੰ ਗੱਲ ਜੀ ਨੀ ਸਮਝ ਆਈ। ਮੈਂ ਆਖਿਆ ਵੀ ਐਂ ਕਿਉਂ ਕਹਿ ਰਹੇ ਆ, ਨਹੀਂ ਨਹੀਂ ਕਹਿੰਦੇ ਤੁਸੀਂ ਕਿੱਥੋਂ, ਮੈਂ ਕਿਹਾ ਮੈਂ ਬਠਿੰਡੇ, ਕਹਿੰਦੇ ਚੱਲ ਕੱਲ ਨੂੰ ਆਪਾਂ ਬਠਿੰਡੇ ਮਿਲਦੇ ਹਾਂ, ਮੈਂ ਆਉਣਾ ਬਠਿੰਡੇ। ਬਠਿੰਡੇ ਆਏ, ਮੈਨੂੰ ਕੋਈ ਉਹਨਾਂ ਦਾ ਏਰੀਏ ਚ ਪ੍ਰੋਗਰਾਮ ਸੀ, ਮੈਨੂੰ ਉਹਨਾਂ ਨੇ ਕਾਲ ਕੀਤੀ ਵੀ 5 ਵਜੇ ਭਾਈ ਐਂ ਕਰਕੇ ਨਾ ਤੁਸੀਂ ਮੈਨੂੰ ਉੱਥੇ ਆਪਾਂ ਮਿਲਦੇ ਹਾਂ ਤੇ ਫਿਰ ਆਪਾਂ ਕਿਤੇ ਮਿਲੇ। ਮੈਂ ਆਖਿਆ ਜੀ ਮੈਂ ਜਲੰਧਰ ਆਉਣਾ ਸੀਗਾ ਤੇ ਮੈਂ ਤੁਹਾਡਾ ਤਾਂ ਲੋ ਕਾਰਡ ਤੇ ਮੈਂ ਹੋਰ ਵੀ ਦੇਣੇ ਆ, ਕਹਿੰਦੇ ਨਹੀਂ ਤੂੰ ਨੀ ਦੇਣੇ ਹੁਣ ਕਾਰਡ, ਮੇਰੇ ਭਤੀਜੇ ਦਾ ਵਿਆਹ ਮੈਂ ਦੇਣੇ, ਤੂੰ ਆਹ ਗੱਡੀ ਦੇ ਵਿੱਚ ਰੱਖ ਲਓ ਜਿੰਨੇ ਵੀ ਪੀਪੇ ਕਾਰਡ ਰੱਖਣੇ। 10-15 ਜਣਿਆਂ ਦੇ ਕਾਰਡ ਸੀ, ਸਾਰੇ ਲੈ ਗਏ ਆਪੇ ਦਿੱਤੇ ਮੈਨੂੰ, ਆਇਆ ਸੀ ਚਲੋ ਰੁਝੇਵੇਂ ਆ। ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨੀ ਤੁਹਾਡੇ ਸ਼ੋਅ ਸ਼ੂ ਆ, ਤੁਸੀਂ ਨਾ ਕੋਈ ਭੱਜਣ ਦੀ ਕੋਈ ਗੱਲ ਕਰਿਓ, ਤੁਸੀਂ ਇੰਨਾ ਹੀ ਬਹੁਤ ਇੰਨਾ ਉਹ। ਪਰ ਤੁਸੀਂ ਦੇਖੋ ਵੀ ਬਰਾਤ ਵਾਲੇ ਦਿਨ ਸਭ ਤੋਂ ਪਹਿਲਾਂ ਬਰਾਤੀ ਗੁਰਦੁਆਰੇ ਪਹੁੰਚਣ ਵਾਲਾ ਮਨਮੋਹਨ
ਵਾਲੇ ਖੜੇ ਸੀ ਮੋਰੇ ਪਹਿਲੇ,
ਦੇਖ ਲਓ 10 ਵਜੇ ਆਪਾਂ ਲੇਟ ਹੋ ਗਏ ਸੀ ਤੇ ਪਰ ਉਹ 10 ਵਜੇ ਗੁਰਦੁਆਰਾ ਸਾਹਿਬ ਮੈਨੂੰ ਕਾਲ ਕੀਤੀ, ਅਸੀਂ ਕਿਹਾ ਵੀ ਬਾਈ ਜੀ ਤੁਸੀਂ ਟਾਈਮ ਦੇ ਬੜੇ ਪੰਕਚੁਅਲ ਆ ਤੇ ਤੁਸੀਂ ਇਹ ਨਾ ਕਹੋ ਵੀ ਮੈਂ ਲੇਟ ਹੋ ਗਿਆ। ਤਾਂ ਏਦਾਂ ਇਹੋ ਜਿਹੀ ਇਨਸਾਨੀਅਤ ਕੋਈ ਮੇਰੇ ਨਾਲ ਨੀ ਆ, ਮੈਂ ਕਹਾਂ ਉਹਨਾਂ ਦਾ ਇਵੇਂ ਰਿਲੇਸ਼ਨ ਆ ਸਾਰਿਆਂ ਨਾਲ ਹੀ, ਉਹ ਏਦਾਂ ਹੀ ਵਰਤਦੇ ਆ। ਸੋ ਇਸ ਕਰਕੇ ਨਾ ਤੁਸੀਂ ਇੱਕ ਉਹਨਾਂ ਦੇ ਵਿਰਸੇ ਲਈ ਵੀ ਮੈਂ ਕਹੂੰਗਾ, ਵਿਰਸੇ ਦੀ ਗੱਲ ਲਈ ਵੀ ਕਹੂੰਗਾ, ਤੇ ਅੱਜ ਉਹ ਆਸਟ੍ਰੇਲੀਆ 2 ਸਾਲਾਂ ਬਾਅਦ ਆਉਂਦੇ ਆ, ਇਹੋ ਜਿਹੇ ਆਰਟਿਸਟਾਂ ਨੂੰ ਨਾ ਅਸੀਂ ਵੱਧ ਤੋਂ ਵੱਧ ਸੁਣਨ ਜਾਈਏ, ਵੱਧ ਤੋਂ ਵੱਧ ਸਾਥ ਦਈਏ, ਫੇਰ ਜਾ ਕੇ ਇਨਸਾਨੀਅਤ ਵੀ ਜਿੰਦਾ ਰਹੂ ਤੇ ਚੰਗੀਆਂ ਚੀਜ਼ਾਂ ਵੀ ਪਹਿਲਾਂ।
ਮਿੰਟੂ ਜੀ ਬਹੁਤ ਸੁਨੇਹੇ ਵੀ ਆ ਰਹੇ ਨੇ ਤੇ ਆਪਾਂ ਇੱਕ ਮਨਮੋਹਨ ਵਾਰਸ ਦਾ ਗੀਤ ਸੁਣਦੇ ਤੇ ਉਸ ਤੋਂ ਬਾਅਦ ਆਪਾਂ ਵਕੀਲ ਸਾਹਿਬ ਨੂੰ ਨਾਲ ਲੈ ਕੇ ਆਉਂਦੇ ਆ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸੋਹਣੇ ਰੰਗ ਪਿਆਰ ਦੇ ਲੈ ਕੇ ਬਿਲਕੁਲ ਸਾਹਮਣੇ ਤੇਰੇ ਬਹਿ ਕੇ, ਸੋਹਣੇ ਰੰਗ ਪਿਆਰ ਦੇ ਲੈ ਕੇ ਬਿਲਕੁਲ ਸਾਹਮਣੇ ਤੇਰੇ ਬਹਿ ਕੇ, ਮੂਰਤ ਦਿਲ ਦੇ ਵਿੱਚ ਵਸਾਵਾਂ ਖਿੜਖਿੜ ਹੱਸਦੀ ਹੱਸਦੀ ਦੀ, ਦਿਲ ਕਰਦਾ ਤਸਵੀਰ ਬਣਾਵਾਂ ਤਸਵੀਰ ਬਣਾਵਾਂ,
नेहा इतनी उदास क्यों है?
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया द बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT Certificate 3 Diploma in Children Services ये सारे courses तो help करेंगे ऑस्ट्रेलिया दे विच PR लेन ले।
अरे वाह ये तो सच्ची नंबर वन इंस्टीट्यूट है।
वधेरे जानकारी ली तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
रोटी हजम नहीं हुंदी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਛਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲਸ ਸੰਪਰਕ ਨੰਬਰ 8959-4351 ਤੇ।
ਕ੍ਰੀਏਟਿਵ ਇਵੈਂਟਸ ਅਤੇ ਕੈਂਪ ਸਟੂਡੀਓ ਪ੍ਰੈਜ਼ੈਂਟਸ ਵਿਰਸਾ ਡੇ 2019 ਵਾਰਿਸ ਬ੍ਰਦਰਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਵਿਰਸਾ ਹੁਣ ਤੱਕ ਦੇ ਸਭ ਤੋਂ ਵੱਡੇ ਅਤੇ ਸ਼ਾਨਦਾਰ ਵੈਨਿਊ ਸਿਡਨੀ ਮਾਇਰ ਮਿਊਜ਼ਿਕ ਬਾਲ ਮੈਲਬਨ ਵਿੱਚ ਜਿੱਥੇ ਕਮਲ ਹੀਰ ਮਨਮੋਹਨ ਵਾਰਿਸ ਅਤੇ ਸੰਗਤਾਰ ਜੋੜਨਗੇ ਤੁਹਾਨੂੰ ਪੰਜਾਬੀ ਵਿਰਸੇ ਨਾਲ ਅਤੇ ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਮਨਾ ਸਕਦੇ ਹੋ ਇੱਕ ਮਜ਼ੇਦਾਰ ਫੈਮਿਲੀ ਡੇ ਪੰਜਾਬੀ ਵਿਰਸਾ 2019 8 September 2019 ਨੂੰ ਦੁਪਹਿਰ 2 ਵਜੇ ਤੋਂ। ਫੋਰ ਟਿਕਟਸ ਵਿਜ਼ਿਟ tickettech.com.au ਔਰ ਕਾਲ 0426-809-499।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਮਾਮਾ ਮਾਮਾ ਮੈਨੇ ਇਸ ਪਾਰਟੀ ਮੇਂ ਨਾ ਲਹਿੰਗਾ ਹੀ ਡਾਲਨਾ।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈ HK Kids।
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids। 10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Ki tade PTE vich 7 ya 8 band nahi aa rahe? Ki tusi vi fas chuke ho unlimited packages de daldal vich? Ki karna chahunde ho clear? PTE aur NATI, first attempt ate ghat samay vich? Ta aaj hi pahuncho Galaxy Institute of NATI and PTE, jo ki tuhadi musibtan nu tuhadi safalta vich badal dega. Galaxy Institute of NATI and PTE। CCL crash courses bhi available hai for Hindi and Punjabi language. Aaj hi enroll karo. Best price se best quality waste. Hurry up, limited seats. Aaj hi pahuncho 95 Nicholson Street, Footscray. Tusi call bhi kar sakde ho 04241-99751 te. Ya phir 0470-420-741 te. Free car parking bhi available hai. Je tusi apna kimti samay te paisa bachana hai te ikko hi naam yaad rakho. Galaxy Institute of Nati and PTE.
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਹਰਮਨ ਰੇਡੀਓ ਸਟੂਡੀਓ ਕਾਫ ਸਾਰਬਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਅੱਜ ਸਪਰਿੰਗ ਦਾ ਪਹਿਲਾ ਪ੍ਰੋਗਰਾਮ 1 September 2019 ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਨੇ ਈਡਨ ਹੋਪ ਗਾਰਡਨਸ ਤੋਂ ਵਿਕਟੋਰੀਆ ਤੋਂ ਔਰ ਐਤਵਾਰ ਦਾ ਵਾਲਾ ਪ੍ਰੋਗਰਾਮ ਸਾਡਾ ਇਕੱਠੇ ਹੁੰਦਾ ਹੈ ਸੋ ਮਿੰਟੂ ਜੀ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਗੱਲ ਕਰਨੀ ਆ ਤੇ ਇਹ ਮੁੱਦਾ ਜਿਹੜਾ ਜਦੋਂ ਕਚਹਿਰੀਆਂ ਚ ਮੁਕੱਦਮਾ ਚੱਲਦਾ ਤੇ ਫਿਰ ਜੈਜ਼ੀ ਬੈਂਸ ਕਹਿੰਦਾ ਜਦੋਂ ਚੱਲਦਾ ਕਚਹਿਰੀ ਚ ਮੁਕੱਦਮਾ ਤੇ ਵਕੀਲ ਕਰਿਆ ਆਪਾਂ ਗੱਡਮਾ ਤੇ ਫਿਰ ਮੈਨੂੰ ਲੱਗਦਾ ਕਿ ਅਸੀਂ ਆਪਣੀਆਂ ਜਿਹੜੀਆਂ ਰਾਵਾਂ ਨੇ ਉਹ ਤਾਂ ਦੇ ਹੀ ਜਾਂਦੇ ਨੇ ਤੁਸੀਂ ਵੀ ਸ਼ਾਇਦ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਵੀ ਸਵਾਲ ਆਏ ਸੀ ਤੁਸੀਂ ਵੀ ਦੱਸਿਆ ਸੀ ਤੇ ਫਿਰ ਆਪਾਂ ਇਹੀ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਹਾਂਜੀ
ਸਿੱਧਾ ਮੈਂ ਇੱਥੇ ਨਾ ਥੋੜਾ ਜਿਹਾ ਹੋਰ ਦੱਸ ਦਿਆਂ ਮੈਂ ਇੱਕ ਪਹਿਲਾਂ ਵੀ ਬਹੁਤ ਵਾਰੀ ਕਿਹਾ ਸਾਡੇ ਲਿਸਨਰਸ ਨੂੰ ਤੇ ਹੁਣ ਵੀ ਪਹਿਲਾਂ ਵੀ ਮੈਂ ਰਿਕੁਐਸਟ ਇਹ ਗੱਲ ਕਰਨ ਦੀ ਰਿਕੁਐਸਟ ਕਰਦਾ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਮੀਡੀਆ ਚਲਾਉਂਦੇ ਆ ਤਾਂ ਹੋਰ ਵੀ ਬਹੁਤ ਸਾਰੇ ਅਦਾਰੇ ਮੀਡੀਆ ਚਲਾਉਂਦੇ ਆ ਤੇ ਸਾਡੇ ਤੋਂ ਤਕਰੀਬਨ ਬਹੁਤ ਸਾਰੇ ਸੀਨੀਅਰ ਮੀਡੀਆ ਕਰਮੀ ਜਾਂ ਪ੍ਰੈਜੈਂਟਰ ਜਾਂ ਕੋਈ ਜਿਹੜੇ ਸਪੈਸ਼ਲਿਸਟ ਉਹ ਆਉਂਦੇ ਆ ਤੇ ਉਹ ਆਪਦੀ ਰਾਏ ਦਿੰਦੇ ਆ ਤੇ ਉਹ ਦੱਸਦੇ ਆ ਠੀਕ ਆ ਜੀ ਉਹ ਗੱਲਾਂ ਕਰਦੇ ਆ ਪਰ ਜਿੰਨਾ ਚਿਕ ਤੁਸੀਂ ਦਿਮਾਗ ਚ ਇੱਕ ਗੱਲ ਨੀ ਨਾ ਰੱਖਦੇ ਵੀ ਮੀਡੀਆ ਦਾ ਕੰਮ ਹੁੰਦਾ ਗੱਲ ਨੂੰ ਪਾਸ ਆਨ ਕਰਨਾ ਨਾ ਤਾਂ ਮੀਡੀਆ ਕੋਈ ਡਿਸੀਜਨ ਮੇਕਰ ਹੁੰਦਾ ਨਾ ਮੀਡੀਆ ਨੂੰ ਹਰ ਮਸਲੇ ਦੀ ਗਹਿਰਾਈ ਪਤਾ ਹੁੰਦਾ ਮੀਡੀਆ ਨੂੰ ਜੇ ਗਹਿਰਾਈ ਪਤਾ ਕਰਨੀ ਹੁੰਦੀ ਆ ਜਿਹਦੇ ਲਈ ਇਹ ਹੁੰਦਾ ਵੀ ਮੰਨ ਲਓ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਖੇਤੀ ਐਕਸਪਰਟ ਨੂੰ ਲੈ ਕੇ ਆਉਣੇ ਆ ਤੇ ਖੇਤੀ ਐਕਸਪਰਟ ਤੁਹਾਨੂੰ ਐਡਵਾਈਸ ਕਰੂਗਾ ਹੁਣ ਜੇ ਕਾਨੂੰਨ ਦੀ ਗੱਲ ਆਉਂਦੀ ਆ ਕਾਨੂੰਨ ਦੇ ਮਸਲੇ ਤੇ ਕੱਲ ਪਰਸੋਂ ਦਾ ਇੱਕ ਹੋਊਗਾ ਬਣਿਆ ਹੋਇਆ ਤਾਂ ਉਹਦੇ ਲਈ ਸਾਨੂੰ ਗੱਲਬਾਤ ਲਈ ਇੱਕ ਇਸ ਲਾਈਨ ਦੇ ਇਨਸਾਨ ਜੋ ਕੋਈ ਕਾਨੂੰਨੀ ਮਾਹਰ ਹੋਣ ਉਹਨਾਂ ਨਾਲ ਹੀ ਅਸੀਂ ਗੱਲ ਕਰਕੇ ਤੇ ਉਹ ਉਹੀ ਤਸਦੀਕ ਕਰ ਸਕਦੇ ਅਸੀਂ ਨੀ ਤਸਦੀਕ ਕਰ ਸਕਦੇ ਤੇ ਇਹ ਚੀਜ਼ਾਂ ਨੂੰ ਨਾ ਅਸੀਂ ਨਾ ਮੰਨ ਕੇ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਜੇ ਕੋਈ ਮੀਡੀਆ ਦੇ ਵਿੱਚ ਕੋਈ ਨਿੱਕੀ ਜਿਹੀ ਵੀ ਗੱਲ ਆ ਗਈ ਖਬਰ ਆ ਗਈ ਤੇ ਉਹਨੂੰ ਹਊਆ ਬਣਾ ਕੇ ਪੇਸ਼ ਕਰ ਦਿੰਦੇ ਹਾਂ ਮੈਨੂੰ ਕੱਲ ਦਾ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਸੁਣੋ ਮੈਂ ਕਿਹਾ ਸੀ ਮੈਂ ਕਿਹਾ ਜੀ ਮੈਂ ਜਾਣ ਕੇ ਨੀ ਸੁਣਦਾ ਹੁੰਦਾ ਪ੍ਰੋਗਰਾਮ ਵੀ ਸਾਨੂੰ ਸਾਡੇ ਵਿਚਾਰ ਵੀ ਹੋ ਜਾਂਦੇ ਅਸੀਂ ਆਪਦੇ ਓਰਿਜਿਨਲ ਵਿਚਾਰ ਰੱਖਣ ਲਈ ਇੱਕ ਦੂਜੇ ਪ੍ਰੈਜੈਂਟਰ ਦੇ ਸ਼ੋ ਨੀ ਸੁਣਦੇ ਹੁੰਦੇ ਸਾਡੀ ਇੱਕ ਸਾਡਾ ਸਿਸਟਮ ਬਣਿਆ ਹੋਇਆ ਪਰ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਨਹੀਂ ਨਹੀਂ ਤੁਸੀਂ ਸੁਣੋ ਤੁਸੀਂ ਸੁਣੋ ਮੈਂ ਸੁਣਿਆ ਥੋੜਾ ਜਿਹਾ ਅੱਜ ਤੜਕੇ ਸੁਣੀ ਗੱਲਬਾਤ ਤਾਂ ਮੈਨੂੰ ਤਾਂ ਉਹਨਾਂ ਦੀ ਇੱਕ ਗੱਲ ਜਿਹੜੀ ਵਧੀਆ ਸੁਣੀ ਗਈ ਜਿਹੜੀ ਐਂਡ ਤੇ ਉਹਨਾਂ ਨੇ ਕਹੀ ਆ ਵੀ ਭਾਈ ਮੈਂ ਤਾਂ ਇੱਕ ਮੀਡੀਆ ਕਰਮੀ ਆ ਤੇ ਮੈਂ ਤਾਂ ਤੁਹਾਨੂੰ ਇੱਕ ਆਹ ਦੱਸ ਰਿਹਾ ਗੱਲਾਂ ਇਹ ਗੱਲ ਆ ਜੇ ਤੁਸੀਂ ਇਹਦੀ ਜਿਹੜੀ ਹੋਰ ਆ ਜਿਹੜੀ ਉਹ ਫਰਦਰ ਗੱਲ ਤੁਸੀਂ ਕਿਸੇ ਕਾਨੂੰਨੀ ਮਾਰ ਨਾ ਕਰੋ ਇਹ ਗੱਲ ਤਾਂ ਪੰਨੂ ਸਾਹਿਬ ਦੀ ਕਿਸੇ ਨੇ ਸੁਣੀ ਨੀ ਨਾ ਪੰਨੂ ਸਾਹਿਬ ਦੀ ਇਸ ਗੱਲ ਨੂੰ ਕਿਸੇ ਨੇ ਤੂਲ ਦਿੱਤਾ ਤੂਲ ਇਸ ਚੀਜ਼ ਨੂੰ ਜ਼ਰੂਰ ਦਿੱਤਾ ਵੀ ਪੰਨੂ ਸਾਹਿਬ ਨੇ ਕਹਿਤਾ ਵੀ 12 ਸਾਲਾਂ ਬਾਅਦ ਤੁਹਾਡੀ ਜ਼ਮੀਨ
ਮਿੰਟੂ ਭਾਜੀ
ਮੈਂ ਕੱਲ ਵੀ ਇਹ ਕਿਹਾ ਸੀ ਵੀ ਇਹ ਕਾਨੂੰਨ ਅੱਜ ਦਾ ਨਹੀਂ
ਉਹਦੇ ਵਿੱਚ ਕਾਨੂੰਨ ਜਿਹੜਾ ਮੀਡੀਆ ਵਾਲਿਆਂ ਦਾ ਵੀ ਕਸੂਰ ਹੈ ਕਿ ਹੈਡਲਾਈਨ ਹੀ ਇੱਦਾਂ ਬਣਾਈ ਸੀ ਉਹਦੀ ਯੂਟਿਊਬ ਦੇ ਉੱਤੇ ਵੀਡੀਓ ਚਲਾਉਣ ਨੂੰ ਤੇ ਖੈਰ ਆਪਾਂ ਆਪਣੇ ਮੁੱਦੇ ਵੱਲ ਆਉਂਦੇ ਹਾਂ ਤੇ ਅੱਜ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਸਰਦਾਰ ਅਮਰਿੰਦਰ ਸਿੰਘ ਗਾਂਧੀ ਹੁਣਾਂ ਨੂੰ ਜਿਹੜੇ ਕਿ ਮੈਲਬਨ ਦੇ ਵਿੱਚ ਆਪਣੀ ਪ੍ਰੈਕਟਿਸ ਕਰ ਰਹੇ ਨੇ ਐਜ਼ ਅ ਲਾਇਰ ਤੇ ਗਾਂਧੀ ਲਾਇਰਸ ਦੇ ਬੈਨਰ ਦੇ ਹੇਠਾਂ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਕਾਫੀ ਦੇਰ ਤੋਂ ਤੇ ਵੈਸੇ ਉਹ ਸਾਇੰਸ ਤੇ ਲਾਅ ਦੇ ਗ੍ਰੈਜੂਏਟ ਨੇ ਤੇ ਉਹਨਾਂ ਨੇ ਜਿਹੜੀ ਆਪਣੀ ਲਾਅ ਦੀ ਗ੍ਰੈਜੂਏਸ਼ਨ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1993 ਤੋਂ ਕੀਤੀ ਹੈ ਤੇ ਉਸ ਤੋਂ ਬਾਅਦ ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਐਨਰੋਲ ਕੀਤਾ ਤੇ ਚੰਡੀਗੜ੍ਹ ਦੇ ਵਿੱਚ 1996 ਦੇ ਅਖੀਰ ਤੱਕ ਉਹਨਾਂ ਨੇ ਪ੍ਰੈਕਟਿਸ ਕੀਤੀ ਤੇ ਫਿਰ ਉਹ ਆਸਟ੍ਰੇਲੀਆ ਆ ਗਏ ਤੇ ਉਹਨਾਂ ਨੇ ਡਿਪਲੋਮਾ ਵੀ ਕੀਤਾ ਹੋਇਆ ਫੋਰੈਂਸਿਕ ਸਾਇੰਸ ਤੇ ਕ੍ਰਿਮੀਨੋਲੋਜੀ ਦੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਉਹਨਾਂ ਨੇ ਪਰਸਨਲ ਮੈਨੇਜਮੈਂਟ ਤੇ ਇੰਡਸਟਰੀਅਲ ਰਿਲੇਸ਼ਨਸ਼ਿਪ ਦੇ ਵਿਚ ਆਸਟ੍ਰੇਲੀਆ ਦੇ ਵਿਚ ਉਹ ਐਜ਼ ਏ ਰਜਿਸਟਰਡ ਮਾਈਗ੍ਰੇਸ਼ਨ ਏਜੰਟ 2002 ਤੋਂ ਕੰਮ ਕਰ ਰਹੇ ਨੇ ਤੇ ਇਸ ਵੇਲੇ ਉਹ ਐਜ਼ ਏ ਸੋਲਿਸਟਰ ਮੈਲਬਰਨ ਦੇ ਵਿਚ ਪ੍ਰੈਕਟਿਸ ਕਰਦੇ ਨੇ ਗਾਂਧੀ ਲਾਇਰਸ ਦੇ ਨਾਮ ਦੇ ਅੰਡਰ ਤੇ ਇਨ੍ਹਾਂ ਦਾ ਆਫਿਸ ਹੈਗਾ ਜੀ 13/30-32 ਲੈਂਗਹੋਰਨ ਸਟਰੀਟ ਡੈਂਡਨੋਂਗ ਸੋ ਡੈਂਡਨੋਂਗ ਦੇ ਵਿਚ ਆਪਣੀ ਪ੍ਰੈਕਟਿਸ ਵਿਕਟੋਰੀਆ ਦੇ ਵਿਚ ਕਰਦੇ ਨੇ ਸੋ ਮੈਂ ਉਨ੍ਹਾਂ ਦਾ ਸਵਾਗਤ ਕਰਦਾ ਸੋ ਗਾਂਧੀ ਸਾਹਿਬ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ
ਥੈਂਕ ਯੂ ਅਮਨਦੀਪ ਜੀ ਤੇ ਮਿੰਟੂ ਬਰਾਦਰੀ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੇ ਹਰਮਨ ਰੇਡੀਓ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ
ਹਾਂਜੀ
ਤੁਸੀਂ ਮੈਨੂੰ ਸ਼ਾਮਲ ਕੀਤਾ ਇਸ ਇੰਪੋਰਟੈਂਟ ਈਵੈਂਟ
ਜੀ ਆਇਆਂ ਨੂੰ ਜੀ ਤੇ ਦੇਖੋ ਜਦੋਂ ਵੀ ਇਹ ਮਸਲਾ ਆਇਆ ਬਹੁਤ ਕੁਐਸਚਨ ਵੀ ਆਏ ਮਿੰਟੂ ਭਾਜੀ ਨੂੰ ਵੀ ਸਾਨੂੰ ਵੀ ਤੇ ਪਹਿਲੇ ਦਿਮਾਗ ਚ ਤੁਹਾਡਾ ਨਾਮ ਆਇਆ ਕਿ ਕਿਉਂ ਨਾ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਸੋ ਜਿਹੜਾ ਇਹ ਹੁਣ ਰੌਲਾ ਪੈਣਾ ਸ਼ੁਰੂ ਹੋਇਆ ਆ ਇਹ ਪੈਨਿਕ ਹੋਏ ਆ ਤਕਰੀਬਨ ਇੱਕ ਤਰ੍ਹਾਂ ਨਾਲ ਪੰਜਾਬੀ ਸਾਰੇ ਖਾਸ ਕਰਕੇ ਪੰਜਾਬੀ ਤਾਂ ਇਸ ਦਾ ਆਧਾਰ ਕੀ ਹੈ ਪਹਿਲਾਂ ਤਾਂ ਇਹਦਾ ਆਧਾਰ ਦੱਸੋ ਵੀ ਇਹ ਕਿਉਂ ਹੁਣ ਕਿਉਂ ਫਲੇਅਰ ਅਪ ਹੋਇਆ ਇਹ ਮਸਲਾ
ਇਹ ਸੁਪਰੀਮ ਕੋਰਟ ਦੀ ਨਵੀਂ ਜਜਮੈਂਟ ਆਈ ਹੈ ਜਿਹੜੀ 7 ਅਗਸਤ 2019 ਨੂੰ ਆਈ ਹੈ ਤਿੰਨ ਬੈਂਚ ਦੇ ਜੱਜਿਸ ਸੀਗੇ ਜਿਹੜੇ ਜਸਟਿਸ ਅਰੁਣ ਮਿਸ਼ਰਾ ਜਸਟਿਸ ਅਬਦੁਲ ਨਾਜ਼ਰ ਤੇ ਜਸਟਿਸ ਐਮ ਆਰ ਸ਼ਾਹ ਇਨ੍ਹਾਂ ਨੇ ਇੱਕ ਜਜਮੈਂਟ ਕੱਢੀ ਹੈ ਐਡਵਰਸ ਪੋਜੀਸ਼ਨ ਤੇ ਇਹਨੂੰ ਅੰਗਰੇਜ਼ੀ ਦੀ ਲੀਗਲ ਟਰਮੀਨੋਲੋਜੀ ਹੈ ਵੀ ਐਡਵਰਸ ਪੋਜੀਸ਼ਨ ਕਿਸੇ ਦਾ ਪੋਜੀਸ਼ਨ ਐਡਵਰਸ ਹੋ ਜਾਏ ਇਹ ਕੋਈ ਨਵਾਂ ਕਾਨੂੰਨ ਨਹੀਂ ਹੈਗਾ ਇਹ ਕਾਨੂੰਨ ਦਾ ਇਸ ਜਜਮੈਂਟ ਦਾ ਜਿਹੜਾ ਬੇਸਿਕ ਓਰੀਜਨ ਸੀਗਾ ਉਹ ਆਰਟੀਕਲ 65 ਆਫ ਲਿਮਿਟੇਸ਼ਨ ਐਕਟ 1963 ਸੀਗਾ ਜਿਹੜਾ ਜਜਮੈਂਟ ਦੇ ਵਿੱਚ ਵੀ ਲਿਖਿਆ ਹੈਗਾ ਜੱਜ ਸਾਹਿਬ ਨੇ ਕਿਹਾ ਉਹਨਾਂ ਨੇ ਇੱਕ ਲਿਮਿਟੇਸ਼ਨ ਐਕਟ ਬਣਿਆ ਹੋਇਆ ਜਿਹੜਾ ਮੇਨਟੇਨ ਕਰਦਾ ਵੀ ਤੁਸੀਂ ਕਦੋਂ ਤੱਕ ਕੋਈ ਕੇਸ ਪਾ ਸਕਦੇ ਹੋ ਤੇ ਕੇਸ ਉਹ ਮੇਨਟੇਨ ਹੋ ਸਕਦਾ
ਅੱਛਾ ਜੀ
ਉਹਨੂੰ ਆਪਣਾ ਓਰੀਜਨ ਬਣਾਇਆ
ਜੀ
ਤੇ ਇਹ ਤੋਂ ਇਹ ਸਾਬਤ ਹੁੰਦਾ ਵੀ ਜਿਹੜਾ ਲਿਮਿਟੇਸ਼ਨ ਐਕਟ ਸੀ ਜਿਹੜਾ 12 ਸਾਲ ਦਾ ਪੀਰੀਅਡ ਹੈ ਇਹ ਕੋਈ ਨਵਾਂ ਇੰਪੋਜ਼ ਨਹੀਂ ਹੋਇਆ ਇਹ 1963 ਦਾ ਜਿਹੜਾ ਲਿਮਿਟੇਸ਼ਨ ਐਕਟ ਬਣਿਆ ਹੋਇਆ ਉਦੋਂ ਦਾ ਕਾਨੂੰਨ ਦੇ ਵਿੱਚ ਸ਼ਾਮਲ ਸੀਗਾ
ਜੀ
ਬਟ ਉਹਦੀ ਜਿਹੜੀ ਐਪਲੀਕੇਬਿਲਿਟੀ ਹੈ ਉਹ ਇੰਨੀ ਸਟਰੋਂਗ ਨਹੀਂ ਸੀ
ਜੀ
ਕਈ ਪਿਛਲੇ ਸਾਲ ਕਈ ਜੱਜਸ ਨੇ ਕੋਸ਼ਿਸ਼ ਕੀਤੀ ਵੀ ਦੱਸਣ ਵਾਸਤੇ ਵੀ ਇਹਦਾ ਸਟਰੋਂਗ ਤਾਂ ਨਾ ਕਰੀਏ ਕਿਉਂਕਿ ਇੱਕ ਤਾਂ ਕੋਈ ਬੰਦਾ ਗਲਤ ਹੈ ਜਿਹੜਾ ਕਿਸੇ ਦੇ ਮਕਾਨ ਚ ਹੈ ਤੇ ਉਹਨੂੰ ਮਲਕੀਅਤ ਮਿਲ ਜੇ
ਅੱਛਾ ਜੀ
ਲੇਕਿਨ ਹੁਣ ਜਿਹੜੀ ਜਜਮੈਂਟ ਆਈ ਹੈ ਉਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਜੇ ਕੋਈ ਆਦਮੀ ਕਿਸੇ ਪ੍ਰੋਪਰਟੀ ਦੇ ਵਿੱਚ 12 ਸਾਲ ਦਾ ਇੰਜੋਇਮੈਂਟ ਕਰ ਰਿਹਾ
ਜੀ
ਤੇ ਉਹਦੇ ਕੋਲ ਉਹਦਾ ਪੋਜੀਸ਼ਨ ਐਕਸਕਲੂਸਿਵ ਹੈ ਅਨਇੰਟਰਪਟਿਡ ਹੈ ਤੇ ਹੋਸਟਾਈਲ ਹੈ
ਅੱਛਾ ਜੀ
ਤੇ ਜਿਹੜਾ ਉਹਦੀ ਉਸ ਪ੍ਰੋਪਰਟੀ ਦੇ ਵਿੱਚ ਇੰਜੋਏ ਕਰਦਾ ਉਹਦੀ ਨੌਲੇਜ ਉਹਦੇ ਜਿਹੜੇ ਐਕਚੁਅਲ ਓਨਰ ਹੈ ਉਹਦੇ ਕੋਲ ਹੈਗੀ ਹੈ
ਅੱਛਾ
ਤੁਸੀਂ ਉਹਨੂੰ ਉਸ ਪ੍ਰੋਪਰਟੀ ਚ ਬਾਹਰ ਨਹੀਂ ਕਰ ਸਕਦੇ
ਅਮਰਿੰਦਰ ਜੀ ਹੋਸਟਾਈਲ ਦਾ ਮੈਨੂੰ ਦੱਸਿਓ ਵੀ ਕੀ ਇਹਦਾ ਕੀ ਮਤਲਬ ਹੈ
ਪੰਜਾਬੀ ਦੇ ਹੋਸਟਾਈਲ ਵੀ ਬੰਦਾ ਕਹਿੰਦਾ ਕਿ ਹਾਂ ਬੰਦਾ ਕਹਿੰਦਾ ਕਿ ਮੈਂ ਇੱਥੋਂ ਨਹੀਂ ਜਾਣਾ ਚਾਹੁੰਦਾ ਮੈਂ ਹੋਸਟਾਈਲ ਹੋ ਚੁੱਕਾ
ਅੱਛਾ ਠੀਕ ਹੈ
ਮਤਲਬ ਮੈਂ ਇਸ ਪ੍ਰੋਪਰਟੀ ਨਹੀਂ ਬਾਹਰ ਜਾਣਾ ਦੱਸ ਦਿੰਦਾ
ਠੀਕ ਹੈ
ਤੇ ਮੈਂ ਹਾਂਜੀ ਤੇ ਹੁਣ ਬੇਸਿਕਲੀ ਇਹਦੇ ਵਿੱਚ ਪੈਨਿਕ ਹੋਣ ਦੀ ਕੋਈ ਇੰਨੀ ਗੱਲ ਨਹੀਂ ਜਿੰਨੇ ਲੋਕੀ ਪੈਨਿਕ ਹੋ ਗਏ
ਜੀ
ਹੁਣ ਇਹਦਾ ਪੋਜੀਸ਼ਨ ਅਸੀਂ ਐਗਜ਼ਾਮਪਲ ਜੇ ਲੇਮੈਨ ਲੈਂਗੁਏਜ ਦੇ ਵਿੱਚ ਐਗਜ਼ਾਮਪਲ ਦਈਏ ਜਿਵੇਂ ਅਸੀਂ ਬਾਹਰ ਰਹਿੰਦੇ ਹਾਂ ਅਸੀਂ ਆਪਣਾ ਮਕਾਨ ਕਿਸੇ ਰਿਸ਼ਤੇਦਾਰ ਨੂੰ ਦੇ ਆਈਏ ਵੀ ਤੂੰ ਆ ਮੇਰਾ ਮਕਾਨ ਲੈ ਲੈ ਤੇ ਤੂੰ ਕਿਰਾਇਆ ਨਹੀਂ ਦੇਣਾ ਤੂੰ ਕੋਈ ਮੇਰੇ ਕੋਲ ਲੀਗਲ ਬੌਂਡਿੰਗ ਨਹੀਂ ਤੂੰ ਇੱਥੇ ਮਕਾਨ ਰਹੀ ਜੀ ਸਫਾਈ ਕਰਾਈ ਜੀ ਤੇ ਜਦੋਂ ਲੋੜ ਹੋਈ ਮੈਂ ਆ ਲੈ ਲੂੰਗਾ ਤੇਥੋਂ
ਜੀ
ਹੁਣ ਅਸੀਂ ਕੋਈ ਰਿਖ ਪੜਤ ਨਹੀਂ ਕਰਦੇ ਕੋਈ ਟੈਨੈਂਸੀ ਐਗਰੀਮੈਂਟ ਨਹੀਂ ਹੈ ਕੋਈ ਲੀਜ਼ ਐਗਰੀਮੈਂਟ ਨਹੀਂ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਕੋਈ ਲੀਗਲ ਰਿਲੇਸ਼ਨਸ਼ਿਪ ਨਹੀਂ ਉਸ ਬੰਦੇ ਨਾਲ ਸਾਡਾ
ਜੀ
ਅਸੀਂ ਮਕਾਨ ਦੇ ਆਉਂਦੇ ਹਾਂ ਤੇ ਮਕਾਨ ਨੂੰ 12 ਸਾਲ ਇੰਜੋਏ ਕਰਦਾ ਤੇ 12 ਸਾਲ ਬਾਅਦ ਅਸੀਂ ਐਜ਼ ਪਰ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹ ਤੋਂ ਮਕਾਨ ਨਹੀਂ ਲੈ ਸਕਦੇ ਉਹ ਲੀਗਲ ਆਈਡੈਂਟੀ ਉਹ ਆਪਣੇ ਆਪ ਲੀਗਲ ਰਾਈਟ ਹੈ ਉਹਦਾ
ਜੀ
ਹੁਣ ਇਹਦੇ ਵਿੱਚ ਲੋਕੀ ਪੈਨਿਕ ਹੋ ਰਹੇ ਆ ਕੁਸ਼ਚਨ ਸਾਨੂੰ ਵੀ ਫੋਨ ਕਾਲ ਆਉਂਦੀ ਹੈ ਵੀ ਜੀ ਮੈਂ ਮਕਾਨ ਕਰਾਇਆ ਦਿੱਤਾ ਸਾਡਾ ਡਿਸਪਿਊਟ ਚੱਲਦਾ ਉਹ ਖਾਲੀ ਨਹੀਂ ਕਰਦਾ ਜਦੋਂ ਕੋਈ ਲੀਗਲ ਰਿਲੇਸ਼ਨਸ਼ਿਪ ਹੈ ਜਿਸ ਪ੍ਰੋਪਰਟੀ ਦੇ ਪੋਜੀਸ਼ਨ ਚ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਵਾਸਤੇ ਐਪਲੀਕੇਬਲ ਨਹੀਂ ਹੈ ਜਿਵੇਂ ਤੁਸੀਂ ਮਕਾਨ ਕਿਰਾਏ ਤੇ ਦਿੱਤਾ ਤੇ ਕਿਰਾਇਆਨਾਮਾ ਹੈਗਾ ਤੁਹਾਡੇ ਕੋਲ ਜੇ ਜ਼ਮੀਨ ਠੇਕੇ ਦਾ ਤੁਸੀਂ ਲਿਖਿਆ ਹੋਇਆ ਆਪਣਾ ਤੇ ਮੈਂ ਠੇਕੇ ਤੇ ਦਿੱਤੀ ਹੈ ਇੱਕ ਲੀਗਲ ਆਈਡੈਂਟੀਟੀ ਹੈ ਉਹਦੇ ਵਿੱਚ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਸਿਰਫ ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਜਿਵੇਂ ਲੋਕੀ ਆਪਣਾ ਟੈਕਸ ਬਚਾਉਣ ਵਾਸਤੇ ਕਹਿ ਦਿੰਦੇ ਆ ਕਿ ਮੈਂ ਕਿਰਾਇਆਨਾਮਾ ਨਹੀਂ ਲਿਖਣਾ ਤੇ ਜਦੋਂ ਸਾਲ ਬਾਅਦ ਟੈਕਸ ਰਿਟਰਨ ਫਾਈਲ ਕਰਦੇ ਉਹਦੇ ਵਿੱਚ ਉਹ ਮੈਂਸ਼ਨ ਨਹੀਂ ਕਰਦੇ ਕਿ ਮੈਨੂੰ ਇੰਨਾ ਕਿਰਾਇਆ ਆਉਂਦਾ ਉਹ ਕੰਮ ਨਾ ਕਰੋ, ਉਹਨੂੰ ਅਵੋਇਡ ਕਰੋ। ਜਿਹੜੀ ਤੁਸੀਂ ਜ਼ਮੀਨ ਠੇਕੇ ਤੇ ਦਿੱਤੀ ਹੈ ਤੁਸੀਂ ਉਹਨੂੰ ਡਿਸਕਲੋਜ਼ ਕਰੋ, ਕਾਗਜ਼ਾਂ ਤੇ ਚੜਾਓ। ਕੰਮ ਦੂਸਰਾ ਆਦਮੀ ਨੂੰ ਵੀ ਤਾਂ ਪ੍ਰੂਵ ਕਰਨਾ ਪਊਗਾ ਨਾ ਕਿ ਜ਼ਮੀਨ ਮੈਨੂੰ, ਮੈਂ ਠੇਕੇ ਤੇ ਨਹੀਂ ਦਿੱਤੀ, ਇਹਨੂੰ ਮੈਂ ਉਵੇਂ ਇੰਜੋਏ ਕਰ ਰਿਹਾ। ਉਹ ਆਪਣੇ ਜੇ ਫਾਰਮ ਜਾਊਗਾ, ਫਰਦ ਦੀ ਕਾਪੀ ਜਾਊਗਾ, ਤਹਿਸੀਲਦਾਰ ਤੋਂ ਲੈ ਕੇ ਆਊਗਾ। ਇਸ ਕਰਕੇ ਲੋਕਾਂ ਨੂੰ ਸਿਰਫ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਲੀਗਲ ਰਿਲੇਸ਼ਨਸ਼ਿਪ ਚ ਘਬਰਾਉਣ ਦੀ ਕੋਈ ਗੱਲ ਨਹੀਂ।
ਇਹ ਤਾਂ
ਗੱਲ ਮੈਂ ਦੱਸਣਾ ਜ਼ਰੂਰੀ।
ਹਾਂਜੀ ਤੁਸੀਂ ਕਹਿ ਰਹੀ ਹੋ, ਰੱਖੋ ਫਿਰ ਉਹ ਤੋਂ ਬਾਅਦ ਕੁਐਸਚਨ ਅਸੀਂ ਪੁੱਛਦੇ ਹਾਂ, ਆ ਵੀ ਰਹੇ ਨੇ ਕੁਐਸਚਨ ਕਈ।
ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਜਿਵੇਂ ਜਜਮੈਂਟ ਦੇ ਵਿੱਚ ਨਾ 57 ਨੰਬਰ ਪੈਰੇ ਤੇ ਸਪੈਸੀਫਿਕਲੀ ਕਲੀਅਰ ਕਰਤਾ, ਜਿਵੇਂ ਅਸੀਂ ਸਪੋਜ਼ ਬਾਹਰ ਆ ਗਏ ਤੇ ਸਾਡੇ ਪਿੱਛੋਂ ਕੋਈ ਘਰ ਦਾ ਤਾਲਾ ਤੋੜ ਕੇ ਜਾਂ ਜ਼ਮੀਨ ਦੇ ਵਿੱਚ ਕੋਈ ਜ਼ਬਰਦਸਤੀ ਕਬਜ਼ਾ ਕਰਕੇ ਉਹਨੂੰ 12 ਸਾਲ ਇੰਜੋਏ ਕਰਦਾ ਤੇ 12 ਸਾਲ ਬਾਅਦ ਕਹਿੰਦਾ ਦੇਖੋ ਜੀ ਮੈਂ 12 ਸਾਲ ਤੋਂ ਪ੍ਰੋਪਰਟੀ ਨੂੰ ਇੰਜੋਏ ਕਰ ਰਿਹਾ ਤੇ ਹੁਣ ਇਹ ਜ਼ਮੀਨ ਮੇਰੀ ਹੋ ਗਈ, ਕਾਨੂੰਨ ਇਹ ਕਹਿੰਦਾ। ਜੱਜ ਨੇ ਸਪੈਸੀਫਿਕਲੀ ਪੈਰਾ ਨੰਬਰ 57 ਦੀ ਜਜਮੈਂਟ ਦੇ ਵਿੱਚ ਦੇਖਦਾ ਕਿ ਇਹ ਆਦਮੀ ਟ੍ਰੈਸਪਾਸਰ ਹੈ, ਇਹਨੂੰ ਤੁਸੀਂ ਕਹਿ ਕੇ ਨਹੀਂ ਆਏ ਵੀ ਆਹ ਪ੍ਰੋਪਰਟੀ ਤੂੰ ਇੰਜੋਏ ਕਰ, ਤੁਹਾਡੀ ਨੌਲੇਜ ਨਹੀਂ ਸੀ ਵੀ ਉਹ ਬੰਦਾ ਤੁਹਾਡੇ ਪਿੱਛੋਂ ਤੁਹਾਡੀ ਜ਼ਮੀਨ ਵਾਹ ਰਿਹਾ ਜਾਂ ਤੁਹਾਡੇ ਘਰ ਚ ਰਹਿ ਰਿਹਾ। ਇਸ ਕਰਕੇ ਇਹ ਐਲੀਮੈਂਟ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਨਸਾਨ ਨੂੰ ਜਿਹੜਾ ਟਰੂ ਓਨਰ ਹੈ, ਜਿਹੜਾ ਐਕਚੁਅਲ ਓਨਰ ਹੈ, ਉਹਨੂੰ ਪਤਾ ਹੋਵੇ ਕਿ ਮੇਰੀ ਪ੍ਰੋਪਰਟੀ ਕੌਣ ਚ ਰਹਿ ਰਿਹਾ ਤੇ ਉਹਦੀ ਨੌਲੇਜ ਹੋਵੇ, ਤੇ ਫਿਰ ਵੀ ਉਹ ਕੁਛ ਨਾ ਕਰੇ 12 ਸਾਲ, ਫਿਰ ਉਹ ਖਰਾਬ ਕਰ ਸਕਦਾ ਬੈਠੇ।
ਠੀਕ ਹੈ। ਸੋ ਮਿੰਟੋ ਜੀ ਤੁਸੀਂ ਕੁਛ ਪੁੱਛਣਾ ਚਾਹੋ ਪਹਿਲਾਂ?
ਬਿਲਕੁਲ ਜੀ ਬਿਲਕੁਲ, ਮੈਂ ਨਾ ਇਹ ਸਾਰੀ ਗੱਲਬਾਤ ਚੋਂ ਤਾਂ ਸਿੱਟਾ ਤਾਂ ਇਹੀ ਨਿਕਲਿਆ ਵੀ ਕਾਨੂੰਨ ਆਲਰੇਡੀ ਸੀਗਾ ਪਰ ਹੁਣ ਉਹਨੂੰ ਥੋੜਾ ਜਿਹਾ ਇੱਕ ਫੈਸਲਾ ਆਉਣ ਕਾਰਨ ਤੇ ਉਹ ਚਰਚਾ ਚ ਆ ਗਿਆ। ਮੇਨ ਤਾਂ ਜਿਹੜੀ ਗੱਲ ਵੀ ਕਾਨੂੰਨ ਤਾਂ ਬਹੁਤ ਪਹਿਲਾਂ ਸੀਗਾ ਉਹ ਨੀ ਕੁਛ ਕਰ। ਹੁਣ ਮੈਂ ਇੱਕ ਥੋੜਾ ਜਿਹਾ ਕੁਐਸਚਨ ਸਾਹਿਬ ਇਹ ਪੁੱਛਣਾ ਕਿ ਜਿਵੇਂ ਲੀਗਲ ਸਾਡਾ ਕੰਟਰੈਕਟ ਅਸੀਂ ਕਰਦੇ ਹਾਂ ਖੇਤੀਬਾੜੀ ਦਾ, ਆਮ ਤੌਰ ਤੇ ਨਾ ਜਿਹੜਾ ਤਾਂ ਠੇਕਿਆਂ ਤੇ ਜ਼ਮੀਨਾਂ ਦਿੰਦੇ ਆ ਉਹ ਵਹੀ ਤੇ ਲਿਖਾ ਆਉਂਦੇ ਕਿ ਰਿਆੜ ਸੀਗੇ ਕੋਲੇ, ਇੱਕ ਤਾਂ ਉਹ ਦੱਸਿਓ ਵੀ ਕੀ ਉਹ ਵਾਇਲਡ ਆ ਜਾਂ ਲੀਗਲ ਕੰਟਰੈਕਟ ਕਿਸ ਢੰਗ ਨਾਲ ਤਹਿਸੀਲਦਾਰ ਕੋਲੇ ਜਾ ਕੇ ਅਸਾਮ ਤੇ ਜਾ ਕੇ ਇੰਡੀਆ ਦੀ ਭਾਸ਼ਾ ਜੀ ਆਪਾਂ ਗੱਲ ਕਰਾਂਗੇ ਤੇ ਉੱਥੇ ਕਰਨਾ ਚਾਹੀਦਾ। ਦੂਜਾ ਜੀ ਹੁਣ ਮੈਂ ਆਪਦੇ ਪਰਟੀਕੁਲਰ ਕੇਸ ਦੱਸਦਾ, ਮੇਰੇ ਕੋਲੇ 35 ਸਾਲ ਤੋਂ ਇੱਕ ਪਰਿਵਾਰ ਬੈਠਾ, ਫੈਮਿਲੀ ਮਾਲੀ ਆ, ਉਹ ਅੱਧ ਤੇ ਬੈਠੇ ਆ, ਉਹਨਾਂ ਨੂੰ ਉਹ ਲੇਬਰ ਕੰਮ ਉਹਨਾਂ ਦਾ ਸੰਦ ਸੰਦੇੜੇ, ਜ਼ਮੀਨ ਪਾਣੀ ਸਾਡਾ, ਪਰ ਇਸ ਦੌਰਾਨ ਉਹਨਾਂ ਨੇ ਹੌਲੀ ਹੌਲੀ ਉੱਥੇ ਚਲੋ 2-4 ਕਮਰੇ ਵੀ ਅਸੀਂ ਬਣਾ ਤੇ ਹੁਣ ਉਹਦੇ ਚ ਪਾਣੀ ਬਿਜਲੀ ਦੇ ਮੀਟਰ ਲੱਗੇ ਆ ਜਿਹੜੇ, ਉਹ ਤਕਰੀਬਨ ਹੁਣ ਮੈਂ ਦੂਰ ਬੈਠਾ ਉਹਨਾਂ ਦੇ ਨਾਂ ਤੇ ਲੱਗੇ ਆ। ਇੱਥੇ ਮੈਨੂੰ ਮੈਂ ਕਈ ਵਾਰੀ ਇਹ ਮਹਿਸੂਸ ਕੀਤਾ ਵੀ ਮੇਰੇ ਨਾਂ ਹੋਣੇ ਚਾਹੀਦੇ ਜਾਂ ਇੱਦਾਂ ਹੋਣਾ ਚਾਹੀਦਾ, ਇਹੋ ਜਿਹੇ ਪਰਟੀਕੁਲਰ ਕੇਸਾਂ ਚ ਵੀ ਕੀ ਕਰਨਾ ਤੇ ਤੁਸੀਂ ਇਹ ਜਿਹੜਾ ਲੀਗਲ ਐਗਰੀਮੈਂਟ ਕਿਹੋ ਜਿਹਾ ਤੇ ਕਿੱਥੇ ਹੋਣਾ ਚਾਹੀਦਾ ਇਹ ਵੀ ਦੱਸੋ।
ਇਹ ਲੀਗਲ ਐਗਰੀਮੈਂਟ ਵੈਸੇ ਤਾਂ ਸਾਨੂੰ ਤਫਤੀਸ਼ ਜਾ ਕੇ ਰਜਿਸਟਰ ਕਰਾਉਣਾ ਚਾਹੀਦਾ, ਕੋਈ ਵੀ ਐਗਰੀਮੈਂਟ ਹੋਵੇ ਵਿਟਨੈਸ ਹੋਣੇ ਚਾਹੀਦੇ ਆ। ਤੇ ਜਿਵੇਂ ਤੁਸੀਂ ਕਿਹਾ ਵੀ ਉਹ ਆਪਣੇ ਮੀਟਰ ਲਵਾ ਲਿਆ, ਜੇ ਮੀਟਰ ਲਵਾ ਲਿਆ ਆਪਣਾ ਪੋਜੀਸ਼ਨ ਪ੍ਰੂਵ ਕਰ ਦੇਗਾ ਤੁਹਾਨੂੰ 12 ਸਾਲਾਂ ਬਾਅਦ ਕਿ ਮੈਂ ਇਸ ਪ੍ਰੋਪਰਟੀ ਨੂੰ ਇੰਜੋਏ ਕਰ ਰਿਹਾ, ਮੇਰੇ ਕੋਲ ਲੀਗਲ ਰਾਈਟਸ ਹੈਗੇ, ਮੈਂ ਇਸ 12 ਸਾਲ ਮੈਨੂੰ ਅਨਇੰਟਰਪਟਿਡ ਆ, ਮੈਨੂੰ ਇਹਨਾਂ ਨੇ ਕਦੀ ਖਾਲੀ ਕਰਨ ਵਾਸਤੇ ਨਹੀਂ ਕਿਹਾ, ਕਦੀ ਮੈਂ ਕਿਰਾਇਆ ਨਹੀਂ ਭਰਿਆ, ਮੈਂ ਇਹਨਾਂ ਦੀ ਇੰਜੋਇਮੈਂਟ ਤੇ ਹਾਂ। ਲੇਕਿਨ ਉਸ ਏਰੀਏ ਦਾ ਪੋਜੀਸ਼ਨ ਉਹਨਾਂ ਕੋਲ ਐਕਸਕਲੂਸਿਵ ਹੋਣਾ ਚਾਹੀਦਾ, ਇਹ ਨਹੀਂ ਵੀ 4 ਬੰਦੇ ਘਰ ਦੇ ਰਹਿ ਰਹੇ ਆ, 4ਬੰਦੇ ਕਲੇਮ ਕਰੀਏ, ਨਹੀਂ ਇਹ ਮੇਰੀ ਹੈ ਇਹ ਮੇਰੀ ਹੈ, ਉਸ ਬੰਦਾ ਜਿਹੜਾ ਬੰਦਾ ਕਲੇਮ ਕਰ ਰਿਹਾ ਉਹਦੇ ਕੋਲ ਐਕਸਕਲੂਸਿਵ ਪੋਜੀਸ਼ਨ ਹੋਣਾ ਚਾਹੀਦਾ। ਇਸ ਕਰਕੇ ਆਪਣੇ ਸਾਰੇ ਸਰੋਤੇ ਸੁਣਾਉਣ ਵਾਲਿਆਂ ਨੂੰ ਇਹ ਰਿਕੁਐਸਟ ਕਰਦਾ ਕਿ ਜਿਹੜੀ ਵੀ ਜ਼ਮੀਨ ਦਿੰਦੇ ਹੋ ਉਹਦਾ ਪ੍ਰੋਪਰ ਐਗਰੀਮੈਂਟ ਕਰੋ, ਅਸ਼ਟਾਮ ਲੈ ਕੇ ਉੱਥੇ ਐਗਰੀਮੈਂਟ ਪ੍ਰੋਪਰ ਕਰੋ, ਹੋ ਸਕੇ ਤਾਂ ਰਜਿਸਟਰ ਕਰਾਓ, ਉੱਥੇ ਵਿਟਨੈਸ ਪਾਓ, ਤਾਂ ਕਿ ਜੇ ਸਾਲ ਦਾ ਸਾਲ ਤੁਸੀਂ ਜਾਣਦੇ ਹੋ ਜਾਂ ਉਹਨੂੰ ਨਹੀਂ ਵੀ ਜਾਂਦੇ ਤੁਸੀਂ ਵਕੀਲ ਅਪੁਆਇੰਟ ਕਰਕੇ ਉਹਨੂੰ ਕਹੋ ਮੇਰਾ ਜਿਹੜਾ ਐਗਰੀਮੈਂਟ ਹੈ ਰਿਨਿਊ ਕਰ, ਚਾਹੇ ਘੱਟ ਪੈਸੇ ਵੱਧ ਪੈਸੇ ਜਿਹੜੇ ਵੀ ਪੈਸੇ ਹੈਗੇ ਉਹਦੇ ਵਿੱਚ ਕੰਸੀਡਰੇਸ਼ਨ ਜ਼ਰੂਰ ਹੋਵੇ ਵੀ ਹਾਂ, ਤਾਂ ਕਿ ਤੁਸੀਂ ਇੱਕ ਲੀਗਲ ਰਿਲੇਸ਼ਨਸ਼ਿਪ ਡਿਵੈਲਪ ਕਰ ਲਓ ਕਿ ਤੂੰ ਬਲਕੀਅਤ ਤੇਰੇ ਕੋਲ ਨਹੀਂ, ਮੈਂ ਦਿੱਤੀ ਤੈਨੂੰ, ਮੈਂ ਸਿਰਫ ਆਪਣੇ ਪ੍ਰੋਪਰਟੀ ਨੂੰ ਇੰਜੋਏ ਕਰਨ ਦੇ ਰਾਈਟਸ ਟ੍ਰਾਂਸਫਰ ਨਹੀਂ ਕਰ ਰਿਹਾ, ਤੈਨੂੰ ਸਿਰਫ ਯੂਜ਼ ਕਰਨ ਦੇ ਰਿਹਾ, ਇਹ ਪ੍ਰੋਪਰਟੀ ਐਂਡ ਆਫ ਦਾ ਡੇ ਮੇਰੀ ਹੈ, ਇਸ ਕੰਸੀਡਰੇਸ਼ਨ ਤੈਨੂੰ ਮੈਂ ਦੇ ਰਿਹਾ। ਆਪਾਂ ਨੂੰ ਕਿਸੇ ਦੇ ਜਿਵੇਂ ਤੁਸੀਂ ਕਿਹਾ ਮੀਟਰ ਆਪਣਾ ਲਵਾ ਤਾ, ਮੀਟਰ ਪ੍ਰੂਵ ਕਰਦੇ ਕਾਨੂੰਨ, ਕਾਨੂੰਨ ਪ੍ਰੂਵ ਵੀ ਤਾਂ ਕਰਨਾ, ਐਡਵਰਸ ਪੋਜੀਸ਼ਨ ਮੇਰਾ ਜੀ, ਦੇਖੋ ਜੀ ਮੈਂ ਹੀ ਰਹਿ ਰਿਹਾ ਜੀ, ਮੀਟਰ ਤੱਕ ਮੇਰਾ ਹੈਗਾ।
ਨਾਲ ਦੇ ਪਿੰਡਾਂ ਨੂੰ ਦਿੱਤੀਆਂ, ਜਾਣ ਪਛਾਣ ਦਿੱਤੀਆਂ, ਉੱਥੇ ਵੀ ਬੜੇ ਰੌਲੇ ਪੈਂਦੇ ਨੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ। ਸੋ ਅਗਰ ਮੈਂ ਮਤਲਬ ਇਸ ਸਾਲ ਫੇਰ ਮੈਂ ਆਪਣੀ ਜ਼ਮੀਨ ਚੜਾਣੀ ਹੋਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ? ਉਹਨਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਇਹ ਕਹਿਣਾ ਚਾਹੀਦਾ ਕਿ ਮੈਂ ਦੇਖੋ ਇੱਕ ਪੂਰਾ ਕੋਈ ਫਾਰਮ ਕੋਈ ਲੀਗਲ ਟੈਂਪਲੇਟ ਹੈ ਜਿਹੜਾ ਕਰਨਾ ਜਾਂ ਲਾਇਰ ਆਪਣੇ ਆਪ ਹੀ ਬਣਾਏਗਾ?
ਹਾਂਜੀ ਨਹੀਂ, ਟੈਂਪਲੇਟ ਤੁਹਾਡੀ ਤੁਹਾਡੀ ਜ਼ਰੂਰਤਾਂ ਦੇ ਹਿਸਾਬ ਨਾਲ ਤੁਸੀਂ ਵਕੀਲ ਜਾ ਕੇ ਵਕੀਲ ਤੁਹਾਡਾ ਟੈਂਪਲੇਟ ਨਾ ਯੂਜ਼ ਕਰੋ, ਤੁਸੀਂ ਕਸਟਮਾਈਜ਼ ਐਗਰੀਮੈਂਟ ਬਣਾਓ ਕਿਉਂਕਿ ਸਾਡੇ ਜੋ ਟਰਮਸ ਐਂਡ ਕੰਡੀਸ਼ਨਸ ਨੇ ਉਹਨੂੰ ਸਪੈਸੀਫਿਕ ਕਰ ਦਿਓ, ਕਿਉਂਕਿ ਟੈਂਪਲੇਟ ਦੇ ਵਿੱਚ ਕਈ ਚੀਜ਼ਾਂ ਤੁਹਾਡੇ ਕੋਲ ਜਿਵੇਂ ਕਿਸੇ ਦੀ ਮੋਟਰ ਲੱਗੀ ਆ ਉਹਦੇ ਵਿੱਚ ਨਹੀਂ ਮੈਂਸ਼ਨ ਕੀਤਾ ਹੁੰਦਾ ਵੀ ਤੂੰ ਇਹ ਯੂਜ਼ ਕਰ ਸਕਦਾ ਨਹੀਂ ਯੂਜ਼ ਕਰ ਸਕਦਾ, ਮੇਰੀ ਆਪ ਪੋਜੀਸ਼ਨ ਹੈ, ਮੇਰੀ ਪ੍ਰੋਪਰਟੀ ਦੀ ਡਿਸਕ੍ਰਿਪਸ਼ਨ ਆ ਹੈ, ਨਾਲ ਦੀ ਹੱਦ ਤੇ ਆ ਆਇਆ। ਬੈਟਰ ਹੈ ਕਸਟਮਾਈਜ਼ ਐਗਰੀਮੈਂਟ ਹੋਣ, ਉਹਦੇ ਵਿੱਚ ਤੁਹਾਡੀ ਟਰਮਸ ਐਂਡ ਕੰਡੀਸ਼ਨ ਕ੍ਰਿਸਟਲ ਕਲੀਅਰ ਹੋਵੇ ਵੀ ਤੂੰ ਆਹ ਪੈਸਾ ਮੇਰੇ ਸਾਲ ਮਗਰੋਂ ਮੇਰੇ ਅਕਾਊਂਟ ਨੰਬਰ ਹੈ ਉੱਥੇ ਜਮ੍ਹਾਂ ਕਰਾਉਣਾ, ਜਾਂ ਇੰਨਾ ਪੈਸਾ ਤੂੰ ਮੇਰੇ ਅਕਾਊਂਟ 'ਚ ਕਰਾਉਣਾ, ਇੰਨਾ ਪੈਸਾ ਤੂੰ ਫਲਾਣੇ ਅਕਾਊਂਟ 'ਚ ਕਰਾਉਣਾ, ਜਾਂ ਇੰਨਾ ਤੂੰ ਕੈਸ਼ ਦੇਣਾ, ਜੋ ਵੀ ਤੁਹਾਡੇ ਟਰਮਸ ਨੇ ਕ੍ਰਿਸਟਲ ਹੋਣ, ਤਾਂ ਕਿ ਡਿਸਪਿਊਟ ਦੇ ਵਿੱਚ ਗ੍ਰੇ ਲਾਈਨ ਏਰੀਆ ਨਾ ਆ ਜਾਵੇ ਵੀ ਉਹ ਲਾਈਨ ਦੇ ਵਿੱਚ ਨਾ ਰੀਡ ਕਰਨ, ਇਹ ਲਾਈਨ ਦਾ ਮਤਲਬ ਆ ਹੈ। ਬੈਟਰ ਹੈ ਤੁਸੀਂ ਵਕੀਲ ਹਾਇਰ ਕਰੋ, ਨਹੀਂ ਤਾਂ ਅੱਜ ਕੱਲ੍ਹ ਕਚਹਿਰੀ ਪੰਜਾਬ 'ਚ ਕੀ ਹੈਗਾ, ਜਿਹੜੇ ਬਾਹਰ ਸਟੈਨੋ ਬੈਠੇ ਹੈ ਜਾਂ ਟਾਈਪਿਸਟ ਬੈਠੇ ਹੈ ਉਹਨਾਂ ਕੋਲ ਆਲਰੇਡੀ ਬਣੇ ਹੁੰਦੇ, ਉਹ ਦੋ ਲਾਈਨਾਂ ਚੇਂਜ ਕਰਦੇ ਤੁਹਾਨੂੰ ਕੱਢੇ ਬਹਾਲ ਲੈ ਜਾਈ, ਠੀਕ ਹੈ। ਹੁਣ ਉਹਦੇ ਵਿੱਚ ਕਈ ਟਰਮਸ ਐਂਡ ਕੰਡੀਸ਼ਨ ਤੁਹਾਡੇ ਤੇ ਐਪਲੀਕੇਬਲ ਨਹੀਂ ਹੁੰਦੀਆਂ, ਉਹ ਫਿਰ ਵੀ ਲਿਖ ਦਿੰਦੇ ਕਿਉਂਕਿ ਉਹਨੇ ਆਪਣੇ ਅਸ਼ਰਾਮ ਵਾਲੇ ਨੇ, ਉਹਦੇ ਕੋਲ ਉਹ ਲੀਗਲ ਸਕਿੱਲਸ ਨਹੀਂ ਹੈਗੀਆਂ ਜੋ ਇੱਕ ਵਕੀਲ ਕੋਲ ਹੈਗੀਆਂ। ਹਮੇਸ਼ਾ ਐਡਵਾਈਸ ਇਹੀ ਕਰਦੇ ਆ ਵੀ ਲੀਗਲ ਬੰਦਾ ਹਾਇਰ ਕਰਕੇ ਉਹਦੇ ਕੋਲ ਕਸਟਮਾਈਜ਼ ਐਗਰੀਮੈਂਟ ਬਣਾਓ, ਤੁਹਾਡੇ ਲੱਖਾਂ ਕਰੋੜਾਂ ਦੀ ਪ੍ਰੋਪਰਟੀ ਹੈਗੀ ਹੈ, ਤੁਸੀਂ ਆਪ ਇੱਥੇ ਆ ਜਾਣਾ, ਦੂਜੇ ਬੰਦੇ ਨੂੰ ਪਤਾ ਵੀ ਇੰਨੇ ਪੰਜਾਂ ਸਾਲਾਂ ਦਾ ਦੋ ਸਾਲਾਂ ਜਾਂ ਤਿੰਨ ਸਾਲਾਂ ਮੁੱਲਣਾ ਹੀ ਨਹੀਂ ਹੈਗਾ, ਉਹ ਪ੍ਰੋਪਰਟੀ ਨੂੰ ਮਿਸ ਯੂਜ਼ ਨਾ ਕਰੇ, ਟਾਈਮ ਬਾਈ ਟਾਈਮ ਤੁਸੀਂ ਉਹ ਪ੍ਰੋਪਰਟੀ ਨੂੰ ਰਿਨਿਊ ਕਰਾਓ, ਐਗਰੀਮੈਂਟ ਰਿਨਿਊ ਕਰਾਓ ਤੇ ਉਹਨੂੰ ਇੰਡੋਰਸ ਕਰਾਓ ਜਾਂ ਰਜਿਸਟਰ ਕਰਾਓ
ਜੀ,
ਤਾਂ ਕਿ ਤੁਸੀਂ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕਿਸੇ ਪਾਸੋਂ।
ਠੀਕ ਹੈ, ਬਹੁਤ ਬਹੁਤ ਵਧੀਆ ਐਡਵਾਈਸ ਹੈ। ਸੋ ਅਗਰ ਕੋਈ ਇੰਡੀਆ ਨਹੀਂ ਜਾ ਰਿਹਾ ਜਾਂ ਜਾ ਨਹੀਂ ਸਕਦਾ ਤੇ ਤੁਸੀਂ ਵੀ ਇਹ ਸੇਵਾਵਾਂ ਦਿੰਦੇ ਹੋ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਤੁਸੀਂ ਕਰਵਾ ਸਕਦੇ ਹੋ
ਇਹ ਸੇਵਾਵਾਂ? ਅਸੀਂ ਹਾਂਜੀ ਅਸੀਂ ਇੱਥੇ ਵੀ ਬਣਾ ਸਕਦੇ ਹਾਂ ਪ੍ਰੋਪਰਟੀ। ਹੁਣ ਸਾਡੇ ਮੈਂ ਜਦ ਇੰਡੀਆ ਛੱਡ ਕੇ ਆਇਆ, ਮੇਰੇ ਨਾਲ ਦੇ ਕਈ ਦੋਸਤ ਵਕੀਲ ਨੇ, ਕਈ ਜੱਜਸ ਤੱਕ ਪ੍ਰਮੋਟ ਹੋ ਗਏ ਹੈ, ਅਸੀਂ ਰੈਫਰੈਂਸ ਦੇ ਸਕਦੇ ਹਾਂ, ਐਗਰੀਮੈਂਟ ਡਰਾਫਟ ਕਰਨਾ ਅਸੀਂ ਇੱਥੇ, ਮੈਂ ਵੀ ਡਰਾਫਟ ਕਰਕੇ ਦੇ ਸਕਦਾ
ਜੀ,
ਤੇ ਅਸੀਂ ਉਹਨੂੰ ਰਜਿਸਟਰ ਬਿਕੋਜ਼ ਜੇ ਅਟੈਸਟ ਕਰਾਉਣੇ ਮੈਂ ਕਰ ਸਕਦਾ, ਵਿਟਨੈਸ ਕਰ ਸਕਦਾ, ਮੇਰੇ ਸੈਲ ਸਾਈਨ ਕੀਤੇ ਗਏ, ਦੂਜੇ ਪਾਸੇ ਉਹ ਵਕੀਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਰੀਲ ਦਿੱਤੀ ਹੈ ਉਹ ਵਕੀਲ ਕੋਲ ਜਾ ਕੇ ਅਟੈਸਟ ਕਰਾ ਸਕਦੇ
ਜੀ, ਸੋ
ਦੱਸ ਸਕਦੇ ਤਾਂ ਕਿ ਤੁਹਾਡਾ ਐਗਰੀਮੈਂਟ ਨੂੰ ਪ੍ਰੋਪਰ ਬਣ ਸਕੇ।
ਅਮਰਿੰਦਰ ਜੀ, ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰੀ ਅਸੀਂ ਕੈਸ਼ ਦੇ ਚੱਕਰ ਦੇ ਵਿੱਚ ਵੀ ਚਲੋ ਆਪਾਂ ਠੇਕਾ ਕੈਸ਼ ਲੈ ਲੈਣਾ, ਆਪਾਂ ਟੈਕਸ ਨਹੀਂ ਭਰਨਾ, ਤੇ ਉਹ ਚੋਰੀ ਦੇ ਚੱਕਰ ਦੇ ਵਿੱਚ ਆਪਾਂ ਥੋੜੇ ਪੈਸੇ ਬਚਾਉਣ ਦੇ ਲਈ ਕਈ ਵਾਰੀ ਆਪਣੀਆਂ ਲੱਖਾਂ ਕਰੋੜਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਦਾਅ ਤੇ ਲਾ ਲਈਦੀਆਂ, ਇਹ ਗੱਲ ਇੱਥੇ ਹੀ ਮੁੱਕਦੀ ਆ ਕੇ, ਹਨਾ?
ਸਭ ਤੋਂ ਸਹੀ ਗੱਲ, ਸਭ ਤੋਂ ਟਰੂ ਗੱਲ ਇਹੀ ਹੈ, ਲੋਕੀ ਸਿਰਫ ਟੈਕਸ ਭਰਨ ਦੇ ਚੱਕਰਾਂ ਚ ਤੱਕ ਮੈਂ ਥੋੜੇ ਜਿਹੇ ਪੈਸੇ ਬਚਾ ਲਾ, ਮੈਂ ਇਸ ਨੂੰ ਐਗਰੀਮੈਂਟ ਰਜਿਸਟਰ ਨਹੀਂ ਕਰਾਉਣਾ, ਕਿਰਾਇਆ ਕੈਸ਼ ਲੈਣਾ, ਮੇਰੇ ਕੋਲ ਰਸੀਦ ਨਹੀਂ ਹੈਗੀ, ਤੇ ਉਸ ਚੱਕਰਾਂ ਦੇ ਵਿੱਚ ਆਪ ਲੱਖਾਂ ਦੀ ਪ੍ਰੋਪਰਟੀ ਨੂੰ ਲੂਜ਼ ਕਰ ਕਰਦੇ। ਕੱਲ ਨੂੰ ਜੇ ਰੈਂਟ ਦਾ ਵੀ ਕੇਸ ਹੁੰਦਾ, ਹਮੇਸ਼ਾ ਡਿਸਪਿਊਟ ਇਹ ਹੁੰਦਾ ਕਿ ਰੇਟ ਆਫ ਰੈਂਟ ਕੀ ਸੀ ਜੀ, ਮਕਾਨ ਮੈਂ 30,000 ਦਿੱਤਾ, ਤੁਸੀਂ ਕਹਿੰਦੇ ਵੀ 30,000 ਰੁਪਏ ਮਹੀਨਾ ਕਰਾਇਆ ਦਿੰਦਾ, ਉਹ ਕਹਿੰਦਾ ਨਹੀਂ ਇਹ ਤਾਂ 3,000 ਦਿੱਤਾ। ਜੇ ਪੋਜੀਸ਼ਨ ਪ੍ਰੂਵ ਵੀ ਹੋ ਗਿਆ ਵੀ ਟੈਨੈਂਟ ਹੈਗਾ, ਉਹ ਕਹਿੰਦੇ ਮੈਂ ਤਾਂ 3,000 ਦੇ ਹਿਸਾਬ ਨਾਲ ਕਰਾਇਆ ਦਊਂਗਾ, 30,000 ਤਾਂ ਨਹੀਂ ਦਊਂਗਾ, ਜਦਕਿ ਐਕਚੁਅਲੀ 30,000 ਰੈਂਟ ਹੁੰਦਾ, ਸਿਰਫ ਤੁਹਾਡੇ ਕੋਲ ਰਸੀਦ ਨਹੀਂ ਦਿੱਤੀ ਹੁੰਦੀ, ਤੁਸੀਂ ਉਹ ਟੈਕਸ ਦੱਸਿਆ ਨਹੀਂ ਹੁੰਦਾ, ਤੇ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿ ਮਕਾਨ ਦਾ ਕਿਰਾਇਆ 30,000। ਇਸ ਕਰਕੇ ਹਮੇਸ਼ਾ ਤੁਹਾਡੀ ਗੱਲ ਬਿਲਕੁਲ ਸਹੀ ਹੈ, ਤੁਸੀਂ ਜੋ ਸਹੀ ਗਈ, ਲੋਕਾਂ ਨੇ ਕੁਛ ਪੈਸੇ ਬਚਾਉਣ ਦੇ ਪਿੱਛੇ ਐਗਰੀਮੈਂਟ ਨਹੀਂ ਕਰਦੇ, ਉਹ ਨਾ ਟੈਕਸ ਭਰਦੇ, ਕਿਉਂਕਿ ਤੁਹਾਡੇ ਕੋਲ ਪ੍ਰੂਵ ਕਰਨ ਦਾ ਤਰੀਕਾ ਕੀ ਹੈ ਵੀ ਪਿਛਲੇ ਸਾਲ ਕਿਰਾਇਆ ਕਿੰਨਾ ਸੀਗਾ, ਉਹ ਸਿੱਧਾ ਤੁਹਾਡੇ ਟੈਕਸ ਰਿਟਰਨ ਤੇ ਮੰਗਦਾ, ਠੀਕ ਹੈ ਜੇ ਇੰਨਾ ਕਿਰਾਇਆ ਸੀ ਤੁਸੀਂ ਆਪਣੀ ਟੈਕਸ ਰਿਟਰਨ ਦਿਓ, ਤੇ ਉਹਦੇ ਦੱਸੋ ਤੁਸੀਂ ਮੇਰਾ ਲਿਖਿਆ ਮੈਂ ਕਿੰਨਾ ਕਿਰਾਇਆ ਦਿੱਤਾ, ਉੱਥੇ ਤੁਸੀਂ ਟੈਕਸ ਦਿੱਤਾ ਹੀ ਹੁੰਦਾ ਕਿ ਮੇਰੇ ਕੋਲ ਟੈਨੈਂਸੀ ਵੀ ਹੈਗੀ।
ਸੋ ਮਿੰਟੂ ਜੀ,
ਸਵਾ ਤਰਸਾ ਸਿਰੇ ਤੇ ਗੰਢੇ ਹੋ ਗਈ ਜੀ, ਸਿੱਧੂ ਸਾਹਿਬ ਸਵਾ ਤਰਸਾ ਸਿਰੇ ਤੇ ਗੰਢੇ ਹੋ ਗਈ ਵੀ ਖਤਰਾ ਚੋਰਾਂ ਨੂੰ ਆ, ਜਿਹੜਾ ਚੋਰ ਆ ਚੋਰੀ ਕਰਦਾ ਉਹਨੂੰ ਖਤਰਾ ਨੰਬਰ ਇੱਕ ਤਾਂ, ਤੇ ਥੋੜਾ ਜਿਹਾ ਖਤਰਾ ਉਹਨਾਂ ਲੋਕਾਂ ਨੂੰ ਵੀ ਆ ਜਿਹੜੇ ਥੋੜੇ ਜਿਹੇ ਲਾਪਰਵਾਹ ਜਾਂ ਬੇਪਰਵਾਹ ਕਹਿ ਸਕਦੇ ਆ, ਜਿਹੜੇ ਜਿਹੜੇ ਮੇਰੇ ਵਰਗੇ ਆ ਵੀ ਚੱਲ ਕੋਈ ਨੀ ਯਾਰ ਫਿਰ ਕੀ ਹੋ ਗਿਆ ਵੀ ਕਰ ਲਾਂਗੇ, ਜਾਂ ਉਹਨਾਂ ਨੂੰ ਖਤਰਾ ਤੇ ਜਾਂ ਜਿਹੜੇ ਚੋਰ ਆ ਚੋਰੀ ਕਰਦੇ ਆ ਉਹਨਾਂ ਨੂੰ ਖਤਰਾ ਹੈ ਸਾਰੇ ਮਤਲਬ।
ਸੋ ਮੈਂ ਇੱਥੇ ਅਮਰਿੰਦਰ ਜੀ ਇਹਨੂੰ ਕੈਰੀ ਆਨ ਕਰਦਾ ਹਾਂ, ਜਿਸ ਤਰ੍ਹਾਂ ਹੁਣ ਭਾਰਤ ਸਰਕਾਰ ਜਿਹੜੀ ਆ ਉਹ ਡਿਜੀਟਲ ਦੁਨੀਆ ਵੱਲ ਨੂੰ ਜਾ ਰਹੀ ਆ, ਤਕਰੀਬਨ ਜਿਹੜੇ ਪਟਵਾਰ ਦੇ ਸਾਰੇ ਜਿਹੜੀਆਂ ਫਰਦਾਂ ਜ਼ਮੀਨਾਂ ਦੇ ਰਿਕਾਰਡ ਜਿਹੜੇ ਆ ਉਹ ਡਿਜੀਟਲ ਹੋ ਚੁੱਕੇ ਨੇ, ਹੋਣਾ ਪੈਣਾ ਹੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਸਰਕਾਰ ਨਹੀਂ ਕਰੇਗੀ ਤਾਂ ਆਉਣ ਵਾਲੀ ਨੂੰ ਕਰਨਾ ਪਵੇਗਾ। ਸੋ ਜਾਣੀ ਕਿ ਸਾਰਾ ਕੁਛ ਹੁਣ ਡਿਜੀਟਲ ਹੋ ਰਿਹਾ, ਜਿਹੜੇ ਕੰਟਰੈਕਟ ਪ੍ਰੋਪਰ ਹੋ ਰਹੇ ਨੇ, ਕਿਉਂਕਿ ਲੋਕ ਬਹੁਤ ਵੱਧ ਗਏ ਆ ਤੇ ਲੀਗਲ ਸਿਸਟਮ ਤੇ ਲੋਡ ਬਹੁਤ ਹੈ, ਇਹਨਾਂ ਕਿਰਾਇਆ ਦਾ ਇੱਕ ਹਨਾ। ਸੋ ਓਹਨੂੰ ਮੇਰਾ ਖਿਆਲ ਵੀ ਇੱਕ ਸਰਕਾਰ ਦੀ ਪਾਲਿਸੀ ਵੀ ਹੋ ਸਕਦੀ ਆ, ਕੋਰਟ ਸਿਸਟਮ ਦੀ ਪਾਲਿਸੀ ਵੀ ਹੋ ਸਕਦੀ ਆ ਵੀ ਅਗਰ ਅਸੀਂ ਲੋਕਾਂ ਨੂੰ ਇੱਧਰ ਨੂੰ ਕੁਛ ਮਾੜਾ ਜਿਹਾ ਡਰਾ ਕੇ ਜਾਂ ਐਜੂਕੇਟ ਕਰਕੇ ਕੰਟਰੈਕਟਿੰਗ ਦੇ ਵਿੱਚ ਲੈ ਆਈਏ ਤਾਂ ਸ਼ਾਇਦ ਲੋਡ ਘੱਟ ਜਾਵੇ ਤੇ ਜਿਹੜੀ ਟ੍ਰਾਂਸਪੇਰੈਂਸੀ ਆ ਵੱਧ ਜਾਵੇ ਤੇ ਸੋਲਵ ਕਰਨੀ ਸੌਖੀ ਹੋ ਜਾਵੇ। ਕੀ ਇਹ ਵੀ ਇੱਕ ਮਨਸ਼ਾ ਹੋ ਸਕਦੀ ਸਰਕਾਰਾਂ ਦੀ?
ਹਾਂ, ਇਹ ਵੀ ਬਿਲਕੁਲ ਸਹੀ ਤੁਸੀਂ ਕਿਹਾ ਜੀ, ਇਹ ਵੀ ਮਨਸ਼ਾ ਹੈਗੀ ਆ। ਹੁਣ ਚੰਡੀਗੜ੍ਹ ਪੰਜਾਬ ਦੇ ਵਿੱਚ ਪੰਜਾਬ ਅਰਬਨ ਰੈਂਟ ਐਕਟ ਲੱਗਦਾ ਸੀਗਾ, ਚੰਡੀਗੜ੍ਹ ਚ ਰੈਂਟ ਐਕਟ ਲੱਗਦਾ ਸੀਗਾ। ਹੁਣ ਸਰਕਾਰ ਨੇ ਜਦੋਂ ਦਾ ਰੈਂਟ ਐਕਟ ਨੂੰ ਅਮੈਂਡ ਕੀਤਾ, ਉਸ ਤੋਂ ਬਾਅਦ ਕੇਸਿਸ ਰੈਂਟ ਦੇ ਬੜੇ ਘਟਣੇ ਸ਼ੁਰੂ ਹੋ ਗਏ। ਹੁਣ ਹਕੂਕ ਦੇ ਤੇ ਵੀ ਮਾਲਕਾਂ ਨੂੰ, ਕਿਉਂਕਿ ਲੋਕੀ ਅਵੇਅਰ ਹੋ ਗਏ ਵੀ ਨਹੀਂ, ਮੇਰੀ ਪ੍ਰੋਪਰਟੀ ਨੂੰ ਸੇਵ ਰੱਖਾਂ, ਮੈਂ ਇਹਨੂੰ ਰਜਿਸਟਰ ਕਰਾਵਾਂ, ਲੀਜ਼ ਰਜਿਸਟਰ ਕਰਾਵਾਂ, ਇਹ ਅਵੇਅਰਨੈਸ ਆ ਗਈ ਲੋਕਾਂ ਦੇ ਵਿੱਚ ਤੇ ਰੈਂਟ ਦੇ ਮੁਕੱਦਮੇ ਬੜੇ ਘੱਟ ਗਏ। ਹੁਣ ਉਸੇ ਹਿਸਾਬ ਨਾਲ ਜੇ ਲੋਕੀ ਅਵੇਅਰ ਹੋ ਜਾਣਗੇ ਵੀ ਮੇਰੀ ਪ੍ਰੋਪਰਟੀ ਮੈਂ ਸੇਫ ਗਾਰਡ ਕਰਨਾ, ਮੈਂ ਪ੍ਰੋਪਰ ਐਗਰੀਮੈਂਟ ਕਰਾਂ, ਉਹ ਡਿਸਪਿਊਟ ਵੀ ਘੱਟ ਜਾਣਗੇ, ਲੋਕਾਂ ਦੀ ਪ੍ਰੋਪਰਟੀ ਵੀ ਸੇਫ ਹੋ ਜਾਏਗੀ ਤੇ ਡਿਸਪਿਊਟ ਵੀ ਘੱਟ ਜਾਣਗੇ। ਇਹ ਵੀ ਇੱਕ ਸਰਕਾਰ ਦਾ ਉਪਰਾਲਾ ਹੋ ਸਕਦਾ ਵੀ ਲੋਕੀ ਅਵੇਅਰ ਹੋ ਸਕਣ। ਜਿਵੇਂ ਮਿੰਟੂ ਬਰਾੜ ਜੀ ਨੇ ਕਿਹਾ ਕਿ ਮੈਂ ਨੈਗਲੀਜੈਂਟ ਹੋ ਜਾਂਦੇ ਹਾਂ ਅਸੀਂ, ਚੱਲ ਕੋਈ ਨੀ, ਮੈਂ ਰਿਸ਼ਤੇਦਾਰ ਨੂੰ ਕਹਾਂਗਾ ਵੀ ਤੂੰ ਸਾਈਨ ਕਰ ਦੇ ਐਗਰੀਮੈਂਟ ਤੇ ਉਹ ਭੈੜਾ ਨਾ ਮੰਨ ਜੇ। ਇਹ ਗੱਲਾਂ ਨੂੰ ਅਵੇਅਰ ਕਰਦੇ ਹੋਏ ਵੀ ਅਸੀਂ ਨੈਗਲੀਜੈਂਟ ਹੋ ਜਾਂਦੇ ਹਾਂ, ਤੇ ਜਦੋਂ ਅਸੀਂ ਨੈਗਲੀਜੈਂਸੀ ਤੋਂ ਬਾਹਰ ਨਿਕਲ ਜਾਂਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਮੁਕੱਦਮੇ ਚਲੇ ਜਾਂਦੇ ਹਾਂ ਫਿਰ ਰਿਸ਼ਤੇ ਵੀ ਖਰਾਬ ਹੁੰਦੇ ਆ ਤੇ ਪੈਸੇ ਵੀ ਖਰਾਬ ਹੁੰਦੇ ਆ ਤੇ ਸਟ੍ਰੈਸ ਵੀ ਆਉਂਦਾ। ਇਸ ਲਈ ਇਸ ਕੰਮ ਨੂੰ ਅਵਾਇਡ ਕਰਨ ਵਾਸਤੇ ਸਾਨੂੰ ਪਹਿਲਾਂ ਹੀ ਤਿਆਰ ਰਹਿਣਾ ਚਾਹੀਦਾ ਤੇ ਅਸੀਂ ਹਮੇਸ਼ਾ ਭਾਵੇਂ ਅਗਲਾ ਬੰਦਾ ਗੁੱਸੇ ਰਾਜੀ ਹੋਵੇ ਉਹਨੂੰ ਕਹਿੰਦੇ ਮੈਂ ਲੀਗਲ ਐਗਰੀਮੈਂਟ ਜ਼ਰੂਰ ਕਰਨਾ
ਜੀ,
ਜਿੰਨੀ ਬਾਈਂਡਿੰਗ ਹੈ ਮੈਂ ਪੈਸੇ ਜ਼ਰੂਰ ਦੇਣੇ ਆ।
ਬਿਲਕੁਲ, ਸੋ ਸਾਰੀਆਂ ਸੇਵਾਵਾਂ ਤੁਹਾਡੇ ਕੋਲ ਉਪਲਬਧ ਨੇ ਤੇ ਮੈਂ ਆਪਣੇ ਅਮਰਿੰਦਰ ਜੀ ਕੁਛ ਸੁਨੇਹੇ ਤੁਹਾਡੇ ਤੱਕ ਪਹੁੰਚਾਉਂਦੇ ਉਪੜਦੇ ਕਰ ਦਾਂਗੇ। ਵੈਸੇ ਸਾਡੇ ਸਰੋਤੇ ਬੜੇ ਤਸੱਲੀ ਨਾਲ ਪ੍ਰੋਗਰਾਮ ਸੁਣ ਰਹੇ ਨੇ, ਪਰ ਕੁਲਦੀਪ ਸਿੰਘ ਔਲਖ ਹੋਣਾ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਮੈਲਬਨ ਤੋਂ ਹੀ।
ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹੀ।
ਹਾਂਜੀ, ਉਹ ਕਹਿੰਦੇ ਹੁਣ ਵਕੀਲ ਸਾਹਿਬ ਤਾਂ ਆਏ ਨੇ, ਮੇਰਾ ਮਸਲਾ ਹੋਰ ਇੱਕ ਹੋਰ ਹੈ, ਉਹ ਸੋਲਵ ਕਰ ਦਿਓ। ਕਹਿੰਦੇ ਮੇਰੇ ਫੇਸਬੁੱਕ ਤੇ ਅਕਾਊਂਟ ਬੰਦ ਕਰਾਤਾ ਕਿਸੇ ਨੇ, ਉਹ ਕਿੱਦਾਂ ਘਲਾ ਸਕਦੇ? ਇਹ ਵੀ ਇੱਕ ਰੀਅਲ ਸਟੇਟ ਦਾ ਹੀ ਮਸਲਾ ਆ, ਅੱਜ ਕੱਲ ਫੇਸਬੁੱਕ ਦੇ ਪਲਾਟ ਜਿਆਦਾ ਮਹਿੰਗੇ ਨੇ ਦੂਜਿਆਂ ਨਾਲੋਂ, ਜਰੂਰੀ ਨੇ।
ਹਾਂਜੀ ਹਾਂਜੀ ਹਾਂਜੀ
ਨਹੀਂ, ਵੈਸੇ ਤਾਂ
ਮਜ਼ਾਕ ਕਰ ਰਹੇ
ਠੀਕ ਹੈ, ਇਹ ਮਜ਼ਾਕ ਕਰ ਰਹੇ ਨੇ। ਵੈਸੇ ਜਗਤਾਰ ਗਿੱਲ ਭਾਜੀ ਵੀ ਕਹਿੰਦੇ ਨੇ ਬਹੁਤ ਸੋਹਣੀ ਇਨਫੋਰਮੇਸ਼ਨ ਹਾਂਗਕਾਂਗ ਤੋਂ, ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਇਨਫੋਰਮੇਸ਼ਨ ਚੱਲ ਰਹੀ ਆ, ਤੇ ਕੁਲਵੀਰ ਸਿੰਘ ਧੱਜੂ ਸਿਡਨੀ ਤੋਂ ਵੀ ਕਹਿੰਦੇ ਨੇ ਕਿ ਮੇਰੇ ਜ਼ਮੀਨ ਠੇਕੇ ਦੇ ਆ ਤੇ ਫਾਰਮ ਜੇ ਮੇਰੇ ਨਾਂ ਤੇ ਹੁੰਦੇ ਨੇ ਤੇ ਗਿਰਦਾਵਰੀ ਵੀ ਮੇਰੇ ਨਾਂ ਤੇ ਆ, ਇਸ ਵਿਚ ਕੀ ਹੋ ਸਕਦਾ?
ਕਿਉਂਕਿ ਜਦੋਂ ਆੜਤੀ ਕੋ ਫਸਲ ਛੱਡਣ ਜਾਂਦੇ ਆ ਤੇ ਜੇ ਫਾਰਮ ਉਹੀ ਬੰਦਾ ਦਿੰਦਾ ਜਿਹਦੀ ਫਸਲ ਹੁੰਦੀ ਆ, ਲੇਕਿਨ ਇਹ ਲੀਗਲ ਐਡਵਾਈਸ ਨਹੀਂ ਹੈ, ਉਹਨਾਂ ਨੂੰ ਕਹੋ ਮੈਨੂੰ ਕੰਟੈਕਟ ਕਰ ਦੇਣ ਫੋਨ ਤੇ, ਬਾਅਦ ਚ ਅਸੀਂ ਇਹਦਾ ਵੇ ਆਊਟ ਲੱਭ ਸਕਦੇ ਹਾਂ ਕਿ ਇਹਨੂੰ
ਜਗਵੀਰ ਸਿੰਘ ਸੇਖੋਂ ਵੀ ਕਹਿ ਰਹੇ ਨੇ ਬਹੁਤ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਕਹਿੰਦੇ ਤੇ ਕਹਿੰਦੇ ਜ਼ਿਆਦਾਤਰ ਲੋਕ ਮੂੰਹ ਜ਼ਬਾਨੀ ਹੀ ਠੇਕੇ ਤੇ ਜ਼ਮੀਨਾਂ ਦਿੱਤੀਆਂ ਹੋਈਆਂ ਤੇ ਗੁਰਦਾਵਰੀ ਦੇ ਵਿਚ ਅਸੀਂ ਖੁਦ ਕਾਸ਼ਤ ਹੀ ਹੁੰਦੇ ਆ, ਕੀ ਇਹ ਸਹੀ ਆ ਜੇ ਗਿਰਦਾਵਰੀ ਹੋਈ ਹੋਈ ਆ ਜੇ?
ਹਾਂਜੀ ਨਹੀਂ, ਉਹ ਤੁਹਾਨੂੰ ਸੇਫ ਗਾਰਡ ਤਾਂ ਕਰਦੀ, ਜਦੋਂ ਗੁਦਾਵਰੀ ਤੁਹਾਡੇ ਨਾ ਹੋਊਗੀ ਤੁਸੀਂ ਸੇਫ ਗਾਰਡ ਤਾਂ ਹੋਵੋਗੇ ਆਪਣੇ ਡੈਫੀਨੇਟਲੀ ਹੋਣਗੇ, ਲੇਕਿਨ ਉਹਨਾਂ ਨੂੰ ਸਿਰਫ ਅਸੀਂ ਪ੍ਰੂਵ ਕਰਨ ਦਾ ਮੌਕਾ ਨਾ ਦਈਏ ਕਿ ਸਾਡਾ ਲੀਗਲ ਰਿਲੇਸ਼ਨਸ਼ਿਪ ਹੈ
ਜੀ
ਗੁਦਾਵਰੀ, ਉਹ ਕਹਿੰਦੇ ਠੀਕ ਹੈ ਜੀ ਗੁਦਾਵਰੀ ਤਾਂ ਮੇਰੇ ਨਾਲ ਹੋਈ ਹੈ, ਸਾਡਾ ਰਿਲੇਸ਼ਨਸ਼ਿਪ ਕੀ ਹੈ, ਅਸੀਂ ਲੀਗਲ ਆਈਡੈਂਟੀ ਹੈਗੀ ਆ, ਸਾਡਾ ਤੁਹਾਡੀ ਮੇਰੀ ਕੋਈ ਲੀਗਲ ਟਾਈਜ਼ ਹੈਗੀ ਆ ਤਾਂ ਸੇਫ ਗਾਰਡ ਆ ਅਸੀਂ
ਜੀ। ਯੋਗੀ ਕੁਮਾਰ ਕਹਿ ਰਹੇ ਨੇ ਐਡਲੇਡ ਤੋਂ ਕਿ ਮੈਂ ਆਪਣਾ ਯੂਨਿਟ ਜਿਹੜਾ ਮੋਹਾਲੀ ਦੇ ਵਿੱਚ ਰੈਂਟ ਕੀਤਾ 10 ਸਾਲ ਦੇ ਲਈ, ਤੇ ਕਹਿੰਦੇ ਨੇ ਕਿ ਮੈਨੂੰ 2 ਸਾਲ ਲੱਗ ਗਏ ਜੀ ਕੋਰਟ ਦੇ ਵਿੱਚ ਜਾ ਕੇ ਟੈਨੈਂਟ ਨੂੰ ਬਾਹਰ ਕੱਢਣ ਦੇ ਲਈ। ਸੋ ਇਹ ਵੀ ਪਰ ਨਿਕਲ ਤਾਂ ਗਏ ਨਾ, ਕੁਛ ਦੀ ਗੱਲ ਇਹ ਆ, ਨਹੀਂ ਤਾਂ ਕੱਢੇ ਨਹੀਂ ਸੀ ਸਕਦੇ। ਹਾਂਜੀ ਹਾਂਜੀ, ਤੇ
ਨਿਕਲ ਤਾਂ ਗਏ ਹੋਣੇ, ਲੀਜ਼ ਐਗਰੀਮੈਂਟ ਹੋਣਾ ਨਾ ਕੋਈ ਅਪਰੂਵ ਕਰਤਾ ਹੋਣਾ, ਨਹੀਂ ਤਾਂ ਮਕਾਨ ਖਾਲੀ ਕਰਾਉਣ ਵਾਸਤੇ ਸਾਨੂੰ ਅਪਰੂਵ ਕਰਨਾ ਪੈਂਦਾ ਕਿ ਮੈਨੂੰ ਮਕਾਨ ਪਰਸਨਲ ਸਸਟੀ ਵਾਸਤੇ ਚਾਹੀਦਾ ਜਾਂ ਨੋਨ ਪੇਮੈਂਟ ਆਫ ਰੈਂਟ ਹੈ, ਜਾਂ ਫਿਰ ਮੈਂ ਉਹਨੂੰ ਜਿਸ ਪਰਪਸ ਵਾਸਤੇ ਮਕਾਨ ਦਿੱਤਾ ਸੀਗਾ ਉਹ ਪਰਪਸ ਉਹਨੇ ਤੋੜਤਾ ਜਾਂ ਡਿਮੋਲਿਸ਼ ਕੀਤਾ ਜਾਂ ਅਨਸੇਫ ਹੈ, ਇਹਨੂੰ ਹੁਣ ਅਸੀਂ ਬਾਹਰ ਬੈਠੇ ਹਾਂ, ਸਾਨੂੰ ਪ੍ਰੂਵ ਕਰਨਾ ਬੜਾ ਔਖਾ ਕਿ ਮੈਨੂੰ ਪਰਸਨਲ ਨੈਸੈਸਿਟੀ ਹੈ ਜੀ ਮੈਂ ਉੱਥੇ ਜਾ ਕੇ ਰਹਿਣਾ। ਜਦੋਂ ਇਹੋ ਜਿਹੀ ਗੱਲ ਕਹਿ ਦਿੰਦੇ ਹਾਂ, ਅਸੀਂ ਜਾ ਕੇ ਸਾਨੂੰ ਕਚਹਿਰੀ ਚ ਸਾਨੂੰ ਐਵੀਡੈਂਸ ਵਿਟਨੈਸ ਬਾਕਸ ਕਹਿਣਾ ਪੈਂਦਾ ਕਿ ਵੀ ਤੁਸੀਂ ਪਰਸਨਲ ਨੈਸੈਸਿਟੀ ਕੀ ਹੈ, ਤੁਸੀਂ ਕਿੰਨੀ ਦੇਰ ਲਾਸਟ ਪਿਛਲੇ 5 ਸਾਲਾਂ ਚ ਕਿੰਨੀ ਵਾਰੀ ਇੰਡੀਆ ਆਏ ਹੋ, ਕਿੰਨੀ ਦੇਰ ਰਹੇ ਹੋ। ਪਰਸਨਲ ਨੈਸੈਸਿਟੀ ਪ੍ਰੂਵ ਕਰਨੀ ਸਾਡੇ ਵਾਸਤੇ ਔਖੀ ਹੋ ਜਾਂਦੀ ਹੈ। ਬਾਕੀ ਗਰਾਊਂਡ ਰਹਿੰਦਾ ਨਾਨ ਪੇਮੈਂਟ ਆਫ ਰੈਂਟ, ਵੀ ਜੀ ਇਹਨੇ ਕਿਰਾਇਆ ਨੀ ਭਰਿਆ। ਜਦੋਂ ਅਸੀਂ ਇਹ ਕਹਿੰਦੇ ਵੀ ਇਹਨੇ ਕਿਰਾਇਆ ਨੀ ਭਰਿਆ, ਉਹ ਕਹਿੰਦੇ ਕਿਰਾਇਆ ਹੈ ਹੀ 1000 ਰੁਪਿਆ, ਅਸੀਂ ਸਾਡੇ ਕੈਸ਼ ਲੈ ਜਾਂਦੇ ਕਿਉਂਕਿ ਅਸੀਂ ਤੁਸੀਂ ਨਹੀਂ ਦਿੱਤੀ ਹੁੰਦੀ। ਤਾਂ ਹੀ ਸਾਡਾ ਪਰਪਜ਼ ਹੀ ਇਹੀ ਹੈ ਇਸ ਪ੍ਰੋਗਰਾਮ ਦਾ ਕਿ ਲੋਕਾਂ ਨੂੰ ਅਵੇਅਰ ਕਰਾਈਏ, ਜਿਹੜਾ ਤੁਹਾਡਾ ਐਗਰੀਮੈਂਟ ਹੈ, ਜਿੰਨੇ ਤੁਹਾਡਾ ਅਮਾਊਂਟ ਹੈ ਟੈਨੈਂਸੀ ਦਾ, ਉਹ ਤੁਸੀਂ ਜ਼ਰੂਰ ਮੈਂਸ਼ਨ ਕਰੋ, ਉਹਦਾ ਟੈਕਸ ਵੀ ਭਰੋ।
ਜੀ ਜੀ, ਉਹ ਜਿਹੜਾ
ਜੈਨੂਇਨ ਡਾਕੂਮੈਂਟ,
ਵਕੀਲ ਸਾਹਿਬ, ਟੈਕਸ ਭਰਨਾ ਆਪਣੇ ਆਪ 'ਚ ਇੱਕ ਸਬੂਤ ਹੈ, ਬਹੁਤ ਵੱਡਾ,
ਬਹੁਤ ਵੱਡਾ ਸਬੂਤ ਹੈ ਤੁਹਾਡਾ। ਤੁਸੀਂ ਕਹਿੰਦੇ ਹੋ ਵੀ ਮੈਂ ਪਿਛਲੇ ਸਾਲ ਇੰਨਾ ਪੈਸਾ ਦਿੱਤਾ ਤੇ ਉਹਦੇ ਅਕੋਰਡਿੰਗ ਮੈਂ ਟੈਕਸ ਭਰ ਰਿਹਾ ਤੁਹਾਡਾ, ਉਹ ਕੱਲ ਨੂੰ ਕੈਲਕੂਲੇਟ ਤੁਹਾਨੂੰ ਦੂਜੀ ਪਾਰਟੀ ਦਾ ਵਕੀਲ ਸਿੱਧਾ ਟੈਕਸ ਤੇ ਪੈਂਦਾ, ਕਿਉਂਕਿ ਅਸੀਂ ਤਾਂ ਇਸ ਵਕਾਲਤ ਕਰਦੇ ਰਹੇ ਹਾਂ, ਟੈਨੈਂਸੀ ਵੇਖਦੇ ਹਾਂ। ਅਸੀਂ ਵੀ ਜੋ ਦੂਜੇ ਪਾਸੇ ਲੜਦੇ ਹਾਂ ਤਾਂ ਸਿੱਧਾ ਸਿੱਧਾ ਅਗਲੇ ਬੰਦੇ ਦੇ ਟੈਕਸ ਹੀ ਪੈਂਦੇ ਹਾਂ ਵੀ ਜੇ ਤੂੰ ਕਹਿੰਦਾ ਵੀ ਤੇਰਾ ਕਿਰਾਇਆ 30,000 ਰੁਪਿਆ, ਤੂੰ ਮੈਨੂੰ ਆਪਣੀ ਟੈਕਸ ਰਿਟਰਨ ਦੀ ਕਾਪੀ ਦਿਖਾ ਕਿ ਤੂੰ 30,000 ਡਿਸਕਲੋਜ਼ ਕੀਤਾ ਸਾਲ ਦਾ,
ਜੇ ਨਹੀਂ ਕੀਤਾ
ਪ੍ਰੂਵ ਨੀ ਕੀਤਾ। ਉਹ ਕਹਿੰਦੇ ਵੀ ਨਹੀਂ ਹੈ ਜੀ, ਕਿੰਨਾ ਕੀਤਾ, ਮੈਂ ਤਾਂ ਟੈਨੈਂਸੀ ਦਿੱਤੀ ਨੀ ਜੀ, ਅਸੀਂ ਕਹਿੰਦੇ ਜੀ ਸਾਡਾ 3,000 ਆ। ਕਚਹਿਰੀ ਕਹਿੰਦੀ ਵੀ ਜੇ ਤੂੰ ਪ੍ਰੂਵ ਨੀ ਕਰ ਸਕਦਾ, ਸਾਨੂੰ ਰਿਲਾਇਆ ਤਾਂ ਇਸ ਬੰਦੇ ਤੇ ਕਰਨਾ ਪੈਣਾ ਜਿਹੜਾ ਬੰਦਾ ਦੇ ਰਿਹਾ ਪੈਸੇ, ਨਾ ਤੂੰ ਰਸੀਦ ਦੇ ਰਿਹਾ, ਨਾ ਤੂੰ ਟੈਕਸ ਦੱਸ ਰਿਹਾ, ਨਾ ਤੇ ਕੋਈ ਲੀਜ਼ ਐਗਰੀਮੈਂਟ ਆ, ਅਸੀਂ ਦੱਸ ਤੈਨੂੰ ਕਿੱਥੇ ਟਰਸਟ ਕਰੀਏ। ਦੇਖੋ ਐਵੀਡੈਂਸ ਕੀ ਹੈਗਾ,
ਬਿਲਕੁਲ
ਉੱਥੇ ਅਸੀਂ ਮਾਰ ਖਾ ਦਿੰਦੇ ਹਾਂ।
ਤੇ ਜੋਗਿੰਦਰ ਸਿੰਘ ਸੋਹੀ ਵੀ ਸਿਡਨੀ ਤੋਂ ਜਗਰਾਓ ਵਾਲੇ, ਉਹ ਵੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਇੱਕ ਹੁਣ ਆਪਾਂ ਆਖਰੀ ਸਵਾਲ ਲਵਾਂਗੇ ਕਰਨਵੀਰ ਸ਼ੈਪਟਨ ਹੋਣਾ ਦਾ। ਕਹਿੰਦੇ ਕਿ ਬਾਈ ਜੀ, ਕਹਿੰਦੇ ਅਸੀਂ ਸਾਡੀ ਇੰਡੀਆ ਵਾਲੀ ਜਾਇਦਾਦ ਹੈ ਮੇਰੇ ਸਵਰਗੀ ਮਾਤਾ ਜੀ ਦੇ ਨਾਮ ਤੇ ਟਰੱਸਟ ਬਣਾ ਕੇ ਉਸ ਦੇ ਅੰਡਰ ਲੈ ਆਉਂਦੀ ਹੈ। ਉਹਨਾਂ ਦੀ ਮਾਤਾ ਜੀ ਨਾ ਪੂਰੇ ਹੋ ਗਏ ਨੇ ਪਿਛਲੇ 4 ਮਹੀਨੇ ਪਹਿਲਾਂ, ਤੇ ਉਹਨਾਂ ਨੇ ਸਾਰੀ ਜਾਇਦਾਦ ਇੱਕ ਟਰੱਸਟ ਦੇ ਅੰਡਰ ਲੈ ਆਉਂਦੀ ਹੈ। ਇਹ ਮੇਰੇ ਵੱਡੇ ਭਾਈ ਸਾਹਿਬ ਦਾ ਫੈਸਲਾ ਸੀ ਜਿਸ ਨੂੰ ਸਾਰੇ ਪਰਿਵਾਰ ਨੇ ਕਬੂਲਿਆ, ਤੇ ਸਾਡਾ ਕਹਿੰਦੇ 70% ਪਰਿਵਾਰ ਪੰਜਾਬ ਦੇ ਵਿੱਚ ਹੀ ਰਹਿ ਰਿਹਾ। ਕੀ ਇਹ ਸਾਡਾ ਫੈਸਲਾ ਸਹੀ ਆ?
ਇਹ ਇੱਦਾਂ, ਇਹ ਲੀਗਲ ਐਡਵਾਈਸ ਫੋਨ ਤੇ ਦੇਣਾ ਮੇਰੇ ਵਾਸਤੇ ਬੜਾ ਮੁਸ਼ਕਲ ਹੋਏਗਾ। ਮੈਂ ਟਰੱਸਟ ਡੀਡ ਤੇ ਚੈੱਕ ਕਰਨਾ ਚਾਹੂੰਗਾ, ਟਰੱਸਟ ਡੀਡ ਕੀ ਬਣੀ ਆ, ਉਹਦੇ ਵਿੱਚ ਕੀ ਟਰੱਸਟੀ ਕੌਣ ਹੈ, ਬੈਨੀਫੀਸ਼ਰੀ ਕੌਣ ਹੈ। ਜੇ ਉਹ ਮੈਨੂੰ ਤੁਸੀਂ ਕੰਟੈਕਟ ਕਰ ਲੈਣ ਤੇ ਮੈਨੂੰ ਟਰੱਸਟ ਦੀ ਕਾਪੀ ਦਿਖਾ ਦੇਣ, ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਲੀਗਲ ਐਡਵਾਈਸ ਦੇ ਸਕਦਾ ਵੀ ਠੀਕ ਹੈ ਜਾਂ ਇਹਨਾਂ ਦੇ ਸ਼ੇਅਰ ਕਿੰਨਾ, ਜਾਂ ਟਰੱਸਟ ਵੀ ਕਿਹੜੀ ਕਈ ਤਰ੍ਹਾਂ ਦੀ ਦੇਖੀ, ਜਿਵੇਂ ਟਰੱਸਟ ਹੁੰਦੀ ਹੈ ਡਿਸਕ੍ਰਿਪਸ਼ਨਰੀ ਟਰੱਸਟ ਹੈ, ਉਹ ਦੇਖ ਕੇ ਦੱਸ ਸਕਦੇ ਹਾਂ ਵੀ ਇਹ ਕਿੱਦਾਂ ਦੀ ਟਰੱਸਟ ਹੈਗੀ, ਉਹਦੇ ਅਕੋਰਡਿੰਗ ਆਪਾਂ ਡਿਸਾਈਡ ਕਰ ਸਕਦੇ।
ਠੀਕ ਹੈ, ਉਸ ਜਿਹੜੀ ਜਾਇਦਾਦ ਹੈ ਚੱਲ ਜਾਂ ਚੱਲ, ਉਹ ਸਾਰੀ ਇੱਕ ਟਰੱਸਟ ਦੇ ਅੰਡਰ ਹੀ ਲੈ ਆਉਂਦੀ ਉਹਨਾਂ ਨੇ, ਇਕੱਲੀਆਂ ਪ੍ਰੋਪਰਟੀਆਂ ਨੀ।
ਟਰੱਸਟ ਬਣਾ ਸਕਦੇ ਤੁਸੀਂ ਇੱਥੇ, ਜਿਹੜੀ ਆਸਟ੍ਰੇਲੀਆ ਦੇ ਵਿੱਚ ਬਹੁਤੇ ਲੋਕੀ ਕੰਮ ਕਰਦੇ, ਜਿਵੇਂ ਟਰੱਸਟ ਦੇ ਥੱਲੇ ਕੰਮ ਕਰਦੇ ਆ, ਟਰੱਸਟ ਦੇ ਥੱਲੇ ਕੰਪਨੀ ਹੈ, ਟਰੱਸਟ ਦੇ ਟਰੱਸਟੀ ਬਣਾ ਲੈਂਦੇ ਆ, ਫਿਰ ਟਰੱਸਟੀ ਦੇ ਬੈਨੀਫਿਸ਼ਰੀ ਬਣਾ ਲੈਂਦੇ ਆ ਵੀ ਮੇਰੇ ਬੱਚੇ ਮੇਰੇ ਬੈਨੀਫਿਸ਼ਰੀ ਨੇ, ਮੇਰੀ ਵਾਈਫ ਮੇਰੇ ਬੈਨੀਫਿਸ਼ਰੀ ਹੈ। ਉਹਦੇ ਵਿੱਚ ਯੂਨਿਟ ਟਰੱਸਟ ਆ ਜਾਂਦੀ ਹੈ, ਡਿਸਕ੍ਰਿਪਸ਼ਨਰੀ ਟਰੱਸਟ ਆ ਜਾਂਦੀ ਹੈ, ਅਲੱਗ ਤਰ੍ਹਾਂ ਟਰੱਸਟ ਆ ਜਾਂਦੀ ਹੈ ਵੀ ਪੱਕੇ ਪੈਸੇ ਮਿਲ ਜਾਣੇ ਆ, ਤੁਸੀਂ ਸਾਲ ਦਾ ਜਿੰਨਾ ਪ੍ਰੋਫਿਟ ਆਉਂਦਾ ਉਹਨੂੰ ਘਟਾ ਵਧਾ ਕੇ ਤੁਸੀਂ ਡੋਨੇਟ ਕਰ ਦੋ
ਜੀ। ਸੋ
ਉਹਨਾਂ ਕੋਲ ਮੈਨੂੰ ਮਿਲਣ ਤੇ ਮੈਨੂੰ ਟਰੱਸਟ ਦਿਖਾ ਦੇਣ ਤੇ ਆਪਾਂ ਵੇਖ ਸਕਦੇ ਹਾਂ।
ਮਿੰਟੋ ਬਾਅਦ ਜਾਂਦੇ ਜਾਂਦੇ ਤੁਸੀਂ ਕੋਈ ਸਵਾਲ ਕਰਨਾ ਚਾਹੋ ਭਾਜੀ ਹੁਣਾਂ ਨੂੰ?
ਨਹੀਂ ਜੀ, ਆਲ ਗੁੱਡ ਆ। ਮੈਨੂੰ ਲੱਗਦਾ ਬੜੀ ਸਰਲ ਭਾਸ਼ਾ ਚ ਬਾਈ ਜੀ ਨੇ ਸਾਰੀਆਂ ਗੱਲਾਂ ਸਾਨੂੰ ਦੱਸਤੀਆਂ, ਤੇ ਅਸੀਂ ਬਸ ਹੁਣ ਇੰਨਾ ਕੁ ਕੋਸ਼ਿਸ਼ ਕਰਿਆ ਕਰੀਏ ਵੀ ਜਿਹੜੇ ਲਾਈਨ ਦੀ ਜਿਹੜੀ ਗੱਲ ਆ ਨਾ, ਉਹ ਐਕਸਪਰਟ ਜੇ ਕੋਈ ਗੱਲ ਕਰ ਰਿਹਾ ਤਾਂ ਥੋੜਾ ਜਿਹਾ ਉਸਨੂੰ ਗੱਲ ਨੂੰ ਫੈਲਾਈਏ ਵੀ, ਉਸ ਗੱਲ ਤੇ ਯਕੀਨ ਵੀ ਕਰੀਏ। ਜੇ ਕੋਈ ਇੱਕ ਥਰਡ ਪਰਸਨ ਜਿਹੜਾ ਉਸ ਲਾਈਨ ਦਾ ਐਕਸਪਰਟ ਨੀ, ਇੱਕ ਫੈਸਲੇ ਨੂੰ ਦੇਖ ਕੇ ਉਸ ਗੱਲ ਨੂੰ ਦੇਖ ਕੇ ਗੱਲ ਕਰ ਰਿਹਾ, ਤਾਂ ਉਹਦਾ ਦੇਖੀਏ ਵੀ ਉਹ ਡਿਸਕਲੇਮਰ ਦੇ ਰਿਹਾ, ਤਾਂ ਉਹਦਾ ਡਿਸਕਲੇਮਰ ਜ਼ਰੂਰ ਸੁਣੀਏ ਜਿਹੜਾ ਕਿ ਇਸ ਪ੍ਰੋਗਰਾਮ ਚ ਦਿੱਤਾ ਗਿਆ ਸੀ। ਪਰ ਉਹ ਡਿਸਕਲੇਮਰ ਨੂੰ ਕਿਸੇ ਨੇ ਸੁਣਿਆ ਨੀ, ਉਸ ਪ੍ਰੋਗਰਾਮ ਦਾ ਹੈਡਿੰਗ ਜਿਹੜਾ ਕਿ ਅੱਜ ਕੱਲ ਭਾਈ ਚੈਨਲ ਆਲਿਆਂ ਨੂੰ ਕਰਨਾ ਪੈਂਦਾ ਮਜਬੂਰੀ ਆ, ਲਾਈਕ ਨੀ ਮਿਲਦੇ, ਵਿਊ ਨੀ ਮਿਲਦੇ, ਤੇ ਉਹ ਛੱਡ ਦਿੰਦੇ ਆ, ਤੇ ਉਹਦੇ ਕਾਰਨ ਇਹ ਚੀਜ਼ਾਂ ਸਾਰੀਆਂ ਵਾਪਰੀਆਂ। ਸੋ ਪੈਨਿਕ ਹੋਣਾ ਕੋਈ ਮਾੜੀ ਗੱਲ ਨੀ, ਅਵੇਅਰ ਹੋਣਾ ਕੋਈ ਮਾੜੀ ਗੱਲ ਨੀ ਵੀ ਅਵੇਅਰ ਹੋ ਗਏ ਆ, ਚਲੋ ਇੰਨੇ ਨਾਲ ਅਵੇਅਰ ਹੋਏ ਆ, ਪਰ ਅਵੇਅਰ ਔਰ ਹੋਣ ਦੇ ਨਾਂ ਦੇ ਉੱਤੇ ਕਈ ਵਾਰੀ ਵੱਡੇ ਪੰਗੇ ਖੜੇ ਹੋ ਜਾਂਦੇ ਆ, ਉਹ ਕਰਨ ਤੋਂ ਪਹਿਲਾਂ ਪੜਤਾਲ ਲਿਆ ਕਰੀਏ, ਇਹੀ ਮੈਨੂੰ ਤਾਂ ਲੱਗਿਆ ਵਧੀਆ।
ਜੀ ਅਮਰਿੰਦਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਬੜਾ ਆਪਣਾ ਕੀਮਤੀ ਟਾਈਮ ਕੱਢਿਆ, ਕੀਮਤੀ ਸਲਾਹਾਂ ਦਿੱਤੀਆਂ, ਤੇ ਮੈਂ ਸਾਰੇ ਸਰੋਤਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਅਗਰ ਉਹ ਪਰਸਨਲ ਲੀਗਲ ਐਡਵਾਈਸ ਲੈਣਾ ਚਾਹੁੰਦੇ ਆ ਤਾਂ ਅਮਰਿੰਦਰ ਸਿੰਘ ਹੋਣਾ ਨੂੰ ਜ਼ਰੂਰ ਯਾਦ ਕਰਨ। ਉਹਨਾਂ ਦੇ ਨੰਬਰ ਜਿਹੜੇ ਮੈਂ ਮੇਰੇ ਤੋਂ ਵੀ ਲੈ ਸਕਦੇ ਨੇ, ਆਪਾਂ ਲਾਈਵ ਬਲੌਗ ਤੇ ਐਪਲੀਕੇਸ਼ਨ ਦੇ ਵਿੱਚ ਵੀ ਪਾਤੇ ਆ। ਸੋ ਬਹੁਤ
ਤਾਂ ਉਹਨੂੰ ਅਸੀਂ ਡਰ ਗਏ, ਲੇਕਿਨ ਅਵੇਅਰ ਹੋ ਗਏ, ਇਹ ਚੰਗੀ ਗੱਲ ਹੈ। ਹਰਮਨ ਰੇਡੀਓ ਤਾਂ ਹਮੇਸ਼ਾ ਹੀ ਲੋਕਾਂ ਨੂੰ ਐਸੇ ਇਸ਼ੂਜ਼ ਰੇਜ਼ ਕਰਦਾ। ਮੈਂ ਰੋਜ਼ ਸਵੇਰੇ ਸੁਣਦਾ ਇਹਨਾਂ ਦਾ ਪ੍ਰੋਗਰਾਮ, ਖਬਰਾਂ ਜੇ ਡਿਸਕਸ਼ਨ ਹੁੰਦੀ ਹੈ, ਲੋਕਾਂ ਨੂੰ ਅਵੇਅਰਨੈਸ ਨੌਲੇਜ ਹਰ ਘਰ ਪਹੁੰਚਾਉਂਦਾ ਤਾਂ ਕਿ ਪੈਨਿਕ ਨਾ ਹੋ ਲੇਕਿਨ ਅਵੇਅਰ ਹੋਵੇ। ਤੁਹਾਡਾ ਰੇਡੀਓ ਦੀ ਬੜੀ ਕੰਟਰੀਬਿਊਸ਼ਨ ਹੈਗੀ ਹੈ ਸਾਡੇ ਆਸਟ੍ਰੇਲੀਆ ਦੇ ਵਿੱਚ, ਦੁਨੀਆਂ 'ਚ ਸੁਣਦੇ ਆ। ਥੈਂਕ ਯੂ ਵੈਰੀ ਮਚ ਫਾਰ ਇਨਵਾਈਟਿੰਗ ਮੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸੋ ਦੋਸਤੋ ਅਮਰਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਮੈਲਬਨ ਤੋਂ। ਸੋ ਮਿੰਟੂ ਬਾਜੀ, ਆਪਾਂ ਫਿਰ ਤੱਤ ਇਹੀ ਕੱਢਦੇ ਹਾਂ ਕਿ ਆਪਾਂ ਕੰਮ ਨੰਬਰ 1 ਕਰਿਆ ਕਰੀਏ, ਇਹੀ ਗੱਲ ਹੈ।
ਉਹੀ ਹੈ ਜੀ, ਦੇਖੋ ਕੋਈ ਵੀ, ਅਸੀਂ ਤਾਂ ਪਿਛਲੇ 5-7 ਸਾਲਾਂ ਤੋਂ ਕਰਲਾਈ ਜਾਂਦੇ ਹਾਂ ਵੀ ਤੱਥਾਂ ਦੇ ਆਧਾਰ ਤੇ ਗੱਲ ਕਰੋ। ਅੱਜ ਕੱਲ ਤਾਂ ਫੈਕਟ ਚੈੱਕ ਕਰਨ ਦੇ ਤਰੀਕੇ ਆ ਗਏ, ਬਹੁਤ ਕੁਛ ਹੋ ਗਿਆ। ਉਹ ਕਰਨ ਦੀ ਥਾਂ ਤੇ ਅਸੀਂ ਕੀ ਕਰਦੇ ਹਾਂ, ਛੋਟੀ ਜਿਹੀ ਗੱਲ ਨੂੰ ਦੇਖਦੇ ਹਾਂ, ਮਸਲੇ ਨੂੰ ਦੇਖਦੇ ਹਾਂ, ਉਸ ਮਸਲੇ ਵੱਲ ਕੋਈ ਇੱਕ ਯੂਟਿਊਬ ਦਾ ਲਿੰਕ ਲਾਈਨ ਦੇਖ ਜੇ ਤੇ ਉਹਦੇ ਮਗਰ ਪੈ ਜਾਂਦੇ ਹਾਂ ਤੇ ਉਧਰ ਨੂੰ ਭੱਜ ਲੈਂਦੇ ਹਾਂ। ਸੋ ਬੇਨਤੀ ਵਾਰ ਵਾਰ ਕਰਦੇ ਹਾਂ, ਅਸੀਂ ਕਰਦੇ ਰਹਾਂਗੇ ਜਿੰਨਾ ਚਿਰ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਚੋ। ਐਕਸਪਰਟਸ ਵੀ ਰਹਿ ਲਓ, ਐਕਸਪਰਟਸ ਜੇ ਮੰਨ ਲਓ ਗਾਂਧੀ ਸਾਹਿਬ ਦੀਆਂ ਜੇ ਤੁਸੀਂ ਡਿਗਰੀਆਂ ਸੁਣੀਆਂ, ਜੋ ਇੰਨੇ ਪੜ੍ਹੇ ਆ, ਕਿੰਨੇ ਸਾਲ ਉੱਤੇ ਲਾਏ ਆ, ਫਿਰ ਉਦੋਂ ਬਾਅਦ ਪ੍ਰੈਕਟਿਸ ਕਰਦਿਆਂ ਨੂੰ ਇੰਨੇ ਸਾਲ ਹੋ ਗਏ, ਪ੍ਰੈਕਟਿਸ ਨਾਲ ਬੰਦਾ ਪਰਫੈਕਸ਼ਨ ਆਉਂਦੀ ਆ। ਤਾਂ ਜੇ ਉਹ ਬੰਦਾ ਕੋਈ ਤੁਹਾਨੂੰ ਇੱਥੇ ਇੱਕ ਪਬਲਿਕ ਪਲੇਟਫਾਰਮ ਦੇ ਉੱਤੇ ਆ ਕੇ ਗੱਲ ਕਰ ਰਿਹਾ ਤੇ ਉਹ ਕਾਫੀ ਚੀਜ਼ਾਂ ਦੇ ਜ਼ਿੰਮੇਵਾਰ ਵੀ ਆ, ਤੇ ਉਹਨਾਂ ਨੂੰ ਡਿਸਕਲੇਮਰ ਦੇਣ ਦੀ ਲੋੜ ਵੀ ਨੀ ਪਈ। ਦੇਖੋ ਜਿਹੜਾ ਬੰਦਾ ਮੇਰੇ ਵਰਗਾ ਅਧੂਰੀ ਗੱਲ ਜਾਣਕਾਰੀ ਲੈ ਕੇ ਅਧੂਰੀ ਗੱਲ ਕਰਦਾ, ਉਹ ਅਕਸਰ ਐਂਡ ਦੇ ਉੱਤੇ ਉਹਨੂੰ ਮਸਲੇ ਨੂੰ ਬਰਾਬਰ ਕਰਨ ਲਈ ਡਿਸਕਲੇਮਰ ਦੇ ਦਿੰਦਾ ਵੀ ਭਾਈ ਇਹ ਮੈਂ ਜਿੰਨੀ ਕੁ ਮੇਰੀ ਸੋਝੀ ਸੀ ਬੁੱਧੀ ਸੀ ਉਨੀ ਕੁ ਗੱਲ ਕਰਤੀ ਤੇ ਅਗਲੀ ਤੁਸੀਂ ਕਰੋ। ਪਰ ਲੋਕ ਉਹ ਸੁਣਦੇ ਨੀ ਉਹ ਗੱਲ, ਤਾਂ ਲੋਕ ਤਾਂ ਪਹਿਲਾਂ ਵਾਲੀ ਗੱਲ ਨੂੰ ਇਹੀ ਕਰੀ ਜਾਂਦੇ ਵੀ ਭਾਈ ਆ ਹੋਇਆ ਸੀ।
ਹਾਂਜੀ, ਇੱਕ ਨਾ ਥੋੜਾ ਹੋਰ ਮਸਲਾ ਇਹਦੇ ਨਾਲ ਹੀ ਜੁੜਦਾ ਜਗਤਾਰ ਭਾਜੀ ਨੇ ਸਾਡੇ ਸਾਹਮਣੇ ਪੇਸ਼ ਕੀਤਾ, ਉਹਨਾਂ ਦਾ ਮੈਂ ਮੈਸੇਜ ਪੜ੍ਹਦਾ ਤੇ ਆਪਾਂ ਇਹ ਤੇ ਵਿਚਾਰ ਕਰਦੇ ਹਾਂ। ਕਹਿੰਦੇ ਕਿ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਪ੍ਰਤੀ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਉਹ ਦਾਦਿਆਂ ਪੜਦਾਦਿਆਂ ਤੋਂ ਉੱਥੇ ਹੀ ਰਹੀਆਂ ਹਨ, ਕੋਈ ਚੱਕ ਕੇ ਨਹੀਂ ਲਿਜਾ ਸਕਿਆ, ਖਾਣੀਆਂ 2 ਰੋਟੀਆਂ ਨੇ, ਵਧੀਆ ਖਾ ਰਹੇ, ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਭਾਰਤ ਨਹੀਂ ਜਾਣਾ, ਨਾ ਸਾਡੇ ਬੱਚਿਆਂ ਦੀ ਕੋਈ ਦਿਲਚਸਪੀ ਹੈ ਉੱਥੋਂ ਦੀ ਜਾਇਦਾਦ ਚ, ਉੱਥੋਂ ਦੇ ਰਹਿਣ ਸਹਿਣ ਦੇ ਢੰਗ ਵਿਚ ਵੀ ਕੋਈ ਦਿਲਚਸਪੀ ਨਹੀਂ, ਇੱਥੋਂ ਵਾਲਾ ਉਹਨਾਂ ਨੇ ਅਪਣਾ ਲਿਆ ਆ। ਜਿਵੇਂ ਲੋਕ ਹਾਲੀਡੇ ਕਰਨ ਜਾਂਦੇ ਨੇ, ਅਸੀਂ ਵੀ ਭਾਰਤ ਛੁੱਟੀਆਂ ਕਰਨ ਜਾਂਦੇ ਹਾਂ, ਇੰਨਾ ਹੀ ਸੋਚ ਲਵੋ ਕਿ ਜੇ ਤੁਹਾਡੇ 2-4 ਖੇਤ ਉੱਥੇ ਪਏ ਨੇ, ਤੁਹਾਨੂੰ ਉੱਥੇ ਫ੍ਰੀ ਐਂਟਰਟੇਨਰਸ ਵੀ ਮਿਲ ਜਾਂਦੇ ਨੇ, ਮਿਲਦੇ ਨੇ, ਆਪਣੇ ਵਤਨ ਨਾਲ ਜੁੜੇ ਰਹਿਣ ਦਾ ਜ਼ਰੀਆ ਵੀ ਹੁੰਦਾ ਆ, ਉੱਥੇ ਪਈ ਜਾਇਦਾਦ ਬਾਰੇ ਜ਼ਿਆਦਾ ਸੋਚੋਗੇ ਤਕਲੀਫ ਹੀ ਦੇਵੇਗੀ, ਉਹ ਜਾਇਦਾਦ ਜਾਂ ਭੁੱਲ ਜਾਓ ਜਾਂ ਕਹਿੰਦੇ ਨੇ ਕਿ ਉਹ ਵੇਚ ਦਿਓ ਕਹਿੰਦੇ, ਹਨਾ। ਤੇ ਇਹਦੇ ਬਾਰੇ ਹਾਂ, ਹੁਣ ਹੁਣ ਇਹ ਜਿਹੜੇ ਦੇਖੋ ਆਹ ਜਿਹੜਾ ਭਾਜੀ ਨੇ ਦਿਲ ਵਾਲੀ ਗੱਲ ਕੀਤੀ ਅਸਲ ਦੇ ਵਿੱਚ, ਹਨਾ, ਇਹ ਸਾਰਿਆਂ ਦੇ ਮਨ ਦੇ ਵਿੱਚ ਇਹੀ ਚੀਜ਼ ਆਉਂਦੀ ਹੈ। ਤੁਹਾਡਾ ਕੀ ਕਹਿਣਾ ਇਹਦੇ ਬਾਰੇ ਵੀ ਕਦੋਂ ਤੇ ਕਦੋਂ?
ਦੇਖੋ ਮੈਂ ਬਹੁਤ ਵਾਰੀ ਇਹ ਗੱਲਾਂ ਕਹੀਆਂ ਸਿੱਧੂ ਸਾਹਿਬ ਵੀ ਜਦੋਂ ਹੁਣ ਇੱਥੇ ਜੇ ਹੁਣ ਮੇਰੀ ਜ਼ਿੰਦਗੀ ਲਾਈਏ, ਮੈਂ 12-13 ਸਾਲਾਂ ਤੋਂ ਇੱਥੇ ਲੱਗਿਆ ਹੋਇਆ, ਪਾਪੜ ਬਿੱਲੀ ਜਾਂਦਾ, ਕਿਤੇ ਉੱਧਰ ਹੱਥ ਮਾਰਦਾ, ਕਿਤੇ ਉੱਧਰ ਹੱਥ ਮਾਰਦਾ ਵੀ ਆਪਦਾ ਲਿਵਿੰਗ ਸਟੈਂਡਰਡ ਮੈਂ ਉੱਚਾ ਕਰ ਲਾ, ਮੈਂ ਆਪਦੇ ਬੱਚਿਆਂ ਲਈ ਸੋਹਣਾ ਘਰ ਬਣਾ ਦਿਆਂ, ਉਹ ਕਰਦਿਆਂ ਉਹ ਕਰਦਿਆਂ, ਤੇ ਮੈਂ 0 ਤੋਂ ਸ਼ੁਰੂ ਕੀਤਾ ਸੀ, $127 ਲੈ ਕੇ ਆਇਆ ਸੀ ਜਿਹੜੇ ਆਇਆ ਸੀ, ਤੇ ਅੱਜ ਚਲੋ ਲੱਗੇ ਹੋਏ ਆ ਟੱਕਰਾਂ ਮਾਰਨ। ਮੇਰੇ ਪਿਓ ਦਾਦਿਆਂ ਦੀਆਂ ਟੱਕਰਾਂ ਮਾਰੀਆਂ ਉਹ ਖਤੇ ਉਹ ਕਿੱਥੇ ਗਈਆਂ, ਉਹ ਕਿਸ ਕੰਮ ਆਈਆਂ? ਉਹ ਉਹਨਾਂ ਨੇ ਸਾਡੇ ਭਵਿੱਖ ਲਈ ਖਪੇ ਸੀ, ਸਾਡੇ ਭਵਿੱਖ ਲਈ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਬਣਾ ਕੇ ਸਾਡੇ ਲਈ ਇੱਕ ਪਲੇਟਫਾਰਮ ਖੜੇ ਕਰਕੇ ਦਿੱਤੇ, ਅਸੀਂ ਉਹਨਾਂ ਦੇ ਠੋਕਰ ਮਾਰ ਕੇ 0 ਤੋਂ ਫੇਰ ਇੱਥੇ ਸ਼ੁਰੂ ਕਰ ਲਿਆ। ਗਾਂਹ ਵਾਲੀ ਜਿਹੜੀ ਅਗਲੀ ਜਨਰੇਸ਼ਨ ਆ, ਉਹ ਅਗਲੀ ਜਨਰੇਸ਼ਨ ਪਹਿਲੇ ਆਪ ਹੀ ਮੰਨਦੀ ਆ, ਉਹ ਕਰਦੀ 0 ਤੋਂ ਸ਼ੁਰੂ ਆ, ਉਹ ਚਾਹੁੰਦੀ ਨੀ ਕੋਈ ਚੀਜ਼, ਉਹ ਆਹਦੀ ਨਹੀਂ ਸਾਨੂੰ ਚਾਹੀਦਾ ਹੀ ਨੀ ਤੁਹਾਡਾ। ਫਿਰ ਮੈਨੂੰ ਸਮਝ ਨੀ ਆਉਂਦਾ ਵੀ ਅਸੀਂ ਵਿਚਾਲੜੀ ਪੀੜ੍ਹੀ ਕਿਉਂ ਪਿੱਟੀ ਜਾਂਦੇ ਹਾਂ ਤੇ ਕਿਉਂ ਅਸੀਂ ਔਖੇ ਹੁੰਦੇ ਹਾਂ। ਮੈਂ ਹੁਣ ਮੰਨ ਲਓ ਅੱਜ ਆਸਟ੍ਰੇਲੀਆ ਦੇ ਵਿੱਚ ਕੋਈ ਇਹੋ ਜਿਹਾ ਬਿਜ਼ਨਸ ਲੈਣਾ, ਜਿਹੜਾ ਬਿਜ਼ਨਸ ਮੰਨ ਲਓ $1,000,000 ਲਾਉਣਾ ਮੈਂ ਆਸਟ੍ਰੇਲੀਆ ਦੇ ਵਿੱਚ, ਤੇ $1,000,000 ਵਾਲਾ ਬਿਜ਼ਨਸ ਮਿਨੀਮਮ ਵੀ ਜੇ ਗੱਲ ਕਰੀਏ ਤਾਂ $1,00,000 ਤਾਂ ਉਹ ਮੋੜੂਗਾ, $1,00,000 ਸਾਲ ਦਾ ਜੇ ਉਹ ਮੋੜਦਾ ਤਾਂ $1,00,000 ਇੱਕ ਪਰਿਵਾਰ ਲਈ ਸ਼ਾਂਤੀ ਦੀ ਜ਼ਿੰਦਗੀ ਕੱਟਣ ਲਈ ਬਹੁਤ ਜ਼ਿਆਦਾ ਆ, ਘੱਟ ਨੀ ਵੀ ਬਹੁਤ ਸੋਹਣੀ ਜ਼ਿੰਦਗੀ। ਉਹ ਹੋਲੀਡੇ ਤੇ ਜਾਣ, ਕਾਰ ਪਿੰਡ ਪਾ ਕੇ ਉਧਰ ਤੁਰੇ ਫਿਰਨ, ਉਧਰ ਉਹ $1,000,000 ਤੁਹਾਡੇ ਲਈ ਰੋਜ਼ੀ ਰੋਟੀ ਦੇਈ ਜਾਊਗਾ ਸਹੀ ਤਰੀਕਾ, ਠੀਕ ਆ। ਤੇ $1,000,000 ਇੰਡੀਆ ਤੋਂ ਲਿਆਉਣਾ, ਸਾਡੀਆਂ ਜਿਹੜੀਆਂ ਉੱਥੇ ਪ੍ਰੋਪਰਟੀਆਂ ਪਈਆਂ ਜਿਹਨਾਂ ਦੇ ਲਈ ਅਸੀਂ ਦਿਨ ਰਾਤ ਨੂੰ ਭੜਕ ਉੱਠਦੇ ਹਾਂ ਵੀ ਕੋਈ ਦੱਬ ਨਾ ਲਵੇ, ਉਹ ਪ੍ਰੋਪਰਟੀ ਵੇਚ ਕੇ ਲਿਆਉਣਾ ਸਾਡੇ ਲਈ ਮਿੰਟ ਦੀ ਖੇਡ ਆ, ਠੀਕ ਹੈ ਜੀ, 5 ਮਿੰਟਾਂ ਦੀ ਖੇਡ ਆ। ਅਸੀਂ ਪਹਿਲਾਂ ਤਾਂ ਜ਼ਿੰਦਗੀ ਇੱਥੇ ਔਖੀ ਕਰਦੇ ਹਾਂ ਦਿਨ ਰਾਤ ਪਾਪੜ ਵੇਲ ਕੇ, ਵੀ ਸਾਨੂੰ ਕਿਸੇ ਨਾ ਪਾਸਿਓਂ ਹੱਥ ਪੈ ਜੇ, ਬਣਾ ਲਈਏ। ਅਸੀਂ ਉੱਧਰ ਕਮਾਉਣਾ ਨੀ ਚਾਹੁੰਦੇ, ਉਹਨੂੰ ਛੱਡਣਾ ਨੀ ਚਾਹੁੰਦੇ, ਕਿਉਂਕਿ ਸਾਨੂੰ ਐਂ ਲੱਗਦਾ ਵੀ ਜਦੋਂ ਇੱਧਰ ਬਣ ਗਿਆ ਤੇ ਫਿਰ ਅਸੀਂ ਉੱਧਰ ਵੀ ਸਾਡੇ ਕੋਲੇ ਹੋਵੇ, ਕਿਉਂਕਿ ਲਾਲਚ ਆ ਇਹ, ਹੋਰ ਕੁਛ ਨੀ, ਇੱਕ ਤਮਾ ਬਹੁਤ ਜ਼ਿਆਦੇ, ਹੋਰ ਇਸ ਤੋਂ ਵੱਧ ਕੁਛ ਨੀ। ਬੈਸਟ ਆਈਡੀਆ ਤਾਂ ਇਹੀ ਆ ਜੀ ਤਾਰਪਾ ਜੀ ਹੋਰਾਂ ਵਾਲੀ ਗੱਲ ਆ, ਵੀ ਉੱਥੇ ਜੇ ਤੁਸੀਂ ਰੱਖਣਾ ਨਾ ਉਨਾ ਕੁ ਰੱਖ ਲਓ। ਕਈ ਵਾਰੀ ਸਾਡੇ ਮਾਤਾ ਕਹਿ ਦਿੰਦੇ ਆ ਵੀ ਯਾਰ ਜੇ ਤੁਸੀਂ ਐਂ ਵੇਚ ਦੇਓਗੇ ਇੱਥੇ ਆਉਂਗੇ ਤੇ ਕਿੰਨੇ ਕੁ ਚਿਰ ਰਿਸ਼ਤੇਦਾਰਾਂ ਦੇ ਰਹੋਗੇ, ਕਿੱਥੇ ਰਹੋਗੇ। ਨਹੀਂ ਏਦਾਂ ਦੀ ਗੱਲ ਨਹੀਂ, ਜਿਹੜਾ ਬੰਦਾ ਰੁਟੀਨ ਚ ਸਾਲ ਤੋਂ ਜਾਂਦਾ ਨਾ ਉਹ ਵਧੀਆ ਕਿਤੇ ਵੀ ਘਰ ਲੈ ਕੇ, ਉਹਨੂੰ ਘਰ ਨੂੰ ਜ਼ਰੂਰੀ ਨਹੀਂ ਕਿਸੇ ਨੂੰ ਦੇ ਕੇ ਆਉਣਾ, ਤੁਸੀਂ ਉਹਨੂੰ ਲੋਕ ਕਰਕੇ ਆ ਸਕਦੇ ਹੋ ਜਿਵੇਂ ਮਰਜ਼ੀ ਕਰਕੇ ਆ ਸਕਦੇ ਹੋ। ਜੇ ਪ੍ਰਦੇਸੀਆਂ ਨੂੰ ਕੁਛ ਤਾਂ ਇਹੋ ਜਿਹੀਆਂ ਚੀਜ਼ਾਂ ਸਮਝੌਤੇ ਕਰਨੇ ਪੈਂਦੇ ਆ, ਤੇ ਤੁਸੀਂ ਚੁੱਪ ਕਰਕੇ ਆਪਦਾ ਇੱਕ ਉੱਥੇ ਉਹ ਜਿਹਾ ਰੱਖ ਲਓ, ਜੇ ਹੋਲੀਡੇ ਲਈ ਛੇ ਮਹੀਨੇ ਸਾਲ ਬਾਅਦ ਕੋਈ ਮਹੀਨਾ ਜਾਣਾ ਹੁੰਦਾ ਬੰਦਾ ਉੱਥੇ ਸੈਟਅਪ ਰੱਖ ਲੈਂਦਾ, ਐਡੀ ਕੋਈ ਗੱਲ ਨੀ। ਇੱਥੇ ਵੀ ਤਾਂ ਆਮ ਕੈਪਟਨ ਨੇ ਵੀ ਤਾਂ ਚਹਿਲ ਦੇ ਵਿੱਚ ਬੰਗਲਾ ਰੱਖ ਹੀ ਰੱਖਿਆ ਨਾ ਆਪਦਾ, ਇੱਕ ਪਹਾੜਾਂ ਦੇ ਵਿੱਚ
ਹੋਰ ਵੀ ਕੁਝ ਪਾਕਿਸਤਾਨ ਤੋਂ ਵੀ ਲਿਆਂਦਾ ਹੈ ਉਹਨੂੰ ਕੁਝ, ਹੁਣ ਉਹ ਨਾ ਕਹਿ ਦਿਓ।
ਆਪਾਂ ਤਾਂ ਚਲੋ
ਹੁਣ ਉਹ ਰੈਕਮੈਂਡ ਨਾ ਕਰ ਦਿਓ,
ਨਹੀਂ ਉਹ ਤਾਂ ਰਾਜੇ ਮਹਾਰਾਜਾਂ ਦੇ ਚੋਜ ਆ। ਤੇ ਅਸੀਂ ਕੀ ਕਰ ਸਕਦੇ ਨਾ, ਅਸੀਂ ਬੈਸਟ ਆਈਡੀਆ ਆਪਦੀ ਜ਼ਿੰਦਗੀ ਸਵੇਰੇ ਹੀ ਸੌਖੀ ਕਰ ਸਕਦੇ ਹਾਂ ਜੇ ਅਸੀਂ ਇੱਥੇ ਆਪਦਾ ਥੋੜਾ ਜਿਹਾ ਇੱਕ ਇਹ ਰੱਖ ਲਈਏ ਵੀ ਭਾਈ ਉੱਥੋਂ ਵੇਚ ਵੱਟ ਕੇ ਇੱਥੋਂ ਦੀ ਬਣਾ ਕੇ ਆਪਦੀ ਜਿਹੜੀ ਪਿਓ ਦਾਦਿਆਂ ਨੇ ਤੁਹਾਡੇ ਲਈ ਮਿਹਨਤ ਕੀਤੀ ਹੈ ਤੁਹਾਡੇ ਚੰਗੇ ਭਵਿੱਖ ਲਈ, ਤੇ ਜ਼ਰੂਰੀ ਤਾਂ ਨਹੀਂ ਤੁਸੀਂ ਇੱਥੇ ਦਿਹਾੜੀਆਂ ਕਰੀ ਜਾਣੀਆਂ ਫਿਰ, ਪਰ ਪ੍ਰੋਬਲਮ ਇਹ ਆ ਜਾਂਦੀ ਆ।
ਮਿੰਟੂ ਜੀ ਮੈਂ ਇੱਥੇ ਥੋੜੀ ਆਪਣੀ ਵੀ ਵਿੱਚ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਪ੍ਰਵਾਸ ਹੁੰਦਾ ਰਿਹਾ ਆ, ਹੁਣ ਜ਼ਮੀਨਾਂ ਜਿਹੜੀਆਂ ਨੇ ਦੁਆਬੇ 'ਚ ਬੜੀਆਂ ਘਟੀਆਂ ਨੇ, ਸ਼ੁਰੂ ਤੋਂ ਘਟੀਆਂ ਨੇ, ਉੱਥੋਂ ਵੇਚ ਗਏ ਤੇ ਬਾਹਰ ਜਾ ਕੇ ਵੱਡੀਆਂ ਜ਼ਮੀਨਾਂ ਲੈਂਦੇ ਰਹੇ ਨੇ ਲੋਕ। ਸੋ ਜੇ ਆਪਾਂ ਕਹੀਏ ਚਲੋ ਜੱਦੀ ਕੁਸ਼ਤੀ ਜਿਹੜੀ ਜਿੱਥੇ ਤੁਹਾਡਾ ਕਨੈਕਸ਼ਨ ਹੁੰਦਾ, ਬਚਪਨ ਬੀਤਿਆ ਹੁੰਦਾ, ਉਹ ਦੁੱਖ ਲੱਗਦਾ ਜਦੋਂ ਤੁਸੀਂ ਤੁਹਾਨੂੰ ਇਹ ਸਟੈਪ ਲੈਣਾ ਪੈਂਦਾ, ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਤੁਸੀਂ ਛੱਡ ਕੇ ਜਾਓ, ਪਰ ਜੇ ਤਾਂ ਉਹ ਜ਼ਮੀਨ ਵੇਚ ਕੇ ਉਹ ਜਾਇਦਾਦ ਵੇਚ ਕੇ ਤੁਸੀਂ ਜੂਆ ਖੇਡਣਾ ਆ, ਕਸੀਨੋ ਜਾਣਾ, ਨਜ਼ਾਰੇ ਲੈਣੇ, ਗੱਡੀਆਂ ਖਰੀਦਣੀਆਂ, ਘੁੰਮਣਾ ਫਿਰਨਾ, ਫਿਰ ਤਾਂ ਹੈਗੀ ਉਹ ਗਲਤ ਗੱਲ, ਠੀਕ ਹੈ, ਇੰਜੋਇਮੈਂਟ ਕਰਨੀ, ਫਿਰ ਤਾਂ ਤੁਸੀਂ ਆਪਣੇ ਪੁਰਖਿਆਂ ਦੇ ਕਹਿ ਲਓ ਕਿ ਮਿਹਨਤ ਦੇ ਉੱਤੇ ਥੁੱਕ ਰਹੇ ਹੋ, ਉਹਨੂੰ ਉਹਦਾ ਤਿਰਸਕਾਰ ਕਰ ਰਹੇ ਹੋ। ਪਰ ਜੇ ਤੁਹਾਨੂੰ ਇਹ ਸਮੱਸਿਆ ਆ ਗਈ ਹੈ ਵੀ ਜਿਹੜੀ ਇੰਡੀਆ ਤੁਹਾਡੇ ਕਿਸੇ ਨੇ ਜਾਣਾ ਨਹੀਂ ਹੈਗਾ, ਉੱਥੇ ਜਾਇਦਾਦ ਪਈ ਹੈ, ਇੱਥੇ ਤੁਹਾਡਾ ਟੱਬਰ ਮਿਹਨਤੀ ਹੈ, ਮਿਹਨਤ ਕਰ ਰਿਹਾ, ਕਿ ਉਹ ਜਾਇਦਾਦ ਉੱਥੋਂ ਲਿਆ ਕੇ ਇੱਥੇ ਤੁਸੀਂ ਇੱਥੇ ਇਨਵੈਸਟ ਕਰ ਸਕਦੇ ਹੋ, ਉਹ ਜਾਇਦਾਦ ਉੱਥੋਂ ਟ੍ਰਾਂਸਫਰ ਹੋ ਕੇ ਇੱਥੇ ਆਈ ਆ। ਮੈਂ ਕਈ ਪਰਿਵਾਰ ਦੇਖੇ ਨੇ ਜਿਨ੍ਹਾਂ ਨੇ ਇੱਦਾਂ ਕੀਤਾ ਆ, ਤੇ ਉਹਨਾਂ ਨੇ ਉੱਥੋਂ 10 ਖੇਤ ਵੀ ਵੇਚ ਕੇ ਤੇ ਇੱਥੇ ਉਹਨਾਂ ਨੇ ਡੇਢ ਡੇਢ 200-200 ਏਕੜ ਲੈ ਕੇ ਉਹ ਚ ਖੇਤੀ ਕਰਨ ਲੱਗੇ ਨੇ, ਹਨਾ, ਕਰਦੇ ਨੇ, ਵਧਾਇਆ ਉਹਨਾਂ ਨੇ ਕੰਮ, ਜਾਂ ਪੰਪ ਲੈ ਲਏ ਜਾਂ ਹੋਰ ਕੋਈ ਪਲਾਟ ਲੈ ਲਏ, ਉਹ ਚੋਂ ਇਨਕਮ ਆਉਣ ਲੱਗ ਗਈ। ਸੋ ਜਿਹੜਾ ਸੋਨਾ ਭੱਠ ਪਿਆ ਸੀ, ਜਿਹੜਾ ਕੰਨਾਂ ਨੂੰ ਖਾ ਰਿਹਾ ਸੀ, ਉਹ ਹੁਣ ਤੁਹਾਨੂੰ ਆਮਦਨ ਦੇਣ ਲੱਗ ਗਿਆ, ਹਨਾ। ਸੋ ਇਹ ਐਟੀਚਿਊਡ, ਜੇ ਤੁਸੀਂ ਨਹੀਂ ਵੇਚਣਾ ਤੁਹਾਡੇ ਬੱਚਿਆਂ ਨੇ ਗਾਂਹ ਵੇਚ ਦੇਣਾ, ਤੇ ਜੇ ਉਹਨਾਂ ਤੇ ਵਿਕਣਾ ਵੀ ਨਹੀਂ, ਕਿਸੇ ਨੇ ਕਬਜ਼ਾ ਕਰ ਲੈਣਾ, ਸਿੱਧੀ ਜਿਹੀ ਗੱਲ ਹੈ, ਹਨਾ। ਜੇ ਖੋ ਵੀ ਨਹੀਂ ਲੈਣਗੇ ਤਾਂ ਉਹ ਖਾ ਹੀ ਏਦਾਂ ਲੈਣਗੇ ਕਿ ਉਹ ਕੇਸ ਦੇ ਮੁੱਲ ਇੰਨੇ ਪੈ ਜਾਣਗੇ ਕਿ ਜ਼ਮੀਨ ਜਿਹੜੀ ਆ ਉਹ ਜ਼ਮੀਨ ਘਟ ਜਾਏਗੀ, ਤੇ ਤੁਹਾਨੂੰ ਮਤਲਬ ਹੋਰੇ ਲੋਕ ਖਾ ਜਾਣਗੇ, ਜ਼ਮੀਨ ਫੇਰ ਨਹੀਂ ਤੁਹਾਡੇ ਹੱਥ ਪੈਣੀ। ਸੋ ਇਹਦਾ ਤੁਹਾਨੂੰ, ਮੈਨੂੰ ਲੱਗਦਾ ਕਿ ਹਰ ਬੰਦੇ ਦੀ ਸਿਚੁਏਸ਼ਨ ਵੱਖਰੀ ਆ, ਔਰ ਹਰ ਐਂਗਲ ਤੋਂ ਉਹਨੂੰ ਵਿਚਾਰਨਾ ਚਾਹੀਦਾ, ਤੇ ਇੱਕ ਨਹੀਂ ਘੱਟੋ ਘੱਟ 10-20 ਬੰਦਿਆਂ ਨਾਲ ਸਲਾਹ ਕਰਨੀ ਚਾਹੀਦੀ ਆ, ਜਿਨ੍ਹਾਂ ਨੇ ਆਲਰੇਡੀ ਇਹ ਕੰਮ ਕੀਤੇ ਹੋਏ ਨੇ ਉਹਨਾਂ ਨਾਲ ਵੀ ਕਰਨੀ ਚਾਹੀਦੀ, ਉਹਨਾਂ ਤੋਂ ਪੁੱਛਣਾ ਚਾਹੀਦਾ ਕਿ ਕੀ ਉਹ ਖੁਸ਼ ਨੇ, ਕੀ ਉਹਨਾਂ ਨੂੰ ਮਤਲਬ ਹੁਣ ਜਦ ਪੰਜਾਬ ਜਾਂਦੇ ਨੇ, ਮੰਨ ਲਓ ਇੰਡੀਆ 'ਚ ਉਹਨਾਂ ਦੇ 5 ਖੇਤ ਨੇ ਜਾਂ 10 ਖੇਤ ਨੇ, ਤੇ ਇੱਕ ਘਰ ਹੈ, ਉਹਨਾਂ ਨੇ ਸਿਰਫ ਘਰ ਰੱਖਿਆ ਹੋਇਆ ਆਪਣਾ, ਖੇਤ ਵੇਚ ਦਿੱਤੇ, ਮੰਨ ਲਓ ਇੱਕ ਸਿਚੁਏਸ਼ਨ ਹੈ। ਹੁਣ ਉਹਨਾਂ ਬੰਦਿਆਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਜਦੋਂ ਤੁਸੀਂ ਪਹਿਲਾਂ ਜਾਂਦੇ ਸੀ ਤੇ ਹੁਣ ਜਾਂਦੇ ਆ, ਤੁਹਾਡੇ ਕੋਈ ਇੰਜੋਇਮੈਂਟ ਲੈਵਲ ਦੇ ਵਿੱਚ ਗਿਰਾਵਟ ਆਈ ਆ ਜਾਂ ਨਹੀਂ ਆਈ? ਜੇ ਤਾਂ ਉਹ ਕਹਿੰਦੇ ਨੇ ਨਹੀਂ ਆਈ, ਵੀ ਅਸੀਂ ਤਾਂ ਭਾਈ ਪਹਿਲਾਂ ਵਾਂਗ ਰਹੇ ਇੰਜੋਏ ਕਰਦੇ ਆ, ਫੇਰ ਇਹਦਾ ਮਤਲਬ ਜਿਹੜੀ ਉਹ ਜ਼ਮੀਨ ਵੇਚ ਕੇ ਤੁਸੀਂ ਇੱਧਰ ਲਿਆਂਦੀ ਆ ਉਹਦਾ ਕੋਈ ਦੁੱਖ ਨਹੀਂ, ਤੁਹਾਡੇ ਬਜ਼ੁਰਗ ਖੁਸ਼ ਨੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਬਿਲਕੁਲ ਜੀ, ਬਸ ਸਿੰਪਲ ਰੱਖੋ ਵੀ ਜੇ ਤਾਂ ਤੁਸੀਂ 1 ਰੁਪਈਆ ਵੇਚ ਕੇ, 1 ਰੁਪਈਏ ਦੀ ਚੀਜ਼ ਵੇਚ ਕੇ, ਤੇ ਉਹਦੇ ਵੱਟੇ 1 ਰੁਪਈਏ ਦਾ ਹੀ ਸੌਦਾ ਲੈ ਲੈਂਦੇ ਹੋ ਵੀ ਚੱਲ ਐ, ਮੈਂ ਨੀ ਕਹਿੰਦਾ ਵੀ ਘਟਾ ਕੇ ਲਓ, ਤਾਂ ਕੋਈ ਬੁਰਾ ਗੱਲ ਨੀ ਹੈ। ਜੇ ਤੁਸੀਂ ਇਹ ਸੋਚਦੇ ਹੋ ਵੀ ਰੁਪਈਏ ਚੋਂ 7 ਪੈਸਿਆਂ ਦੇ ਘਰ ਪਾ ਲਾਂਗੇ ਜਾਂ ਉਹ ਚੀਜ਼ਾਂ ਤੇ ਲਾ ਲਾਂਗੇ, ਕਾਰਾਂ ਤੇ ਲਾ ਲਾਂਗੇ ਤੇ 40 ਇਨਵੈਸਟ ਕਰ ਲੈਂਦੇ ਆ, ਉਹ ਗਲਤ ਆ। ਸੋ ਇਸ ਕਰਕੇ ਕੋਸ਼ਿਸ਼ ਇਹੀ ਕਰੋ ਵੀ ਜਿੱਥੇ ਰਹਿਣਾ, ਜਿੱਥੇ ਹੁਣ ਤੁਸੀਂ ਆ ਗਏ ਹੋ, ਬੈਟਰ ਆਈਡੀਆ ਉੱਥੇ ਪੂਰਨ ਰੂਪ ਚ ਆਪਦਾ ਕੰਸਨਟ੍ਰੇਸ਼ਨ ਉੱਥੇ ਕਰੋ, ਸਭ ਕੁਛ ਉੱਥੇ ਲਿਆਓ ਤੇ ਆਪਦੀ ਮਜ਼ੇ ਦੀ ਜ਼ਿੰਦਗੀ ਗੁਜ਼ਾਰੋ। ਆਪਦੀ ਟਾਈਮ ਤਾਂ ਤੁਸੀਂ ਲਾਈਫ ਤਾਂ ਗੁਜ਼ਾਰ ਲਓਗੇ ਇੱਥੇ ਕਿਸ਼ਤਾਂ ਭਰਦੇ ਧੱਕੇ ਖਾਂਦੇ, ਤਾਂ ਫਿਰ ਪਿਓ ਦਾਦਿਆਂ ਦੇ ਜਿਹੜੇ ਧੱਕੇ ਖਾਂਦੇ ਉਹ ਕਿਉਂ ਕਿੱਥੇ ਕੰਮ ਆਏ ਸਾਡੇ?
ਹਾਂਜੀ,
ਉਹਨਾਂ ਨੂੰ ਵੀ ਤਾਂ ਸਾਨੂੰ ਕੰਮ ਲੈਣਾ ਚਾਹੀਦਾ ਨਾ।
ਜੋਗੀ ਕੁਮਾਰ ਐਡਲੇਟ ਤੋਂ ਕਹੀ ਜਾ ਰਹੇ, ਕਹਿੰਦੇ ਮਿੰਟੂ ਭਾਈ ਨੇ ਗੱਲ ਕਹੀ ਸੀ, ਕਹਿੰਦੇ 12 ਸਾਲ ਪਹਿਲਾਂ ਮੈਂ ਕਹਿੰਦੇ $1,000 ਲੈ ਕੇ ਆਇਆ ਸੀ, ਅੱਜ ਮੇਰੇ ਕੋਲ 4 ਲੱਖ ਦਾ ਹੋਮ ਲੋਨ ਹੈ ਤੇ 20,000 ਦੀ ਗੱਡੀ ਦਾ ਲੋਨ ਹੈ।
ਬਿਲਕੁਲ ਜੀ ਬਿਲਕੁਲ, ਮੈਂ ਦੱਸਿਆ ਸੀ 12 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਮੇਰੇ ਕੋਲ $127 ਆਪਣੇ ਸਨ ਕੈਸ਼, ਐਂਡ ਅਮੈਰੀਕਨ ਉਹ ਵੀ ਦਿਲੋਂ ਸਿਰਾ ਸੀਗਾ, ਇੰਨਾ ਅਮੀਰ ਸੀ ਮੈਂ ਉਦੋਂ, ਤੇ ਅੱਜ ਮੇਰੇ ਕੋਲ $5-4 ਲੱਖ ਦਾ ਮੈਂ ਬੈਂਕਾਂ ਦਾ ਕਰਜ਼ਾ ਆਊਂਗਾ। ਕਿਸ਼ਤਾਂ ਗੇੜਾ ਬਣਦੀ ਹੈ ਤੇ ਤੁਰੀ ਆਉਂਦੀ ਆ, ਚੱਕਰੀ ਨੀ ਜਿਵੇਂ ਚੱਲਦੀ ਹੁੰਦੀ ਤੇ ਉਵੇਂ। ਤੇ ਉਹ ਇੱਕ ਹੋਰ ਵੀ ਆ, ਜਦੋਂ 12 ਸਾਲ ਪਹਿਲਾਂ ਮੈਂ ਆਇਆ ਸੀ ਉਦੋਂ ਮੈਂ ਉੱਥੇ ਇੱਕ ਟਾਈ ਲਾ ਕੇ ਕੈਂ ਕੁਰਸੀ ਤੇ ਬਹਿੰਦਾ ਸੀ, 100 ਮੁਲਾਜ਼ਮ ਮੇਰੇ ਥੱਲੇ ਕੰਮ ਕਰਦਾ ਸੀ, ਖੇਤ ਮੇਰੇ ਮਾਲੀ ਘੁੰਮਦੇ ਸੀ, ਕੰਮ ਮਿਹਨਤਾਂ ਕਰਦੇ। ਤੇ ਇੱਥੇ ਹੁਣ ਮੈਂ ਦਿਨ ਰਾਤ ਕਿਤੇ ਪੌੜੀ ਚੜਦਾ, ਕਿਤੇ ਖੰਭੇ ਚੜਦਾ, ਕਿਤੇ ਮੈਂ ਕੁਛ ਕਰਦਾ, ਕਿਤੇ ਕੁਛ ਕਰਦਾ, ਪਰ ਲੋਕ ਯਕੀਨ ਨੀ ਮੰਨਦੇ। ਮੈਂ ਨਾ ਤੁਹਾਨੂੰ ਸਿੱਧੂ ਸਾਹਿਬ 2 ਗੱਲਾਂ ਸੁਣਾ ਕੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਜਦੋਂ 2006 ਚ ਨਾ ਮੈਂ ਟ੍ਰੇਨ ਦੇ ਉੱਤੇ ਚੜ ਕੇ ਆ ਰਿਹਾ ਸੀ ਆਪਦੇ ਪਿੰਡ ਨੂੰ, ਚਲੋ ਮੇਰੇ ਨਾਲ ਮੁੰਡੇ ਬੈਠ ਜਾਂਦੇ ਗੱਲਾਂ ਸੁਣਨ ਵਾਲੇ ਵੀ, ਚੱਲ ਬਾਈ ਗੱਲਾਂ ਸੁਣਾਉਂਦਾ ਜਾਊਗਾ। ਤੇ ਮੇਰੇ ਜਦੋਂ ਖੇਤ ਦੇ ਕੋਲੇ ਟ੍ਰੇਨ ਆਈ ਨਾ ਭਾਖੜਾ ਨਹਿਰ ਟੱਪ ਕੇ, ਤਾਂ ਮੈਨੂੰ ਇੱਕ ਨੇ ਪੁੱਛ ਸਵਾਲ ਕਰਤਾ ਮੁੰਡੇ ਨੇ, ਕਹਿੰਦੇ ਬਾਈ ਆਸਟ੍ਰੇਲੀਆ ਜਾ ਕੇ ਕੀ ਕਰੇਗਾ? ਮੈਂ ਆਖਿਆ ਜੀ ਤੂੰ ਆ ਸਾਹਮਣੇ ਦੇਖਦਾ, ਉਹ ਸਾਹਮਣੇ ਨਾ ਕੁਦਰਤੀ ਆਪਣੇ ਮਾਲੀ ਪੂਰੀ ਇੱਕ ਲਾਈਨ ਬਣਾ ਕੇ ਤੇ ਬੈਂਗਣ ਤੋੜੀ ਜਾਣ, ਘੱਟੋ ਘੱਟ 15 ਜਣੇ ਹੋਣਗੇ। ਤੇ ਮੈਂ ਕਿਹਾ ਤੈਨੂੰ ਉਹ ਸਾਹਮਣੇ ਜਾਣਦਾ ਕੌਣ ਆ ਜਿਹੜੇ ਉਹ ਫਿਰਦੇ ਆ? ਕਹਿੰਦੇ ਹਾਂ ਬਾਈ, ਕਹਿੰਦੇ ਤੁਹਾਡੇ ਮਾਲੀ ਆ। ਤੇ ਮੈਂ ਕਿਹਾ ਮੈਂ ਇਹਨਾਂ ਦਾ ਕੀ ਆ? ਕਹਿੰਦਾ ਮਾਲਕ। ਤੇ ਮੈਨੂੰ ਆਹ ਤਾਂ ਫਿਰ ਉੱਥੇ ਜਾ ਕੇ ਕੀ ਕਰੇਗਾ? ਮੈਂ ਕਿਹਾ ਉੱਥੇ ਜਾ ਕੇ ਮੈਂ ਇਹਨਾਂ ਚ ਇੱਕ ਹੋਊਂਗਾ, ਮੇਰਾ ਮਾਲਕ ਕੋਈ ਹੋਊਗਾ ਤੇ ਮੈਂ ਉੱਥੇ ਗਿਆ। ਉਹਨਾਂ ਨੇ ਮੈਨੂੰ ਮੂਹਰੋਂ ਕਿਹੜਾ ਬਾਲਾ ਮਜ਼ਾਕੀਆਂ ਬਾਈ, ਮਜ਼ਾਕ ਨਾ ਤੂੰ ਪਰਨੋਂ ਹਟਿਆ ਕਿਤੇ, ਬਸ ਉਹਨਾਂ ਨੇ ਇੱਥੇ ਗੱਲ ਕਰਕੇ ਛੱਡਤੀ। ਪਰ ਅਸਲ ਦੇ ਵਿੱਚ ਗੱਲ ਇਹੀ ਆ ਵੀ ਅਸੀਂ ਜਿਹੜੀਆਂ ਇਹ ਚੀਜ਼ਾਂ ਕਰਦੇ ਆ, ਇਹ ਚੀਜ਼ਾਂ ਉਹ ਕਰਦੇ ਆ, ਉਹਨਾਂ ਕਰਕੇ ਅਸੀਂ ਸਰਦਾਰੀਆਂ ਛੱਡੀਆਂ, ਦਿਹਾੜੀਆਂ ਗੱਲ ਲਾਈਆਂ, ਪਰ ਉਹ ਸਾਡੀ ਮਿਸ ਮੈਨੇਜਮੈਂਟ ਆ ਜਿੱਥੋਂ ਤੱਕ ਸਾਨੂੰ ਹੁਣ ਤੱਕ ਸਮਝ ਆਈ ਆ। ਜੇ ਅਸੀਂ ਇਕੱਲੇ ਆ, ਜਿਵੇਂ ਹੁਣ ਮੇਰਾ ਪਰਿਵਾਰ ਦੀ ਫੈਮਿਲੀ ਦੀ ਗੱਲ ਕਰਦਾ, ਮੇਰਾ ਜੇ ਅਸੀਂ ਮੈਂ ਇਕੱਲਾ ਤੇ ਮੇਰਾ ਕੋਈ ਭੈਣ ਭਰਾ ਜਾਂ ਮੇਰਾ ਕੋਈ ਕਿਸੇ ਨਾਲ ਵੰਡ ਵੰਡਾਰਾ ਨੀ ਕੁਛ ਨੀ, ਤਾਂ ਮੈਨੂੰ ਔਖਾ ਨਹੀਂ ਹੋਣਾ ਚਾਹੀਦਾ। ਮੈਨੂੰ ਸਿੰਪਲੀ ਆਪਦਾ ਸੌਖੇ ਢੰਗ ਨਾਲ ਆਪਦੀ ਜ਼ਿੰਦਗੀ ਜਿਹੜੀ ਇੱਥੇ ਗੁਜ਼ਾਰ ਲੈਣੀ ਚਾਹੀਦੀ।
ਜੀ ਮਿੰਟੂ ਜੀ, ਸਾਡੇ ਨਾ ਅਮਰੀਕ ਭਾਜੀ ਵੀ ਕਾਫੀ ਅੱਜ ਕੱਲ ਇਨਵੈਸਟੀਗੇਟ ਕਰ ਰਹੇ ਨੇ, ਉਹ ਟੋਨੀ ਨਾਲ ਵੀ ਗੱਲਾਂ ਕਰਦੇ ਨੇ ਥੋੜਾ ਜਿਹਾ। ਉਹਨਾਂ ਦਾ ਮਿੱਤਰ ਹੈ ਗੁਰਨਾਮ ਸਿੰਘ, ਉਹ ਉਰਦੂ ਦੀ ਕਾਫੀ ਉਹਨਾਂ ਦੀ ਬੈਕਗਰਾਉਂਡ, ਉਹ ਉਰਦੂ ਦੇ ਅੱਖਰ ਕਾਫੀ ਵਰਤਦੇ ਨੇ। ਤੇ ਕੱਲ ਉਹਨਾਂ ਨੇ ਮੈਨੂੰ ਇੱਕ ਨਾ ਫੋਟੋ ਭੇਜੀ ਉਹਨਾਂ ਦੇ ਦੋਸਤ ਦੀ ਪੁਰਾਣੀ, ਤੇ ਉਹ ਮੈਂ ਸ਼ੇਅਰ ਕਰਾਂਗਾ ਅਗਲੇ ਹਫ਼ਤੇ। ਤੇ ਮੈਨੂੰ ਐਵੇਂ ਲੱਗਿਆ ਜਿੱਦਾਂ ਮੋਦੀ ਦੀ ਪੁਰਾਣੀ ਫੋਟੋ ਨੀ ਹੁੰਦੀ, ਹਲਕੀ ਹਲਕੀ ਦਾੜੀ ਆ ਜਦੋਂ ਚਾਹ ਵੇਚਦਾ ਹੁੰਦਾ ਸੀ, ਹਨਾ, ਤੁਸੀਂ ਪਛਾਣ ਨੀ ਸਕਦੇ ਵੀ ਅਮਰੀਕ ਭਾਜੀ ਦੀ ਉਹ ਫੋਟੋ ਆ। ਤੇ ਮੈਂ ਕੱਲ ਨਾ ਪ੍ਰੋਗਰਾਮ ਉਹ ਆਪਾਂ ਕਰਾਂਗੇ ਸ਼ੇਅਰ, ਉਹ ਬਿਲਕੁਲ ਮਤਲਬ ਹੁਣ ਸਾਨੂੰ ਤਾਂ ਮੈਨੂੰ ਤਾਂ ਐਵੇਂ ਲੱਗਦਾ ਕਿ ਮੋਦੀ ਨੇ ਅਵਤਾਰ ਧਾਰਿਆ ਹੋਇਆ ਇੱਥੇ ਆਸਟ੍ਰੇਲੀਆ ਦੇ ਵਿੱਚ। ਤੇ ਮੈਂ ਗੱਲ ਤੁਹਾਨੂੰ ਸੁਣਾਉਣ ਇਹ ਲੱਗਾ ਸੀਗਾ, ਮੈਨੂੰ ਕੱਲ ਬੜਾ ਹਾਸਾ ਆਇਆ। ਮੈਂ ਕੱਲ ਭਾਜੀ ਨੂੰ ਫੋਨ ਕੀਤਾ, ਭਾਜੀ ਉਰਦੂ ਹੁਣ ਅੱਜ ਕੱਲ ਬਹੁਤ ਬੋਲਦੇ ਆ, ਤੇ ਮੈਂ ਫੋਨ ਕੀਤਾ ਘਰੇ, ਭਾਜੀ ਨੇ ਪਹਿਲਾਂ ਚੱਕਿਆ ਨੀ, ਫਿਰ ਮੈਂ ਘਰੇ ਕੀਤਾ ਤੇ ਭਾਬੀ ਜੀ ਨੇ ਫੋਨ ਚੱਕਿਆ। ਤੇ ਮੈਂ ਕਿਹਾ ਭਾਜੀ ਕਿੱਥੇ ਆ? ਕਹਿੰਦੇ ਪਤਾ ਨੀ, ਦੇਖਦੀ ਆ ਇੱਥੇ। ਤਾਂ ਮੈਂ ਕਿਹਾ ਉਹ ਕਹਿੰਦੇ ਸੀ ਕਿਤੇ ਜਾਣਾ ਤਾਂ ਨੀ, ਟ੍ਰੇਨ ਟਰੂਨ ਚ ਨਹੀਂ ਜਾਣਾ? ਤੇ ਜਦੋਂ ਕਹਿੰਦੇ ਮੈਂ ਦੇਖਦੀ ਆ, ਜਦ ਦੇਖਿਆ ਕਹਿੰਦੇ ਨਹੀਂ, ਉਹਨਾਂ ਦਾ ਕਹਿੰਦੇ ਜਿਹੜਾ ਆਹ ਸਫ਼ਰੇ ਕਾਰਡ ਤਾਂ ਇੱਥੇ ਪਿਆ ਆ। ਸਫ਼ਰੇ ਕਾਰਡ ਇਹ ਕਿਹੜਾ ਹੋ ਗਿਆ? ਤੇ ਉਹ ਬਾਅਦ ਚੋ ਫਿਰ ਭਾਜੀ ਕਹਿੰਦੇ ਓਪਲ ਕਾਰਡ ਦਾ, ਕਹਿੰਦੇ ਹੁਣ ਮੈਂ ਵੀ ਉਰਦੂ ਬੋਲਦਾ, ਘਰ ਚ ਉਰਦੂ ਰਹਿੰਦੇ ਨਾ, ਮੈਂ ਸਿੱਖ ਰਿਹਾ। ਕਹਿੰਦੇ ਵੀ ਉਹ ਸਫ਼ਰ ਜਿਹੜਾ ਕਾਰਡ ਨੀ ਹੈਗਾ, ਸਫ਼ਰ ਕਰਨ ਵਾਲਾ ਟਰੈਵਲ ਕਾਰਡ, ਉਹ ਕਹਿੰਦੇ ਸਫ਼ਰੇ ਕਾਰਡ ਦਾ ਕਹਿੰਦੇ ਇੱਥੇ ਪਿਆ। ਸੋ ਕੱਲ ਉਹਨਾਂ ਨੇ ਇੱਕ ਹੋਰ ਮਤਲਬ ਮੈਨੂੰ ਭਾਬੀ ਜੀ ਤੋਂ ਪਤਾ ਲੱਗਾ ਇਹ ਅੱਖਰ ਉਹਨਾਂ ਦਾ, ਤੇ ਮੈਨੂੰ ਬੜਾ ਚੰਗਾ ਲੱਗਾ। ਮੈਂ ਚਲੋ ਮੈਂ ਸ਼ੇਅਰ ਕਰਦਾ ਜਾਂਦਾ ਹੁਣ। ਇੰਨੀ ਆਪਾਂ ਡੂੰਘੀਆਂ ਗੱਲਾਂ ਕਰ ਲਈਆਂ, ਪ੍ਰੋਪਰਟੀਆਂ ਦੀਆਂ ਗੱਲਾਂ ਕਰ ਲਈਆਂ, ਵਕੀਲ ਸਾਹਿਬ ਨਾਲ ਵੀ ਕਰ ਲਈਆਂ, ਤੇ ਹਲਕਾ ਜਿਹਾ। ਸੋ ਮਿੰਟੂ ਜੀ, ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਵੱਧ ਤੋਂ ਵੱਧ ਲਾਹਾ ਲੈਂਦੇ ਹੋਣੇ ਆ ਸਾਡੇ ਪ੍ਰੋਗਰਾਮ ਦਾ, ਜਿਹੜੇ ਅਸੀਂ ਗੱਲ ਕਰਦੇ। ਪਰ ਮੈਂ ਇੱਕ ਗੱਲ ਕਹਿੰਦਾ ਕਿ ਸਾਨੂੰ ਵੀ ਬੜੀ ਨੌਲੇਜ ਮਿਲਦੀ ਆ, ਇਹ ਵੀ ਗੱਲ ਮੰਨਣ ਵਾਲੀ ਆ ਮਿੰਟੂ ਭਾਜੀ।
ਬਿਲਕੁਲ ਜੀ ਬਿਲਕੁਲ, ਏਦਾਂ ਹੀ ਸਿੱਖੀ ਜਾਂਦੀਆਂ ਜੀ ਗੱਲਾਂ, ਇੱਥੇ ਹੀ ਸਿੱਖੀਆਂ ਜਾਂਦੀਆਂ। ਜੇ ਤੁਸੀਂ ਸਿੱਖਿਆਰਥੀ ਹੋ ਨਾ, ਸਿੱਖਣਾ ਚਾਹੁੰਦੇ ਹੋ, ਤਾਂ ਹਰ ਥਾਂ ਤੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਅੱਜ ਦੇ ਇਸ ਪ੍ਰੋਗਰਾਮ ਤੇ ਜਿੱਥੇ ਗੱਲਾਂ ਤੁਸੀਂ ਸਿੱਖੀਆਂ ਉੱਥੇ ਅਸੀਂ ਵੀ ਸਿੱਖੀਆਂ। ਤੇ ਚਲੋ ਜੀ, ਹੁਣ ਮੈਨੂੰ ਲੈਣੀ ਪੈਣੀ ਇਜਾਜ਼ਤ, ਕਿਉਂਕਿ ਅੱਜ ਨਾ ਸਾਡੇ ਇੱਥੇ ਫਾਦਰਸ ਡੇ ਸਪੈਸ਼ਲ ਲੰਚ ਰੱਖਿਆ ਹੋਇਆ ਜੀ, ਮੋਟਲ ਦੇ ਵਿਚ ਰੈਸਟੋਰੈਂਟ ਚ ਲਾ ਲਿਆ ਮੁੰਡਿਆਂ ਨੇ ਤੇ ਸੋਹਣੀ ਰੌਣਕ ਲੱਗਣ ਲੱਗੀ ਆ ਇੱਥੇ ਤੇ ਹੁਣ ਫਿਰ ਮੈਂ ਵੀ ਦੇਖਾਂ ਵੀ ਲੰਚ ਦੀਆਂ ਲੱਤਾਂ ਜਿਹੜੀਆਂ ਮੈਨੂੰ ਇੱਥੋਂ ਤੱਕ ਆ ਰਹੀਆਂ ਸਨ।
ਚੰਗਾ ਜੀ ਫਿਰ
ਦੇਖੀ ਕੀ ਬਣ ਰਿਹਾ।
ਹੈਪੀ ਫਾਦਰਸ ਡੇ ਈਟਿੰਗ
ਤੇ ਮਿਲਦੇ ਹਾਂ ਜੀ ਫਿਰ।
ਚੰਗਾ ਜੀ ਸਤਿ ਸ੍ਰੀ ਅਕਾਲ।
ਥੈਂਕ ਯੂ ਜੀ।
ਸੋ ਸਾਡੇ ਨਾਲ ਅਮਰਜੀਤ ਸਿੰਘ ਹੁਣੀ ਵੀ ਜੁੜੇ ਨੇ ਪਰਥ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੇ ਕਹਿ ਰਹੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਮੇਰੇ ਨਾਨਕੇ ਜਲੰਧਰ ਆ ਜੀ, ਕਹਿੰਦੇ ਬਾਅਦ ਚ ਬਾਲੇ ਡਿੱਗਣ ਲੱਗ ਪਏ ਸੀ ਮੇਰੇ ਆਉਣ ਤੋਂ, ਉਹਨਾਂ ਨੇ ਘਰ ਵੇਚਤਾ, ਫੈਸਲਾ ਸਹੀ ਸੀ ਪਰ ਘਰ ਬੜਾ ਯਾਦ ਆਉਂਦਾ ਹੈ। ਅਮਰਜੀਤ ਪਰਥ ਤੋਂ, ਬਿਲਕੁਲ ਅਮਰਜੀਤ, ਜਿੱਥੇ ਟਾਈਮ ਗੁਜ਼ਾਰਿਆ ਹੁੰਦਾ ਨਾ ਬਚਪਨ ਦਾ, ਉਹ ਯਾਦ ਆਉਂਦਾ ਹੀ ਆਉਂਦਾ ਆ। ਇਹ ਬੜੇ ਔਖੇ ਫੈਸਲੇ ਨੇ ਪ੍ਰਵਾਸ ਦੇ। ਤੇ ਸੁਰਜੀਤ ਧਾਲੀਵਾਲ, ਤੁਹਾਡੀ ਫੋਟੋ ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ। ਜਗਤਾਰ ਭਾਜੀ ਕਹਿ ਰਹੇ ਨੇ ਕਿ ਜੇ ਸਾਨੂੰ ਜਾਇਦਾਦ ਖੁੱਸਣ ਦਾ ਡਰ ਹੈ, ਆਪਣੇ ਆਪ ਸਾਂਭ ਦਿਓ, ਸਾਡੇ ਬੱਚੇ ਕੁਛ ਨਹੀਂ ਕਰ ਸਕਣਗੇ, ਜਾਂ ਆਪ ਸਾਂਭ ਦਿਓ ਜਾਂ ਭੁੱਲ ਜਾਓ। ਅਸੀਂ ਵੀ ਥੋੜੀ ਇਸੇ ਟਾਊਨ ਤੇ ਗੱਲ ਕਰ ਰਹੇ ਸੀ ਅੱਜ। ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਵਕੀਲ ਸਾਹਿਬ ਦਾ ਜਿਹੜਾ ਨੰਬਰ ਐਡਰੈਸ ਹੈ ਉਹ ਅਵੇਲੇਬਲ ਹੈ ਸਾਡੇ ਕੋਲ, ਤੇ ਨਾਲ ਦੀ ਨਾਲ ਉਹ ਸਾਡੇ ਐਪਲੀਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸਾਰੇ ਨੰਬਰ। ਅੱਜ ਬਹੁਤ ਸਾਰੀਆਂ ਤਸਵੀਰਾਂ ਸਾਡੇ ਮਿੱਤਰਾਂ ਸੱਜਣਾਂ ਨੇ ਭੇਜੀਆਂ ਨੇ, ਉਹ ਵੀ ਮੈਂ ਸ਼ੇਅਰ ਕੀਤੀਆਂ ਨੇ। ਅੱਜ ਸਪਰਿੰਗ ਦਾ ਪਹਿਲਾ ਦਿਨ ਹੈ ਆਸਟ੍ਰੇਲੀਆ ਦੇ ਵਿੱਚ, ਸੋ ਬਾਹਰ ਜਾਓ, ਘੁੰਮੋ ਫਿਰੋ, ਫੁੱਲ ਖਿੜ ਰਹੇ ਨੇ, ਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਘੁੰਮ ਰਹੀਆਂ ਨੇ, ਬਵਰ ਫੂਲ ਕੇ ਉੱਪਰ ਘੁੰਮ ਰਿਹਾ ਹੈ, ਸੋ ਉਹਨਾਂ ਦਾ ਆਨੰਦ ਮਾਣੋ। ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਸਾਊਂਡ ਕਲਾਊਡ ਦੇ ਉੱਤੇ ਵੀ ਅਵੇਲੇਬਲ ਹੈ। ਮੈਂ ਹੁਣ ਥੋੜੇ ਜਿਹਾ ਅਪਡੇਟ ਕਰਦਾ ਰਹਿੰਦਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ, ਉਸ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਮੇਰੀ ਪ੍ਰੋਫਾਈਲ ਦੇ ਉੱਤੇ ਜਾ ਕੇ ਮੇਰੇ ਨਾਲ ਜੁੜ ਸਕਦੇ ਹੋ। ਮੇਰੀ ਕਿਤਾਬ ਪ੍ਰਿੰਟ ਹੋ ਰਹੀ ਹੈ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਸਨੂੰ ਰਿਲੀਜ਼ ਕੀਤਾ ਜਾਏਗਾ, ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਸੋ ਇੰਨਾ ਕੁਛ ਕਹਿੰਦਾ ਹੋਇਆ ਆਪ ਤੋਂ ਖਿਮਾ ਦਾ ਜਾਚਕ ਹਾਂ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਬੰਬ ਗੀਤ ਸੁਣਾਉਣਾ ਆ, ਤੇ ਰਣਜੀਤ ਬਾਵਾ ਦਾ। ਇਹ ਨਾ ਅਸਲ ਦੇ ਵਿੱਚ ਤਿੰਨ ਹਫ਼ਤੇ ਲੇਟ ਹੈ, ਤਿੰਨ ਹਫ਼ਤੇ ਪਹਿਲਾਂ ਇੱਕ ਫਰਮਾਇਸ਼ ਆਈ ਸੀ, ਮੈਂ ਹੁਣ ਯਾਦ ਨਹੀਂ ਆ ਰਿਹਾ, ਤੇ ਉਹ ਗੀਤ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜਨੂਨ ਹੋਣਾ ਚਾਹੀਦਾ ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਨੀ ਤੱਤਾ ਖੂਨ ਹੋਣਾ ਚਾਹੀਦਾ ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰ ਉਹ ਜਿੱਤੇ ਉਹਨਾਂ ਦੀ ਹੁੰਦੀ ਆ